ਇਟਲੀ ਤੇ ਦੱਖਣੀ ਅਮਰੀਕਾ ਮਹਾਂਦੀਪਾਂ ਦੇ ਵਿਚ ਹਜੇ ਸ਼ੁੱਕਰਵਾਰ ਦੀਆਂ ਦੁਪਹਿਰਾਂ ਤੇ ਸ਼ਾਮਾਂ ਚੱਲ ਰਹੀਆਂ ਨੇ। ਸੋ ਮਨੀ ਜੀ, ਕੁਲਦੀਪ ਸਿੰਘ ਇਟਲੀ ਵਾਲੇ ਆ ਗਏ ਨੇ ਸਾਡੇ ਕੋਲ ਤੇ ਇਟਲੀ ਦੇ ਵਿਚ ਬੜਾ ਘੱਲੂਘਾਰਾ ਵਾਪਰ ਰਿਹਾ ਜੀ, ਕੁਦਰਤੀ ਤੌਰ ਤੇ ਜੋ ਪ੍ਰਕੋਪ ਵਾਪਰ ਰਿਹਾ, ਭੁਚਾਲ ਆਏ ਨੇ, ਉਸ ਦੀ ਆਪਾਂ ਰਿਪੋਰਟ ਦੇਵਾਂਗੇ। ਫੋਟੋਆਂ ਉਹਨਾਂ ਨੇ ਇਨਫੋਰਮੇਸ਼ਨ ਭੇਜੀ। ਹਰਮੀਤ ਚੰਨਾ ਜੀ ਆ ਗਏ ਨੇ, ਦਲਜੀਤ ਸਿੰਘ ਮਹਿਤਾ ਚੌਂਕ ਆ ਗਏ ਨੇ, ਅਮਰ ਸਿੰਘ ਹੁਣੀ ਸਾਡੇ ਨਾਲ ਜੁਆਇਨ ਕਰ ਗਏ ਨੇ, ਬਹੁਤ ਸਾਰੇ ਸੱਜਣ ਮਿੱਤਰ ਜੁਆਇਨ ਕਰ ਰਹੇ ਨੇ। ਸਾਰਿਆਂ ਨੂੰ ਜੀ ਆਇਆਂ ਨੂੰ, ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਸੁਣਾਉਣਾ ਜੀ, ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿਚ ਪਾਤਰ ਸਾਹਿਬ ਦੀ ਕਲਮ ਤੋਂ ਇਹ ਗੀਤ ਉਚਾਰਿਆ ਗਿਆ ਤੇ ਬੜਾ ਚੰਗਾ ਲੱਗਿਆ ਜੀ। ਇੱਦਾਂ ਕਹਿ ਲਓ ਕਿ ਜਦੋਂ ਬੰਦਾ ਕਿਸੇ ਮੁਕਾਮ ਤੇ ਪਹੁੰਚਦਾ, ਸਿਖਰਾਂ ਤੇ ਪਹੁੰਚਦਾ, ਤੇ ਉਸ ਸਿਖਰ ਤੇ ਪਹੁੰਚਣ ਦੇ ਲਈ ਕੀ ਕੀ ਜੱਦੋਜਹਿਦ ਕਰਨੀ ਪੈਂਦੀ ਹੈ, ਔਰ ਉੱਥੇ ਪਹੁੰਚ ਕੇ ਬੰਦਾ ਕਿਹੋ ਜਿਹਾ ਹੋਣਾ ਚਾਹੀਦਾ। ਤੇ ਤਿੰਨ ਚਾਰ ਦਿਨ ਉਹਨਾਂ ਦੇ ਨਾਲ ਮੈਨੂੰ ਗੁਜ਼ਾਰਨ ਦਾ ਮੌਕਾ ਮਿਲਿਆ ਪਾਤਰ ਸਾਹਿਬ ਦੇ ਨਾਲ, ਤੇ ਪਤਾ ਲੱਗਾ ਕਿ ਉੱਥੇ ਜੇ ਟਿਕਣਾ ਹੈ ਤਾਂ ਕਿਹੋ ਜਿਹਾ ਬੰਦੇ ਦਾ ਅਸਰ ਰਸੂਖ ਹੋਣਾ ਚਾਹੀਦਾ, ਕਿਹੋ ਜਿਹੀ ਮਿਲਣੀ ਵਰਤਣੀ ਹੋਣੀ ਚਾਹੀਦੀ, ਕੁੱਲ ਮਿਲਾ ਕੇ ਕਹਿ ਲਓ ਕਿ ਐਟੀਚਿਊਡ ਕੀ ਹੋਣਾ ਚਾਹੀਦਾ। ਸਾਡੇ ਵਰਗੇ ਬੰਦੇ ਕੰਮ ਘੱਟ ਕਰਦੇ ਨੇ, ਮਾੜਾ ਮੋਟਾ ਕਿਤੇ ਅਵਾਰਡ ਮਿਲਦੇ ਤਾਂ ਅਸੀਂ ਦੂਜਿਆਂ ਨੂੰ ਬੰਦਾ ਹੀ ਨਹੀਂ ਸਮਝਦੇ। ਸੋ ਇਹ ਵੀ ਇੱਕ ਪ੍ਰੋਬਲਮ ਸਾਡੇ ਜਾਂਦੀ ਹੈ, ਪਰ ਮੈਂ ਇਹ ਬਹੁਤ ਵੱਡੀ ਗੱਲ ਸਿੱਖੀ ਹੈ ਪਾਤਰ ਸਾਹਿਬ ਤੋਂ। ਬਹੁਤ ਹੀ ਡਾਊਨ ਟੂ ਅਰਥ, ਹੰਬਲ ਪਰਸਨੈਲਿਟੀ ਰੱਖਦੇ ਨੇ, ਮਿੱਟੀ ਦੇ ਨਾਲ ਜੁੜਦੇ ਨੇ, ਆਮ ਬੰਦਿਆਂ ਨਾਲ ਗੱਲਾਂ ਕਰਦੇ ਨੇ ਸਾਡੇ ਵਰਗਿਆਂ ਦੇ ਨਾਲ। ਤੇ ਦੋਸਤੋ ਲਓ ਸੁਣਦੇ ਹਾਂ ਜੀ ਪਹਿਲਾ ਗੀਤ ਪਾਤਰ ਸਾਹਿਬ ਦੀ ਕਲਮ ਤੋਂ ਉਚਾਰਿਆ ਹੋਇਆ, ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ।
ਚੱਲ ਪਾਤਰ ਉੱਠ ਢੂੰਡਣ ਚੱਲੀਏ, ਚੱਲ ਪਾਤਰ ਉੱਠ ਢੂੰਡਣ ਚੱਲੀਏ, ਭੁੱਲੀਆਂ ਹੋਈਆਂ ਥਾਵਾਂ। ਚੱਲ ਪਾਤਰ ਉੱਠ ਢੂੰਡਣ ਚੱਲੀਏ, ਭੁੱਲੀਆਂ ਹੋਈਆਂ ਥਾਵਾਂ। ਕਿੱਥੇ ਕਿੱਥੇ ਛੱਡ ਆਇਆ ਅਣ ਲਿਖੀਆਂ ਕਵਿਤਾਵਾਂ। ਚੱਲ ਪਾਤਰ ਉੱਠ ਢੂੰਡਣ ਚੱਲੀਏ, ਭੁੱਲੀਆਂ ਹੋਈਆਂ ਥਾਵਾਂ। ਚੱਲ ਪਾਤਰ ਉੱਠ ਢੂੰਡਣ ਚੱਲੀਏ। ਕਾਲ ਬੜੀ ਸੀ ਕੀ ਕੁਝ ਰਹਿ ਗਿਆ ਉੱਥੇ, ਗੱਡੀ ਚੜਨ ਦੀ ਕਾਲ ਬੜੀ ਸੀ ਕੀ ਕੁਝ ਰਹਿ ਗਿਆ ਉੱਥੇ। ਪੱਲਾ ਛਿਣਾ ਵਿੱਚ ਛੱਡ ਆਏ ਸਾਂ ਜੁਗਾਂ ਜੁਗਾਂ ਦੀਆਂ ਥਾਵਾਂ। ਚੱਲ ਪਾਤਰ ਉੱਠ ਢੂੰਡਣ ਚੱਲੀਏ, ਭੁੱਲੀਆਂ ਹੋਈਆਂ ਥਾਵਾਂ। ਚੱਲ ਪਾਤਰ ਉੱਠ ਢੂੰਡਣ ਚੱਲੀਏ। ਪਾਤਰ ਉੱਠ ਢੂੰਡਣ ਚੱਲੀਏ, ਭੁੱਲੀਆਂ ਹੋਈਆਂ ਥਾਵਾਂ। ਚੱਲ ਪਾਤਰ ਉੱਠ ਢੂੰਡਣ ਚੱਲੀਏ। ਹੋਰ ਕੜੇ ਜੇ ਲੱਗੇ ਮੇਰੇ ਲਈ ਜੋ ਤੀਰ ਬਣੇ ਸਨ, ਹੋਰ ਕੜੇ ਜੇ ਲੱਗੇ। ਕਿੰਜ ਸਾਹਿਬਾਂ ਨੂੰ ਆਪਣੀ ਅੱਖਾਂ ਕਿਉਂ ਮਿਰਜ਼ਾ ਸਦਵਾਵਾਂ ਚੱਜ ਪਾਤਰ ਉੱਠ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਵਾਂ ਚੱਜ ਪਾਤਰ ਉੱਠ ਢੂੰਡਣ ਚੱਲੀਏ ਕੰਡੇ ਬੈਠਾ ਕੋਰੇ ਕਾਗਜ਼ ਲੈ ਕੇ ਮੈਂ ਸਾਗਰ ਦੇ ਕੰਡੇ ਬੈਠਾ ਕੋਰੇ ਕਾਗਜ਼ ਲੈ ਕੇ ਉਧਰ ਮਾਰੂ ਥਲ ਵਿੱਚ ਮੈਨੂੰ ਢੋਲ ਦੀਆਂ ਕਵਿਤਾਵਾਂ ਚੱਜ ਪਾਤਰ ਉੱਠ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਵਾਂ ਚੱਜ ਪਾਤਰ ਉੱਠ ਢੂੰਡਣ ਚੱਲੀਏ ਖਾਬਾਂ ਵਿੱਚ ਇੱਕ ਬੂਹਾ ਵੇਖਾਂ ਬੰਦ ਤੇ ਉਸਦੇ ਅੱਗੇ ਕਈ ਹਜ਼ਾਰ ਰੁਲਦੀਆਂ ਚਿੱਠੀਆਂ ਤੇ ਮੇਰਾ ਸਿਰਨਾਵਾ ਚੱਜ ਪਾਤਰ ਉੱਠ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਵਾਂ ਚੱਜ ਪਾਤਰ ਉੱਠ ਢੂੰਡਣ ਚੱਲੀਏ ਠੁਮਕ ਠੁਮਕ ਜੇ ਨਾਲ ਨਾ ਚੱਲਣ ਸੱਜ ਲਿਖੀਆਂ ਕਵਿਤਾਵਾਂ ਚੱਜ ਪਾਤਰ ਉੱਠ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਵਾਂ ਚੱਜ ਪਾਤਰ ਉੱਠ ਢੂੰਡਣ ਚੱਲੀਏ ਚੱਜ ਪਾਤਰ ਉੱਠ ਢੂੰਡਣ ਚੱਲੀਏ ਚੱਜ ਪਾਤਰ ਉੱਠ ਢੂੰਡਣ ਚੱਲੀਏ
ਚੱਲ ਪਾਤਰ ਢੂੰਡਣ ਚੱਲੀਏ। ਦੇਖੋ ਜੀ, ਪਾਤਰ ਸਾਹਿਬ ਸਾਨੂੰ ਢੂੰਡਦੇ ਢੂੰਡਦੇ ਆਏ ਹੋਏ ਨੇ ਬ੍ਰਿਸਬੇਨ ਆਸਟ੍ਰੇਲੀਆ ਦੇ ਦੌਰੇ ਤੇ। ਤੇ ਮੈਂ ਇੱਕ ਪੰਛੀ ਜਹਾਜ਼ ਦੇ ਵਿੱਚ ਤੁਹਾਨੂੰ ਦੱਸਦਾ ਕਿ ਕਿੱਥੇ ਕਿੱਥੇ ਆ ਰਹੇ ਨੇ। ਅੱਜ ਬ੍ਰਿਸਬੇਨ ਸ਼ਾਮ ਨੂੰ ਔਰ ਕੱਲ ਨੂੰ ਸਿਡਨੀ ਆ ਤੇ ਕੈਨਬਰਾ ਵੀ ਸ਼ਾਇਦ ਪਹੁੰਚਣਗੇ ਤੇ ਉਸ ਤੋਂ ਬਾਅਦ ਨਿਊਜ਼ੀਲੈਂਡ ਤੇ ਐਡਲੈਡ। ਤੇ ਕਾਫੀ ਕਵੀਆਂ ਵਾਸਤੇ ਪ੍ਰੇਰਣਾ ਸਰੋਤ ਬਣ ਰਹੇ ਨੇ ਸਾਡੇ ਵਾਸਤੇ ਵੀ। ਸੋ ਧੰਨਵਾਦੀ ਆ ਜੀ ਉਹਨਾਂ ਦੇ, ਉਹਨਾਂ ਨੇ ਇੰਨਾ ਟਾਈਮ ਸਾਡੇ ਲਈ ਕੱਢਿਆ। ਤੇ ਹੁਣ ਆਸਟ੍ਰੇਲੀਆ ਦੇ ਵੈਦਰ ਦੇ ਉੱਤੇ ਇੱਕ ਵੀ ਝਾਤ ਮਾਰ ਲਈਏ। ਬ੍ਰਿਸਬੇਨ ਜਿੱਥੋਂ ਇਹ ਪ੍ਰੋਗਰਾਮ ਚੱਲ ਰਿਹਾ ਜੀ, 22 ਡਿਗਰੀ ਇਸ ਵੇਲੇ ਅੱਜ ਹੋਏਗਾ ਤੇ ਅੱਜ ਠੰਡ ਹੈ ਜੀ ਇੱਥੇ, ਕੱਲ ਦੀ ਵੀ ਠੰਡ ਹੈ। ਕੌਫ ਸਾਰਵਰ 19 ਡਿਗਰੀ ਤੇ ਉੱਥੇ ਸ਼ਾਵਰ ਦੱਸੇ ਗਏ ਨੇ। ਸਿਡਨੀ ਧੁੱਪ ਖਿੜੀ ਰਹੇਗੀ 19 ਡਿਗਰੀ ਤੇ ਕੈਨਬਰਾ ਫੇਰ ਅੱਜ -3 ਡਿਗਰੀ ਰਿਹਾ ਰਾਤ ਨੂੰ ਤੇ 14 ਡਿਗਰੀ ਹੋਏਗਾ। ਮੈਲਬਰਨ 7 ਤੋਂ 16 ਤੇ ਠੰਡਾ ਹੀ ਐਡਲੈਡ ਦੇ ਵਿਚ 4 ਤੋਂ ਲੈ ਕੇ 18 ਡਿਗਰੀ ਤੇ ਉਧਰ ਪਰਥ ਦੇ ਵਿਚ ਮੀਂਹ ਦੱਸਿਆ ਗਿਆ 11 ਤੋਂ 16 ਤੇ ਸਾਡੇ ਉਧਰ ਡਾਰਵਿਨ ਦੇ ਵਿਚ ਗਰਮ 23 ਤੋਂ ਲੈ ਕੇ 34 ਡਿਗਰੀ ਤਾਪਮਾਨ। ਤੇ ਇਹ ਸੀ ਜੀ ਮੌਸਮ ਦੀ ਜਾਣਕਾਰੀ। ਤੇ ਮੈਂ ਇੱਥੇ ਦੱਸਦਾ ਆਪਣੇ ਸੱਜਣਾ ਮਿੱਤਰਾਂ ਨੂੰ ਕਿ ਸ਼ਾਇਦ ਤੁਸੀਂ ਨਿਊਜ਼ ਦੇ ਵਿਚ ਦੇਖ ਰਹੇ ਹੋਵੋਗੇ ਕਿ ਕਾਫੀ ਨੁਕਸਾਨ ਹੋਇਆ ਇਟਲੀ ਦੇ ਵਿਚ, ਜਿਹੜਾ ਭੂਚਾਲ ਆਇਆ ਔਰ 250 ਤੋਂ ਉੱਤੇ ਮੌਤਾਂ ਹੋ ਗਈਆਂ ਨੇ। ਤੇ ਕੁਲਦੀਪ ਸਿੰਘ ਇਟਲੀ ਵਾਲਿਆਂ ਨੇ ਸਾਨੂੰ ਸਤਿ ਸ੍ਰੀ ਅਕਾਲ ਵੀ ਭੇਜੀ ਹੈ ਤੇ ਉਹਨਾਂ ਨੇ ਖਬਰਾਂ ਵੀ ਭੇਜੀਆਂ ਨੇ ਕਿ ਜਿਹੜਾ ਲੇਟੈਸਟ ਡੈਥ ਟੋਲ ਹੈ, ਯਾਨੀ ਕਿ ਮੌਤਾਂ ਦੀ ਗਿਣਤੀ ਹੈ, ਉਹ 281 ਹੋ ਚੁੱਕੀ ਹੈ ਜੀ। ਤੇ ਤਕਰੀਬਨ ਸਾਰੇ ਦਾ ਸਾਰਾ ਟਾਊਨ ਜਿਹੜਾ ਸੈਂਟਰਲ ਇਟਲੀ ਦੇ ਵਿਚ ਹੈ ਉਹ ਪ੍ਰਭਾਵਿਤ ਹੋਇਆ ਪਿਆ ਤੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਵੀ ਸ਼ਾਇਦ $85 million ਅਲਾਟ ਕੀਤੇ ਨੇ ਇਸ ਇਲਾਕੇ ਦੇ ਵਿਚ ਰਾਹਤ ਤੇ ਇਸ ਨੂੰ ਦੁਬਾਰਾ ਬਣਾਉਣ ਦੇ ਲਈ ਤੇ ਸਵੇਰੇ ਹੀ ਮੈਂ ਨਿਊਜ਼ ਦੇਖ ਰਿਹਾ ਸੀਗਾ ਤੇ ਇਸ ਦੇ ਸੰਬੰਧ ਵਿਚ ਮੈਂ ਦੱਸਦਾ ਕਿ ਕੱਲ ਰੇਡੀਓ ਤੇ ਆਉਂਦੇ ਆਉਂਦੇ ਇੰਗਲਿਸ਼ ਰੇਡੀਓ ਤੇ ਮੈਂ ਸੁਣ ਰਿਹਾ ਸੀ ਇੱਕ ਇਟਾਲੀਅਨ ਰੈਸਟੋਰੈਂਟ ਸ਼ੈਫ ਦੇ ਬਹੁਤ ਹੀ ਆਲਾ ਦਰਜੇ ਦਾ ਵਰਲਡ ਵਾਈਡ ਫੇਮਸ ਸ਼ੈਫ ਸੀਗਾ ਤੇ ਉਹ ਜਿੰਨੇ ਵੀ ਇਟਾਲੀਅਨ ਰੈਸਟੋਰੈਂਟ ਆ ਇਹਨਾਂ ਦੀ ਯੂਨੀਅਨ ਬਣੀ ਹੋਈ ਆ ਤੇ ਉਹਨਾਂ ਦਾ ਉਹ ਪ੍ਰੈਜ਼ੀਡੈਂਟ ਵੀ ਆ ਤੇ ਇਹਨਾਂ ਨੇ ਬੜਾ ਚੰਗਾ ਕੰਮ ਕੀਤਾ ਜੀ ਕਿ ਇਹ ਜਿਸ ਇਲਾਕੇ ਦੇ ਵਿਚ ਇਹ ਭੂਚਾਲ ਆਇਆ ਨੀ ਇਸ ਇਲਾਕੇ ਦੀ ਇਕ ਨਾ ਡਿਸ਼ ਬੜੀ ਮਸ਼ਹੂਰ ਹੈ ਇਸ ਇਲਾਕੇ ਦੇ ਵਿਚ ਉਹ ਡਿਸ਼ ਬਣਾਈ ਗਈ ਸੀ ਤੇ ਸਾਰੇ ਹੀ ਆਸਟ੍ਰੇਲੀਆ ਦੇ ਇਟਾਲੀਅਨ ਰੈਸਟੋਰੈਂਟ ਨੇ ਉਹ ਡਿਸ਼ ਜਿਹੜੀ ਕਿ ਰੈਸਟੋਰੈਂਟਾਂ ਦੇ ਵਿਚ ਸਰਵ ਹੁੰਦੀ ਆ ਉਸ ਦਾ ਸਾਰਾ ਪ੍ਰੋਫਿਟ ਜਿਹੜਾ ਉਸ ਡਿਸ਼ ਤੋਂ ਇਸ ਇਲਾਕੇ ਨੂੰ ਭੇਜਣ ਦਾ ਫੈਸਲਾ ਕੀਤਾ ਹੈ ਸੋ ਮੰਨ ਲਓ ਤੁਸੀਂ ਇਟਾਲੀਅਨ ਰੈਸਟੋਰੈਂਟ ਜਾਂਦੇ ਹੋ ਤੇ ਤੁਸੀਂ ਖਾਣਾ ਆਰਡਰ ਕਰਦੇ ਹੋ ਤੇ ਉਹਦੇ ਵਿਚ ਚਾਰ ਪੰਜ ਡਿਸ਼ਿਜ਼ ਹੁੰਦੀਆਂ ਤੇ ਜਿਹੜਾ ਇਸ ਡਿਸ਼ ਦੇ ਜਿਹੜੇ $17-18-20-40-50 ਹੋਣਗੇ ਤੇ ਉਸ ਦੇ ਵਿਚ ਜਿਹੜਾ ਪ੍ਰੋਫਿਟ ਹੋਏਗਾ ਜਿਹੜਾ $10-20 ਹੋਏਗਾ ਤੇ ਉਹ ਸਾਰਾ ਹਰੇਕ ਰੈਸਟੋਰੈਂਟ ਜਿਹੜਾ ਆ ਉਹ ਯੋਗਦਾਨ ਪਾਏਗਾ ਜੀ ਇਟਲੀ ਨੂੰ ਤੇ ਇਟਲੀ ਦੇ ਇਸ ਰਾਹਤ ਫੰਡ ਦੇ ਵਿਚ ਮੈਨੂੰ ਬੜਾ ਚੰਗਾ ਲੱਗਿਆ ਜੀ ਦੇਖੋ ਸਾਡੀ ਕੌਮ ਬੜੇ ਫੰਡ ਰੇਜ਼ਿੰਗ ਕਰਦੀ ਆ ਗੁਰੂ ਘਰਾਂ ਚ ਕਰਦੀ ਆ ਰੇਡੀਓ ਅਖਬਾਰਾਂ ਚ ਥਾਂ ਥਾਂ ਸਟਾਲ ਲਾ ਕੇ ਵੀ ਕਰਦੀ ਮੇਲਿਆਂ ਮਸਾਬਿਆਂ ਦੇ ਵਿਚ ਉਹ ਵੀ ਬਹੁਤ ਵਧੀਆ ਇੱਕ ਯੋਗਦਾਨ ਹੈ ਪਰ ਕਮਰਸ਼ੀਅਲ ਲੈਵਲ ਤੇ ਬਿਜ਼ਨਸ ਲੈਵਲ ਦੇ ਉੱਤੇ ਇੱਕ ਐਡੇ ਵੱਡੇ ਪੱਧਰ ਦੇ ਉੱਤੇ ਸਿਸਟਮ ਚੱਲ ਰਿਹਾ ਉਹਦੇ ਵਿਚੋਂ ਇਹ ਵੀ ਇੱਕ ਬਹੁਤ ਹੀ ਪ੍ਰੇਰਣਾ ਸਰੋਤ ਯੋਗਦਾਨ ਤੇ ਐਫਰਟ ਹੈ ਸੋ ਸਲੂਟ ਹੈ ਜੀ ਇਟਲੀ ਦੇ ਜਿਹੜੇ ਇਟਾਲੀਅਨ ਇੱਥੇ ਆਸਟ੍ਰੇਲੀਆ ਚ ਵੱਸਦੇ ਨੇ ਉਹਨਾਂ ਨੇ ਆਪਣੇ ਦੇਸ਼ ਦੇ ਲਈ ਉਹਨਾਂ ਦੇ ਕਮਰਸ਼ੀਅਲ ਜਿਹੜੇ ਪਾਰਟਨਰ ਨੇ ਇਹ ਕਰ ਰਹੇ ਨੇ ਖੈਰ ਇਟਲੀ ਦੇ ਲੋਕਾਂ ਦਾ ਦਿਲ ਦੁਖਿਆ ਹੋਇਆ ਤੇ ਇਹ ਜਾਣਦਾ ਜੀ ਮੈਂ ਸਾਡੇ ਇਲਾਕੇ ਚ ਇਟਾਲੀਅਨ ਕਾਫੀ ਰਹਿੰਦੇ ਨੇ ਫਾਰਮਰ ਸੀਗੇ ਤੇ ਹੁਣ ਵੀ ਹੈਗੇ ਆ ਸੋ ਬੜੀ ਮਾੜੀ ਖਬਰ ਹੈ ਜੀ ਤੋ ਆਪਾਂ ਨਾਲ ਦੀ ਨਾਲ ਸੱਜਣਾ ਮਿੱਤਰਾਂ ਨੂੰ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਨਾ ਬਹੁਤ ਸਾਰੇ ਸੱਜਣ ਆਏ ਨੇ ਦਲਜੀਤ ਸਿੰਘ ਮਹਿਤਾ ਚੌਂਕ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਦੋ ਹੰਸਾਂ ਦੀ ਫੋਟੋ ਭੇਜੀ ਹੈ ਜੀ ਬੱਚੇ ਤੁਹਾਨੂੰ ਪਤਾ ਹੰਸ ਜਦੋਂ ਤੈਰਦੇ ਨੇ ਤੇ ਉਹ ਬਰੀਡ ਕਰਦੇ ਨੇ ਤਾਂ ਜਿਹੜੇ ਬੱਚੇ ਆ ਨਾ ਉਹ ਆਪਣੀ ਪਿੱਠ ਤੇ ਲੈ ਕੇ ਤੁਰਦੇ ਨੇ ਚੂਚੇ ਉਹਨਾਂ ਦੇ ਤੇ ਜਿੰਨੇ ਵੀ ਚਾਰ ਪੰਜ ਹੁੰਦੇ ਨੇ ਉਹਨਾਂ ਨੂੰ ਖੰਭਾਂ ਦੇ ਵਿਚ ਲੁਕੋ ਲੈਂਦੇ ਨੇ ਤੇ ਉਹਨਾਂ ਨੂੰ ਹੌਲੀ ਹੌਲੀ ਫਿਰ ਤਰਨਾ ਇੱਕ ਇੱਕ ਨੂੰ ਸੁਕਾਲਦੇ ਨੇ ਤੇ ਇਸੇ ਹੀ ਪੰਕਤੀ ਨੂੰ ਗੁਰੂ ਸਾਹਿਬ ਨੇ ਬਾਣੀ ਦੇ ਵਿਚ ਅੰਕਿਤ ਕੀਤਾ ਕਿ ਬਿਸਮ ਭਏ ਬਿਸਮਾਦ ਦੇਖ ਕੁਦਰਤ ਤੇਰੀ ਆ ਮਤਲਬ ਕੁਦਰਤ ਦੇ ਨਾਲ ਜੁੜਨ ਦਾ ਮੌਕਾ ਮਿਲਦਾ ਜੀ ਹਰ ਥਾਂ ਤੇ ਦੇਖੋ ਉਹਦੇ ਵਿਚ ਇਹਦੀ ਜਿਹੜੀ ਕੁਦਰਤ ਹੈ ਕੁਦਰਤ ਨੂੰ ਦੇਖਦੇ ਆ ਉਹ ਬਿਸਮ ਦਾ ਮਤਲਬ ਹੁੰਦਾ ਤੇ ਹੈਰਾਨ ਰਹਿ ਜਾਣਾ ਹੈਰਾਨ ਤੋਂ ਵੀ ਇੱਕ ਹੋਰ ਅਵਸਥਾ ਹੁੰਦੀ ਹੈ ਹੈਰਾਨ ਵੀ ਰਹਿ ਜਾਣਾ ਤੇ ਸ਼ੁਕਰਾਨਾ ਵੀ ਕਰਨਾ ਇਹਨਾਂ ਦੋਨਾਂ ਨੂੰ ਰਲਾ ਕੇ ਬਿਸਮਾਦ ਬਣਦਾ ਜੀ ਤੋ ਇੱਕ ਹੋਰ ਮਤਲਬ ਸ਼ੁਕਰਾਨੇ ਦੀ ਬਲਿਹਾਰੇ ਜਾਣ ਦੀ ਜਿਹੜੀ ਅਵਸਥਾ ਉਸਨੂੰ ਬਿਸਮਾਦ ਕਹਿੰਦੇ ਨੇ ਬਿਸਮ ਦਾ ਮਤਲਬ ਹੁੰਦਾ ਬਿਸਮਣਾ ਮਤਲਬ ਨਿਕਲਣਾ ਫੁੱਟਣਾ ਵਿੱਚੋਂ ਤੇ ਉਹਨੂੰ ਬਿਸਮਾਦ ਕਹਿੰਦੇ ਨੇ ਤੇ ਉਹਨੂੰ ਕਹਿੰਦੇ ਕੁਦਰਤ ਦੇਖ ਕੇ ਸੋ ਦਲਜੀਤ ਸਿੰਘ ਮਹਿਤਾ ਚੌਂਕ ਨੇ ਇਹ ਸਾਡੇ ਨਾਲ ਸ਼ੇਅਰ ਕੀਤਾ ਧੰਨਵਾਦ ਜੀ ਅਮਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸ਼ੈਪਟਨ ਤੋਂ ਤੇ ਉਹਨਾਂ ਨੇ ਖ਼ਬਰ ਭੇਜੀ ਉਹ ਖ਼ਬਰ ਮੈਂ ਖ਼ਬਰਾਂ ਵਾਲੇ ਸੈਕਸ਼ਨ ਦੇ ਵਿਚ ਸ਼ੇਅਰ ਕਰਾਂਗਾ ਹਰਮੀਤ ਸਿੰਘ ਚੰਨਾ ਕੋਬਰਮ ਤੋਂ ਨਾਲ ਉਹਨਾਂ ਦੀ ਪੂਰੀ ਟੀਮ ਬੱਬੂ ਧੀਰਾ ਨਿੱਕਾ ਤੇ ਅਮਰੀਕ ਸਿੰਘ ਫੌਜੀ ਪ੍ਰੋਗਰਾਮ ਸੁਣ ਰਹੇ ਨੇ ਜੀ ਤੇ ਗੀਤ ਸੁਣਨਾ ਚਾਹੁੰਦੇ ਆ ਇੱਕ ਮੈਂ ਕੋਸ਼ਿਸ਼ ਕਰਾਂਗਾ ਜੀ ਇਹ ਗੀਤ ਲਾਉਣ ਦੀ ਪਰ ਕਹਿੰਦੇ ਮੈਂ ਜੌਬ ਤੇ ਆ ਗਿਆ ਇੱਕ ਵੀਕ ਫਲੂ ਤੇ ਫੀਵਰ ਰਿਹਾ ਧਿਆਨ ਰੱਖੋ ਜੀ ਠੰਡ ਹੋਈ ਪਈ ਆ ਤੇ ਗਰਮੀ ਚੜਨ ਲੱਗੀ ਆ ਤੇ ਕੱਪੜਿਆਂ ਦਾ ਖਿਆਲ ਰੱਖੋ ਤੱਤੇ ਟੰਡੇ ਦਾ ਪਤਾ ਨੀ ਲੱਗਦਾ ਤੇ ਕਹਿੰਦੇ ਨੇ ਕਿ ਰਿਸ਼ਤੇ ਤੱਤੇ ਠੰਡੇ ਹੋ ਗਏ ਦਿਨ ਵੀ ਸੰਡੇ ਮੰਡੇ ਹੋ ਗਏ ਕੀ ਹੁਣ ਖਾਵੇ ਮਾੜਾ ਬੰਦਾ 100 ਰੁਪਈਏ ਗੰਢੇ ਹੋ ਗਏ ਤੁਹਾਨੂੰ ਵੀ ਜੀ ਕਵੀ ਕਵਿਤਾ ਆ ਗਈ ਆ ਤੇ ਮੈਨੂੰ ਲੱਗਦਾ ਪਾਤਰ ਸਾਹਿਬ ਦਾ ਜਿਹੜਾ ਅਸਰ ਹੈ ਸਾਰੇ ਆਸਟ੍ਰੇਲੀਆ ਤੇ ਆ ਜ਼ਹਿਰ ਪੀਣ ਦੀ ਲੋੜ ਨਹੀਂ ਮਿੱਤਰੋ ਪਾਣੀ ਇੰਨੇ ਗੰਦੇ ਹੋ ਗਏ ਸ਼ਰਾਫਤ ਤਾਂ ਹੁਣ ਪੈਰੀ ਰੁਲਦੀ ਉੱਚੇ ਲੁੱਚੇ ਲੰਡੇ ਹੋ ਗਏ ਠੀਕ ਹੈ ਹੱਕ ਮੰਗਦੀਆਂ ਧੀਆਂ ਲਈ ਵੀ ਨੌਕਰੀ ਦੀ ਥਾਂ ਡੰਡੇ ਹੋ ਗਏ ਵਿਛੇ ਪੈਰ ਵਿੱਚ ਫੁੱਲ ਜੋ ਬਣ ਕੇ ਲੰਘਣ ਲੱਗਿਆ ਕੰਡੇ ਹੋ ਗਏ ਕਿੱਥੋਂ ਰੱਖਦਾ ਆਸਾਂ ਸੱਜਣਾ ਸੱਜਣ ਮਤਲਬੀ ਬੰਦੇ ਹੋ ਗਏ ਅਨਪੜ ਬੰਦੇ ਬਣੇ ਮਿਨਿਸਟਰ ਗੱਲ ਕਰਸਾਨਾ ਫੰਦੇ ਹੋ ਗਏ ਕੋਲੇ ਦੇ ਤਾਂ ਸੁਣੇ ਸੀ ਮਿੱਤਰਾ ਚਿੱਟੇ ਦੇ ਵੀ ਧੰਦੇ ਹੋ ਗਏ ਕਿਆ ਬਾਤ ਹੈ ਜੀ ਸੋ ਨਾਈਸ ਤੇ ਬਾਕੀ ਮਨੀ ਸਲੇਮਪੁਰਾ ਸਾਰੇ ਟੱਬਰ ਦਾ ਹਾਲ ਪੁੱਛ ਰਹੇ ਨੇ ਤੇ ਤੂੰ ਹੀ ਤੂੰ ਗੀਤ ਸੁਣਨਾ ਚਾਹੁੰਦੇ ਨੇ ਅਮਰਿੰਦਰ ਗਿੱਲ ਦਾ ਤੇ ਸਰਬਜੀਤ ਜੀ ਨੇ ਨੋਟ ਕਰ ਲਿਆ ਤੇ ਜ਼ਰੂਰ ਸੁਣਾਉਣਗੇ। ਅਮਰਪ੍ਰੀਤ ਸਿੰਘ ਪੰਧੇਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ ਜੀ ਅਮਰਦੀਪ੍ਰੀਤ ਜੀ, ਕੀ ਹਾਲ ਚਾਲ ਹੈ। ਤੇ ਜਸ ਹੁਣੀ ਸਾਡੇ ਨਾਲ ਜੁੜੇ ਨੇ ਤੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ। ਤੇ ਬਾਕੀ ਕਹਿੰਦੇ ਕਿ ਤੁਹਾਨੂੰ ਪੈਨਲਟੀ ਪੈ ਗਿਆ ਕਿਉਂਕਿ ਲਾਸਟ ਵੀਕ ਦਾ ਸੌਂਗ ਡਿਊ ਹੈ। ਓਹੋ, ਮੈਂ ਜੀ ਉਹ ਗੀਤ ਨਾ ਮੇਰੇ ਸਿਸਟਮ ਚ ਲੋਡ ਕੀਤਾ ਪਿਆ ਤੇ ਪਿਛਲੀ ਵਾਰੀ ਵੀ ਰਹਿ ਗਿਆ ਤੇ ਅੱਜ ਵੀ ਮੈਨੂੰ ਲੱਗਦਾ ਰਹਿ ਜਾਣਾ, ਕੱਲ ਨੂੰ ਵੀ ਰਹਿ ਜਾਣਾ, ਅਗਲੇ ਵੀਕ ਮੈਂ ਲਾਊਂਗਾ ਸਪੈਸ਼ਲ। ਤੇ ਬਾਕੀ ਮੈਂ ਸਰਬਜੀਤ ਨੂੰ ਬੇਨਤੀ ਕਰਦਾ ਕਿਆ ਕਰੋ ਪਿਛਲਾ ਮੈਸੇਜ ਕੱਢ ਕੇ ਲਾ ਸਕਦਾ ਤਾਂ ਬਹੁਤ ਵਧੀਆ, ਉਹ ਵੀ ਗੀਤ ਵਧੀਆ। ਤੇ ਉਹਨਾਂ ਨੇ ਕਿਹਾ ਕਿ ਇਫ ਯੂ ਕਾਂਟ ਵਿਨ ਯੋਰ ਐਨਮੀ ਵਿਦ ਮਸਲ ਪਾਵਰ ਕਨਫਿਊਜ਼ ਹਿਮ, ਹਾਫ ਆਫ ਹਿਜ਼ ਪਾਵਰ ਵਿਲ ਡਿਕਰੀਜ਼। ਚਣਕਿਆ ਦਾ ਇਹ ਕੋਟ ਹੈ ਤੇ ਕਹਿੰਦੇ ਮੈਂ ਸਿੱਖ ਨੇਸ਼ਨ ਦੇ ਬਾਰੇ ਵੀ ਇਹੀ ਸੋਚ ਰਿਹਾ ਕਿ ਛੋਟੀ ਛੋਟੀਆਂ ਲੜਾਈਆਂ ਜਿਹੜੀਆਂ ਨੇ ਕਨਫਿਊਜ਼ਨ ਦੀਆਂ, ਜਿਹੜੇ ਕਿ ਇਸ਼ੂ ਹੈ ਹੀ ਨਹੀਂ, ਹੋਣੇ ਨਹੀਂ ਚਾਹੀਦੇ, ਕਲੰਡਰ ਦੇ ਮਿਸ਼ਨਰੀ ਟਕਸਾਲੀ ਐਟਸੈਕਟਰਾ, ਇਹ ਜਿਹੜੀਆਂ ਨੇ ਇਹ ਸਾਨੂੰ ਸਮਝਣ ਦੀ ਲੋੜ ਹੈ। ਨਿਰਵੈਰ ਨਵੀ ਵਿਨੀਪੈਗ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਪਾਤਰ ਸਾਹਿਬ ਨਾਲ ਮੁਲਾਕਾਤ ਕਿਸ ਤਰ੍ਹਾਂ ਦੀ ਰਹੀ ਜੀ। ਬਹੁਤ ਵਧੀਆ ਜੀ, ਮੈਂ ਬਿਆਨ ਨਹੀਂ ਕਰ ਸਕਦਾ। ਤੇ ਸੁੱਚਾ ਸਿੰਘ ਛੋਟੇਪੁਰ ਦਾ ਕੀ ਰੌਲਾ ਪੈ ਗਿਆ ਜੀ, ਹੁਣ ਬਸ ਚੀਰ ਫਾੜ ਕਰਦੇ ਆ ਜੀ, ਸੱਦਦੇ ਆ ਹੁਣ ਗੁਰਪ੍ਰੀਤ ਉਹਨਾਂ ਨੂੰ ਆ ਰਹੇ ਨੇ ਬੜੀ ਛੇਤੀ। ਰਜੀਵ ਭਗਤ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਬਾਕੀ ਇੱਧਰ ਸੁਖਦੀਪ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗੁੱਡ ਮਾਰਨਿੰਗ ਜੀ ਤੇ ਸਨੇਲ ਬੇਟ ਪਾ ਰਹੇ ਆ। ਇਹ ਮੈਨੂੰ ਲੱਗਦਾ ਸਨੇਲ ਬੇਟ ਜਿਹੜੀ ਹੁੰਦੀ ਹੈ ਨਾ ਗਾਰਡਨਾਂ ਦੇ ਵਿੱਚ ਵੀ ਪਾਈ ਦੀ ਆ। ਤੁਹਾਨੂੰ ਪਤਾ ਜਿਹੜੀ ਸਨੇਲਸ ਨੇ ਉਹ ਸਬਜ਼ੀ ਸੁਬਜ਼ੀ ਖਾ ਜਾਂਦੀਆਂ, ਖਾਸ ਕਰਕੇ ਪੱਤੇ ਵਾਲੀਆਂ ਜਿਹੜੀਆਂ ਹੁੰਦੀਆਂ ਨੇ, ਬੰਦ ਗੋਭੀ ਹੁੰਦੀ ਹੈ ਤੇ ਹੋਰ ਜਿਹੜੀਆਂ ਪਾਲਕ ਹੁੰਦੀ ਹੈ ਉਹਨਾਂ ਨੂੰ ਇਹ ਖਾ ਲੈਂਦੇ। ਤੇ ਇਹ ਮੋਟਰਸਾਈਕਲ ਲੈ ਕੇ ਨਾ ਸਨੇਲ ਬੇਟ ਪਾ ਰਹੇ ਨੇ ਗਾਰਡਨ ਦੇ ਵਿੱਚ, ਫੋਟੋ ਭੇਜੀ ਆ ਉਹਨਾਂ ਨੇ। ਗੁਰਜ ਬਹਾਦਰ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਬਹੁਤ ਹੀ ਵਧੀਆ ਗੀਤ ਨਾਲ ਸ਼ੁਰੂ ਹੋਤਾ ਹੀ ਆ, ਸ਼ੁਕਰੀਆ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਤੇ ਮਨਪ੍ਰੀਤ ਸਿੰਘ ਮੈਲਬਨ, ਸਤਿ ਸ੍ਰੀ ਅਕਾਲ ਬਾਈ ਜੀ, ਕਹਿੰਦੇ ਪਲੀਜ਼ ਦੱਸਣਾ ਕਿ ਪਾਤਰ ਸਾਹਿਬ ਨਾਲ ਲੌਂਗ ਟਾਈਮ ਸਪੈਂਡ ਕਰਨ ਦਾ ਐਕਸਪੀਰੀਅੰਸ ਕਿੱਦਾਂ ਰਿਹਾ। ਮੈਂ ਉਹਨਾਂ ਦੀ ਆਲਮੋਸਟ ਹਰ ਬੁੱਕ ਰੀਡ ਕੀਤੀ ਹੈ, ਇਸ ਵਾਰ ਉਹਨਾਂ ਨੂੰ ਮਿਲਣ ਦਾ ਸਬੱਬ ਨਹੀਂ ਬਣਿਆ, ਹੋਪ ਇੱਕ ਦਿਨ ਜ਼ਰੂਰ ਦਰਸ਼ਨ ਹੋਣਗੇ। ਦੇਖੋ ਜੀ ਉਹ ਆਉਂਦੇ ਜਾਂਦੇ ਰਹਿੰਦੇ ਨੇ, ਆਉਣਗੇ ਵੀ, ਉਹਨਾਂ ਦਾ ਬੇਟਾ ਵੀ ਇੱਥੇ ਆ, ਸੋ ਅਗਲੀ ਵਾਰੀ ਜ਼ਰੂਰ ਮਿਲਾਂਗੇ ਆਪਾਂ, ਮਿਲਿਓ ਤੁਸੀਂ। ਤੇ ਮੈਨੂੰ ਬੜਾ ਚੰਗਾ ਲੱਗਿਆ ਜੀ, ਤਿੰਨ ਚਾਰ ਦਿਨ ਸਾਡੇ ਨਾਲ ਰਹੇ ਨੇ ਫਾਰਮ ਤੇ, ਅੱਜ ਵੀ ਨਾਲ ਹੀ ਨੇ ਤੇ ਕੱਲ ਤੱਕ ਸਵੇਰ ਤੱਕ ਨਾਲ ਨੇ। ਬਹੁਤ ਹੀ ਡਾਊਨ ਟੂ ਅਰਥ, ਬਹੁਤ ਹੀ ਮਤਲਬ ਉਹ ਕਵਿਤਾਵਾਂ ਉਹਨਾਂ ਨੇ ਸ਼ੇਅਰ ਕੀਤੀਆਂ ਜਿਹੜੀਆਂ ਅਜੇ ਪ੍ਰਿੰਟ ਨਹੀਂ ਹੋਈਆਂ ਜਾਂ ਹੋਈਆਂ ਨਹੀਂ ਜਾਂ ਹੋਣ ਵਾਲੀਆਂ ਨੇ, ਤੇ ਬਾ ਕਮਾਲ ਜੀ, ਕੀ ਮੈਂ ਬਿਆਨ ਨਹੀਂ ਕਰ ਸਕਦਾ ਇਸ ਨੂੰ। ਤੇ ਗੁਰਸ਼ਰਨ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਲੋਕੇਸ਼ਨ ਬ੍ਰਿਸਬੇਨ ਦੀ ਪਾਤਰ ਸਾਹਿਬ ਦੀ ਪੁੱਛ ਰਹੇ ਨੇ ਕੰਟੈਕਟ ਨੰਬਰ। ਤੇ ਮੈਂ ਸਰਬਜੀਤ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਬ੍ਰਿਸਬੇਨ ਦਾ ਪੋਸਟਰ ਭੇਜ ਦਿਓ ਜੀ ਟੈਲੀਗ੍ਰਾਮ ਦੇ ਵਿੱਚ ਤਾਂ ਕਿ ਇਹ ਪਹੁੰਚ ਸਕਣ। ਤੇ ਇੱਧਰ ਸੋਨੂੰ ਪੰਨੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਕਿ ਮੈਂ ਤੇ ਮਾਹੀ ਸੁਣਾ ਦਿਓ ਜੀ ਜੇ ਟਾਈਮ ਮਿਲੇ ਤਾਂ। ਹਾਂਜੀ, ਰਾਜ ਤਿਵਾੜੀ ਦਾ ਸੌਂਗ, ਰਾਜ ਮਹਿੰਦਰ ਜੀ, ਕੋਸ਼ਿਸ਼ ਕਰਦੇ ਆ ਜੀ ਤੇ ਜ਼ਰੂਰ ਸੁਣਾਂਗੇ। ਤੇ ਮਾਫ ਕਰਨਾ ਅਮਨ ਭਾਜੀ, ਮੈਨੂੰ ਲੱਗਿਆ ਕਿ ਮਿੰਟੂ ਭਾਜੀ ਆ ਰਹੇ ਨੇ, ਕੋਈ ਗੱਲ ਨਹੀਂ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅਮਰਜੀਤ ਬਰਾੜ ਵੀ ਮੈਲਬਨ ਵਾਲੇ ਆ ਗਏ ਨੇ, ਆਮ ਆਦਮੀ ਪਾਰਟੀ ਦੇ ਤੇ ਵਿਕਟੋਰੀਆ ਤੋਂ। ਹਾਂਜੀ ਬਿਲਕੁਲ ਜੀ, ਉਧਰ ਦੇਖੋ ਕੱਲ ਛੋਟੇ ਪਰ ਉਹਨਾਂ ਨੇ ਧੰਨ ਧੰਨ ਕਰਾਈ ਪਈ ਆ, ਤੇ ਆਪਾਂ ਜ਼ਰੂਰ ਇੱਥੇ ਗੱਲ ਕਰਨੀ ਆ ਥੋੜੀ ਦੇਰ ਬਾਅਦ, ਤੇ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜਨਗੇ ਤੇ ਆਪਾਂ ਗੱਲਾਂ ਬਾਤਾਂ ਕਰਾਂਗੇ। ਗੁਰਪ੍ਰੀਤ ਸਾਡੇ ਨਾਲ ਆ ਰਹੇ ਨੇ ਬੜੀ ਛੇਤੀ। ਲਓ ਜੀ, ਜਿਹੜਾ ਅਗਲਾ ਗੀਤ ਹੈ, ਅਗਲਾ ਗੀਤ ਮੈਨੂੰ ਲੱਗਦਾ ਹੈ ਕਿ ਮੈਂ ਲਾਣਾ ਤਾਂ ਜੀ ਗੀਤ ਆਪਣੀ ਪਸੰਦ ਦਾ ਸੀ, ਕਿਉਂਕਿ ਮੇਰੇ ਦਿਮਾਗ ਦੇ ਵਿੱਚ ਰੱਖ ਲਓ ਜ਼ਹਿਨ ਦੇ ਵਿੱਚ ਇਹ ਗੀਤ ਘੁੰਮ ਰਿਹਾ ਸੀ ਕਈ ਦਿਨਾਂ ਤੋਂ, ਕਈ ਹਫ਼ਤਿਆਂ ਤੋਂ ਪਾਤਰ ਸਾਹਿਬ ਦੇ ਨਾਲ ਟਾਈਮ ਗੁਜ਼ਾਰਿਆ, ਜੰਗਲਾਂ 'ਚ, ਝਰਨਿਆਂ ਦੇ ਉੱਤੇ, ਪਹਾੜਾਂ ਦੇ ਉੱਤੇ, ਸਮੁੰਦਰ ਦੇ ਕੰਢੇ ਉੱਤੇ। ਤੇ ਜਦੋਂ ਸਮੁੰਦਰ ਦੇ ਕੰਢੇ ਉੱਤੇ ਗਏ ਨਾ, ਤੇ ਮੈਨੂੰ ਵੈਸੇ ਹੀ ਗੀਤ ਮੇਰੇ ਦਿਮਾਗ ਦੇ ਵਿੱਚ ਲੋਡ ਹੋ ਗਿਆ। ਤੇ ਇਹ ਗੀਤ ਜੀ ਕਮਲ ਹਸਨ ਦੇ ਉੱਤੇ ਫਿਲਮਾਇਆ ਗਿਆ ਸੀ, ਸ਼ਾਇਦ ਉਸ ਗੀਤ ਦੇ ਵਿੱਚ ਹੀਰੋ ਵੀ ਕਮਲ ਹਸਨ ਸੀਗਾ ਤੇ ਰਤੀ ਅਗਨੀਹੋਤਰੀ ਵੀ ਸੀ। ਫਿਲਮ ਸੀਗੀ ਜੀ 1981 ਦੇ ਵਿੱਚ ਆਈ, ਹਮ ਬਨੇ ਤੁਮ ਬਨੇ ਇੱਕ ਦੂਜੇ ਕੇ ਲਈ, ਯਾਨੀ ਕਿ ਇੱਕ ਦੂਜੇ ਕੇ ਲਈ ਫਿਲਮ ਸੀਗੀ। ਤੇ ਗੀਤ ਇਹ ਸੀ, ਲਕਸ਼ਮੀਕਾਂਤ ਪਿਆਰੇ ਲਾਲ ਨੇ ਇਸਦਾ ਸੰਗੀਤ ਦਿੱਤਾ ਸੀ ਔਰ ਆਨੰਦ ਬਖਸ਼ੀ ਨੇ ਲਿਖਿਆ ਸੀ ਤੇ ਲਤਾ ਮੰਗੇਸ਼ਕਰ ਤੇ ਐਸ ਪੀ ਬਾਲਾ ਸੁਬਰਮਨੀਅਮ ਨੇ ਬਹੁਤ ਸੁੰਦਰ ਆਵਾਜ਼ਾਂ ਦੇ ਵਿੱਚ ਗਾਇਆ ਸੀ। ਲਓ ਜੀ ਫਿਰ ਹੋ ਜਾਏ ਗੀਤ ਅੱਜ, ਫਿਰ ਇਹ ਮੇਰੀ ਪਸੰਦ ਦਾ ਗੀਤ ਹੈ।
say?
I don't know what you say. I don't know what you say. I don't know what you say. I don't know what you say.
ही खूबसूरत गीत सुन रहे हैं सी एसपी वाला सुब्रमण्यम और लता जी की आवाज दे विच एक दूजे के लिए फिल्म सी जी 1981 दी ते उम्मीद रखते हैं कि थोड़ी यादा नू ताजा कर गए होंगे जेडे मेरे हम उम्र दे ने ते मेरे समकाली ने बहुत ही गीत वधिया सी चलदा सी रोमांटिक है हुण भी है ते यादा नू ताजा करांदा ਤੇ ਸੱਜਣ ਮਿੱਤਰ ਹੋਰ ਜੁੜ ਰਹੇ ਨੇ ਗੁਰਪ੍ਰੀਤ ਗਿੱਲ ਥੋੜੀ ਦੇਰ ਬਾਅਦ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ ਤੇ ਇੰਡੀਆ ਦੀਆਂ ਤਾਜ਼ਾ ਘਟਨਾਵਾਂ ਉਹ ਡਿਸਕਸ ਕਰਾਂਗੇ, ਕੁਛ ਮਸਲੇ ਨੇ ਉਹ ਵੀ ਕਰਾਂਗੇ। ਜਗਤਾਰ ਗਿੱਲ ਢੁੱਡੀਕੇ ਵਾਲੇ ਸਾਡੇ ਭਾਜੀ ਹਾਂਗਕਾਂਗ ਤੋਂ ਜੁੜ ਗਏ ਨੇ, ਕੁਦਰਤ ਦੀ ਫੋਟੋ ਖਿੱਚ ਕੇ ਭੇਜੀ ਹੈ ਉਹਨਾਂ ਨੇ, ਇੱਕ ਵੇਲ ਚੱਲ ਰਹੀ ਹੈ ਤੇ ਪਿੱਛੇ ਬੈਕਗਰਾਉਂਡ ਦੇ ਵਿੱਚ ਨੀਲਾ ਆਸਮਾਨ ਹੈ। ਕਹਿੰਦੇ ਕੁਛ ਲੋਕ ਰੁਪਈਏ ਚ 80 ਪੈਸੇ ਦਾਨ ਕਰਨ ਤੇ ਡਰਦੇ ਨੇ, ਕੁਛ ਕਰੋੜਾਂ ਭੁੱਖੇ ਲੋਕਾਂ ਨੂੰ ਰੋਟੀ ਨਹੀਂ ਖਵਾ ਸਕਦੇ। ਦਾਨ ਪੁੰਨ ਕਿਸਮਤ ਨਾਲ ਹੁੰਦਾ। ਸ਼ੁਭ ਸਵੇਰ ਦੋਸਤੋ, ਬਹੁਤ ਵਧੀਆ ਵਿਚਾਰ ਸਾਂਝਾ ਕੀਤਾ ਜੀ, ਥੈਂਕ ਯੂ। ਸੋਨੀ ਬਰਾੜ ਲੀਟਰ ਨਾਲੇ, ਠੀਕ ਹੈ ਜੀ। ਅੰਸ਼ ਤੇ ਅਹਿਮ ਪਾਰਟੀ ਹਾਜ਼ਰ ਨੇ ਜੀ, ਦੋਨੋਂ ਟਵਿਨ। ਆਪਾਂ ਪਿਛਲੀ ਵਾਰੀ ਵੀ ਦੱਸਿਆ ਸੀ ਦੋ ਪ੍ਰੋਗਰਾਮਾਂ ਚ ਕਿ ਇਹਨਾਂ ਦੇ ਜੁੜਵਾ ਦੋ ਬੇਟੇ ਨੇ, ਤੇ ਅੰਸ਼ ਤੇ ਅਹਿਮ ਉਹਨਾਂ ਦਾ ਨਾਮ ਹੈ। ਦੋਨਾਂ ਦੀਆਂ ਫੋਟੋਆਂ ਖਿੱਚ ਕੇ ਭੇਜੀਆਂ ਨੇ, ਕਿਆ ਬਾਤ ਹੈ ਜੀ। ਰੈਡੀ ਵੈਡੀ ਹੋਏ ਨੇ, ਇੱਕੋ ਜਿਹੇ ਕੱਪੜੇ, ਇੱਕੋ ਜਿਹਾ ਹੇਅਰ ਸਟਾਈਲ, ਪਛਾਣ ਨਹੀਂ ਹੁੰਦਾ ਜੀ। ਤੇ ਸੋਨੀ ਬਰਾੜ ਲੀਟਨ ਤੋਂ, ਤੇ ਦਵਿੰਦਰ ਸਿੰਘ ਤੇ ਨੀਤੂ ਮੈਲਬਨ ਤੋਂ ਜੁੜੇ ਨੇ। ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ, ਸੁਣਦੇ ਆ ਜੀ। ਤੇ ਮਾਊਂਟ ਬੁੱਲਰ ਨੂੰ ਜਾਣ ਲੱਗੇ ਆ ਜੀ, ਕਿਆ ਬਾਤ ਹੈ ਜੀ। ਤੇ ਬਰਫ ਪੈ ਰਹੀ ਹੋਣੀ ਆ ਉੱਤੇ, ਕਿਉਂਕਿ ਠੰਡ ਹੈ, ਲੇਟ ਠੰਡ ਹੋ ਗਈ ਆ। ਤੇ ਆਨੰਦ ਮਾਣੋਗੇ ਤੁਸੀਂ ਮਾਊਂਟ ਬੁੱਲਰ ਤੇ, ਅਸੀਂ ਤਾਂ ਉਹਨੂੰ ਮਾਊਂਟ ਭੁੱਲਰ ਕਹਿੰਦੇ ਹੁੰਦੇ ਆ ਜੀ। ਉਹ ਵੀ ਇੱਕ ਕਹਿੰਦੇ ਕੋਈ ਭੁੱਲਰ ਸੀਗਾ ਉਹਦੇ ਨਾਂ ਤੇ ਰੱਖਿਆ ਹੋਇਆ, ਪਰ ਮਾਊਂਟ ਬੁੱਲਾ ਵੀ ਹੋ ਸਕਦਾ ਜੀ। ਬੁੱਲਾ ਜਿਹੜਾ ਆਪਣਾ ਪੰਜਾਬੀ ਦਾ ਬੜਾ ਲਿਖਾਰੀ ਤੇ ਬੜਾ ਉੱਚਾ ਨਾਮ ਹੈ ਸਾਡੇ ਸਾਹਿਤ ਦੇ ਵਿੱਚ। ਸੋ ਚਲੋ, ਹਾਜ਼ਰੀ ਭਰਿਓ ਜੀ ਤੁਸੀਂ ਵੀ ਤੇ ਆਨੰਦ ਮਾਣੋ। ਮਨਦੀਪ ਸਿੰਘ ਸਾਡੇ ਨਾਲ ਆ ਗਏ ਨੇ ਈਮੇਲ ਦੇ ਜ਼ਰੀਏ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਤੇ ਆਮ ਆਦਮੀ ਪਾਰਟੀ ਦੇ ਵਿੱਚ ਕਹਿੰਦੇ ਜੋ ਕੁਛ ਹੋ ਰਿਹਾ ਬਹੁਤ ਦੁੱਖ ਲੱਗ ਰਿਹਾ, ਪਰ ਇੱਕ ਗੱਲ ਪੱਕੀ ਹੋ ਗਈ ਕਿ ਕੁਰਸੀ ਚੀਜ਼ ਹੀ ਐਸੀ ਹੈ ਕਿ ਕਿਸੇ ਦਾ ਵੀ ਦਿਮਾਗ ਖਰਾਬ ਹੋ ਸਕਦਾ, ਪਰ ਛੋਟੇਪੁਰ ਨਾਲ ਧੱਕਾ ਹੋ ਰਿਹਾ ਜੀ। ਚੰਡਾਮਲੀ ਮਤਲਬ ਭਗਵੰਤ ਮਾਨ ਪਲੇਇੰਗ ਗੇਮ, ਹੋ ਸਕਦਾ ਛੋਟੇਪੁਰ ਨੇ ਪੈਸੇ ਲਏ ਹੋਣ, ਪਰ ਖਹਿਰੇ ਨੂੰ ਕਿਉਂ ਸਾਈਡ ਲਾਈਨ ਕੀਤਾ ਜਾ ਰਿਹਾ ਹੈ। ਅਮਲੋਹ ਹਲਕੇ ਤੋਂ ਗੁਰਪ੍ਰੀਤ ਭੱਟੀ ਨੂੰ ਟਿਕਟ ਦਿੱਤੀ ਆ, ਉਹ ਗੁੰਡੇ ਬੰਦੇ ਆ ਜੀ, ਕਹਿੰਦੇ ਪਲੀਜ਼ ਪਲੇ ਦਿਲ ਹੀ ਉਦਾਸ ਹੈ ਬਾਕੀ ਸਭ ਖੈਰ ਹੈ। ਮਨਦੀਪ ਸਿੰਘ ਕਰੇਗੀ ਵਰਨ, ਦੇਖੋ ਇਹਦੇ ਸਾਰੀ ਚੀਰ ਫਾੜ ਆਪਾਂ ਕਰਾਂਗੇ ਜੀ, ਤੇ ਬੜੀ ਛੇਤੀ। ਤਾਂ ਇੱਧਰ ਸਾਡੇ ਨਾਲ ਜੁੜੇ ਸਨ ਸਾਡੇ ਦੋਸਤ, ਇੱਕ ਉਹਨਾਂ ਨੇ ਮੈਸੇਜ ਭੇਜਿਆ ਸੀ ਤੇ ਹਾਂਜੀ ਉਹ ਆਪਾਂ ਥੋੜੀ ਦੇਰ ਬਾਅਦ ਸ਼ੇਅਰ ਕਰਾਂਗੇ। ਭੁਪਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਸ਼ੁਕਰੀਆ ਜੀ। ਤੇ ਦੋਸਤੋ, ਆਸਟ੍ਰੇਲੀਆ ਦੇ ਵਿੱਚ ਬੜੀਆਂ ਗਤੀਵਿਧੀਆਂ ਹੋ ਰਹੀਆਂ ਨੇ, ਤੇ ਉੱਥੇ ਵੀ ਆਪਾਂ ਨਜ਼ਰ ਮਾਰਨੀ ਹੈ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਪੋਲੀਟਿਕਸ ਜਿਹੜੀ ਆ ਕਾਫੀ ਮਗੀ ਹੋਈ ਆ, ਤੇ ਜਿਹੜੀ ਮੌਜੂਦਾ ਸਰਕਾਰ ਹੈ ਮੈਲਕਮ ਟਰਨਬਲ ਦੀ ਸਿਰਫ ਇੱਕ ਸੀਟ ਤੋਂ ਅੱਗੇ ਆ, ਤੇ ਇਹੀ ਸੀਟ ਤੇ ਜਿਹੜਾ ਫਿਰ ਹੁਣ ਤੁਹਾਨੂੰ ਪਤਾ ਵੀ ਇਸਦਾ ਇੱਕ ਸੀਟ ਤੋਂ ਅੱਗੇ ਹੋਵੇ ਤਾਂ ਸਰਕਾਰ ਦੀਆਂ ਪਰੇਸ਼ਾਨੀਆਂ ਵੱਧ ਜਾਂਦੀਆਂ ਤੇ ਓਪੋਜੀਸ਼ਨ ਪੂਰੇ ਜ਼ੋਰਾਂ ਤੇ ਹੁੰਦਾ। ਤੇ ਉਧਰ ਇਸ ਵੀਕਐਂਡ ਜੀ ਅੱਜ ਨਾਰਦਰਨ ਟੈਰੀਟਰੀ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਸੂਬੇ ਦੀਆਂ ਤੇ ਫਿਲਹਾਲ ਤੇ ਚਲੋ ਹਜੇ ਵੋਟਾਂ ਪੈ ਹੀ ਰਹੀਆਂ ਨੇ, ਪਰ ਖਬਰ ਇਹ ਆ ਰਹੀ ਹੈ ਕਿ LNP ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈ ਉਸ ਦੇ ਹਾਰਨ ਦੇ ਆਸਾਰ ਪੂਰੇ ਪੂਰੇ ਬਣੇ ਹੋਏ ਨੇ ਤੇ ਲੇਬਰ ਗਵਰਨਮੈਂਟ ਬਣਨ ਦੇ ਆਸਾਰ ਬਣਦੇ ਨੇ, ਤੇ ਲੇਬਰ ਨੂੰ 13 ਸੀਟਾਂ ਵਾਧੂ ਜਿੱਤਣੀਆਂ ਪੈਣੀਆਂ ਨੇ ਸਰਕਾਰ ਬਣਾਉਣ ਨੂੰ, ਤੇ ਕਾਫੀ ਜੱਦੋਜਹਿਦ ਚੱਲ ਰਹੀ ਹੈ ਦੋਨੋਂ ਪਾਸੇ ਜੀ। ਤੇ ਇੱਧਰ ਜਿਹੜੀਆਂ ਹੋਰ ਖਬਰਾਂ ਆਸਟ੍ਰੇਲੀਆ ਦੀਆਂ ਕਿ ਆਸਟ੍ਰੇਲੀਆ ਦੇ ਵਿੱਚ ਪਰਸੋਂ ਇੱਕ ਛੁਰਾ ਮਾਰਿਆ ਜੀ ਫ੍ਰੈਂਚ ਬੈਕਪੈਕਰ ਨੇ, ਇੱਕ ਟੂਰਿਸਟ ਦੇ, ਔਰ ਉਹ ਲੰਡਨ ਤੋਂ ਸੀ, ਇੰਗਲੈਂਡ ਦਾ ਸੀ, ਲੜਾਈ ਹੋਈ ਤੇ ਉਹ ਜਿਸ ਛੁਰਾ ਵੱਜਿਆ ਜੀ ਇੰਗਲੈਂਡ ਦਾ ਉਹ ਨੌਜਵਾਨ ਸੀ ਉਹ ਕ੍ਰਿਟੀਕਲ ਹਾਲਾਤ ਦੇ ਵਿੱਚ ਤੇ ਮੌਤ ਦੇ ਨਾਲ ਜੂਝ ਰਿਹਾ ਹਸਪਤਾਲ ਦੇ ਵਿੱਚ ਟਾਊਨਸਵਿਲ ਦੇ ਵਿੱਚ। ਸੋ ਇਹ ਸੀ ਆਸਟ੍ਰੇਲੀਆ ਦੀ ਖਬਰ, ਤੇ ਇੱਕ ਹੋਰ ਖਬਰ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਨੀਆਂ ਜੀ ਉਹ ਭਾਰਤ ਦੀਆਂ ਵੈਸੇ ਕਰਾਂਗੇ, ਸਾਡੇ ਨਾਲ ਅਮਰ ਸਿੰਘ ਹੋਣਾ ਨੇ ਵੀ ਸ਼ੁਰੂ ਦੇ ਵਿੱਚ ਸ਼ੇਅਰ ਕੀਤੀਆਂ ਸੀ। ਤੇ ਆਪਾਂ ਇੱਕ ਨਾ ਗੀਤ ਸੁਣ ਲਈਏ ਤੇ ਗੀਤ ਤੋਂ ਬਾਅਦ ਗੁਰਪ੍ਰੀਤ ਨਾਲ ਅਸੀਂ ਗੱਲ ਕਰਾਂਗੇ, ਉਹਨਾਂ ਨੂੰ ਪ੍ਰੋਗਰਾਮ ਚ ਲਵਾਂਗੇ ਤੇ ਮੈਸੇਜ ਵੀ ਸਾਨੂੰ ਆ ਰਹੇ ਨੇ ਉਹ ਵੀ ਆਪਾਂ ਲਵਾਂਗੇ। ਸੋ ਦੋਸਤੋ, ਅਗਰ ਤੁਸੀਂ ਹੁਣੇ ਹੁਣੇ ਜੁਆਇਨ ਕੀਤਾ ਮੈਂ ਤੁਹਾਨੂੰ ਦੱਸਦਾ ਕਿ ਅੱਜ ਦਾ ਪ੍ਰੋਗਰਾਮ ਬ੍ਰਿਸਬੇਨ ਤੋਂ ਚੱਲ ਰਿਹਾ ਤੇ ਅੱਜ ਸ਼ਾਮ ਨੂੰ ਸੁਰਜੀਤ ਪਾਤਰ ਜੀ ਉਹਨਾਂ ਦਾ ਫੰਕਸ਼ਨ ਹੈ, ਰੂਬਰੂ ਹੈ ਬ੍ਰਿਸਬੇਨ ਦੇ ਵਿੱਚ। ਤੋ ਅਗਰ ਤੁਹਾਡੇ ਕੋਲ ਜਾਣਕਾਰੀ ਨਹੀਂ ਹੈ ਤਾਂ ਸਾਨੂੰ ਮੈਸੇਜ ਪਾ ਦਿਓ, ਅਸੀਂ ਤੁਹਾਨੂੰ ਵਾਪਸ ਭੇਜ ਸਕਦੇ ਹਾਂ। ਅਸੀਂ ਉੱਥੇ ਸਾਰੇ ਤੁਹਾਨੂੰ ਮਿਲਾਂਗੇ, ਉਹਨਾਂ ਦੀਆਂ ਅਸੀਂ ਗੱਲਾਂ ਸੁਣਾਂਗੇ, ਉਹਨਾਂ ਦੀ ਅਸੀਂ ਪੋਇਟਰੀ ਦਾ ਸਫ਼ਰ ਸੁਣਾਂਗੇ ਤੇ ਚਿੰਤਨ ਕਰਾਂਗੇ ਜੀ ਸਾਰੇ ਰਲ ਕੇ। ਤੇ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ, ਬਹੁਤ ਵਧੀਆ ਪ੍ਰਬੰਧ ਕੀਤੇ ਜਾ ਰਹੇ ਨੇ। ਸੋ ਤੁਸੀਂ ਪਹੁੰਚੋ ਤੇ ਅਗਰ ਜਾਣਕਾਰੀ ਚਾਹੀਦੀ ਹੈ ਸਾਨੂੰ ਮੈਸੇਜ ਪਾ ਦਿਓ, ਅਸੀਂ ਤੁਹਾਨੂੰ ਵਾਪਸ ਮੈਸੇਜ ਪਾ ਦਾਂਗੇ। ਤੇ ਜੋਕ ਵੀ ਆ ਰਹੇ ਨੇ, ਦਰਬਾਰ ਨਵੀਂ ਹੁਣੀ ਭੇਜ ਰਹੇ ਨੇ, ਕਹਿੰਦੇ ਪੁਰਾਣੀ ਕਹਾਵਤ ਹੈ ਜਦੋਂ ਜਾਗੋ ਉਦੋਂ ਹੀ ਸਵੇਰਾ, ਨਵੀਂ ਕਹਾਵਤ ਹੈ ਜਦੋਂ ਜਾਗੋ ਉਦੋਂ ਹੀ ਆਨਲਾਈਨ। ਪਤਾ ਲੱਗ ਜਾਂਦਾ ਸਾਰੀ ਦੁਨੀਆਂ ਨੂੰ ਜੀ ਉੱਠ ਖੜੇ ਨੇ ਜਾਂ ਨੀਂਦ ਨਹੀਂ ਆ ਰਹੀ। ਮੇਰੇ ਨਾਲ ਵੀ ਹੋ ਰਿਹਾ ਜੀ, ਮੈਨੂੰ ਵੀ ਪਤਾ ਲੱਗ ਜਾਂਦਾ ਹੁਣ ਆਨਲਾਈਨ ਹੈ ਕੋਈ ਤਾਂ ਉਸ ਨੂੰ ਨੀਂਦ ਨਹੀਂ ਆ ਰਹੀ, ਤੇ ਮੇਰਾ ਵੀ ਪਤਾ ਲੱਗ ਜਾਂਦਾ ਹੁਣ ਬਹੁਤਿਆਂ ਨੂੰ ਇਹ ਵੀ ਆਨਲਾਈਨ ਘੁੰਮਦਾ ਤੇ ਇਹਨੂੰ ਵੀ ਨੀਂਦ ਨਹੀਂ ਆ ਰਹੀ। ਚਲੋ ਫਿਰ ਤੁਹਾਨੂੰ ਇੱਕ ਹੋਰ ਗੀਤ ਸੁਣਾਉਂਦੇ ਹਾਂ। ਸਰਬਜੀਤ ਜੀ ਲਾਓ ਫਿਰ ਇੱਕ ਵਧੀਆ ਜਿਹਾ ਗੀਤ।
ਵਸਦਾ ਏ ਮੇਰੇ ਸਾਹਾਂ ਵਿੱਚ ਵੀ ਤੂੰ, ਮੇਰੇ ਅੰਗ ਅੰਗ ਮੇਰੇ ਸੰਗ ਸੰਗ ਮੇਰੇ ਦਿਲ ਦੇ ਚਾਹ ਵਿੱਚ ਤੂੰ, ਮੇਰੇ ਦਿਲ ਦੀ ਤਾਰ ਕਹਿ ਵਾਰ ਵਾਰ ਮੈਂ ਵੇਖਾਂ ਜਿੱਧਰ ਨੂੰ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦੋਸਤੋ ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿੱਚ ਤੇ ਦੁਨੀਆਂ ਦੇ ਕਈ ਹਿੱਸਿਆਂ ਦੇ ਵਿੱਚ ਵੀਕਐਂਡ ਸ਼ੁਰੂ ਹੀ ਹੋ ਚੁੱਕਾ। ਰੱਖ ਲਓ ਸ਼ੁੱਕਰਵਾਰ ਵੀ ਵੀਕਐਂਡ ਹੀ ਅਸੀਂ ਗਿਣਦੇ ਹਾਂ ਤੇ ਸਵਾਗਤ ਕਰਦੇ ਹਾਂ ਜੀ ਤੁਹਾਡਾ ਤੇ ਹੈਪੀ ਵੀਕਐਂਡ। ਤੇ ਹੈਪੀ ਵੀਕਐਂਡ ਦੇ ਉੱਤੇ ਬਹੁਤ ਸਾਰੇ ਮਸਲੇ ਜਿਹੜੇ ਨੇ ਉਹ ਆਪਾਂ ਸੋਲਵ ਕਰਨੇ ਨੇ, ਸਾਰੇ ਹਫ਼ਤੇ ਦੇ ਜਿਹੜੇ ਜਮ੍ਹਾਂ ਹੋਏ ਗੱਲਾਂ ਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਔਰ ਬਹੁਤ ਸਾਰੇ ਮਸਲੇ ਆ ਜਿਹੜੇ ਹੁਣ ਆਪਾਂ ਸ਼ੁਰੂ ਕਰਨੇ ਆ ਤੇ ਇਸ ਦੇ ਲਈ ਅੱਜ ਅਮਰੀਕ ਸਿੰਘ ਫਲੋਰਾ ਗੈਰ ਹਾਜ਼ਰ ਨੇ, ਥੋੜੀ ਦੇਰ ਉਹਨਾਂ ਵੱਲੋਂ ਅਪੋਲੋਜੀ ਆਈ ਹੈ ਤੇ ਲੇਟਰ ਆਨ ਸ਼ਾਇਦ ਪ੍ਰੋਗਰਾਮ ਦੇ ਵਿੱਚ ਜੁਆਇਨ ਕਰਨ। ਪਰ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਸਾਨੂੰ ਬੜੇ ਜੱਦੋ ਜਹਿਦ ਕਰਕੇ ਉਹਨਾਂ ਨੂੰ ਲਿਆਉਣਾ ਪਿਆ ਤੇ ਵੈਸੇ ਤਾਂ ਉਹ ਕਹਿੰਦੇ ਸੀ ਮੈਂ ਆਉਣਾ ਨਹੀਂ ਚਾਹੁੰਦਾ, ਤੁਸੀਂ ਮੈਨੂੰ ਏਦਾਂ ਦੇ ਮੌਕੇ ਤੇ ਲੈਂਦੇ ਹੋ ਜਦੋਂ ਐਨ ਕੰਮ ਡਾਊਨ ਹੋਇਆ ਹੁੰਦਾ ਤੇ ਫਿਰ। ਪਰ ਐਨੀਵੇ ਹੁਣ ਜਦੋਂ ਕਹਿ ਲਓ ਕਿ ਉਖਲੀ ਦੇ ਵਿੱਚ ਸਿਰ ਦਿੱਤਾ ਤੇ ਫਿਰ ਮੋਹਲਿਆਂ ਦਾ ਕੀ ਡਰ। ਤੇ ਰਾਜਧਾਨੀ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਜੀ ਗੁਰਪ੍ਰੀਤ ਗਿੱਲ। ਗੁਰਪ੍ਰੀਤ ਜੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ।
ਤੁਸੀਂ ਥੋੜਾ ਪੌਜ਼ ਕਿਉਂ ਲਾਇਆ ਵਿੱਚ? ਸੋਚ ਰਹੇ ਸੀ ਹਨਾ ਤੁਸੀਂ, ਮੈਂ ਕਿਹਾ ਪੌਜ਼ ਲਾ ਕੇ ਗੁੱਡ ਮਾਰਨਿੰਗ ਬੁਲਾਈ ਆ, ਮੈਨੂੰ ਲੱਗਦਾ ਤੁਸੀਂ ਚਿੰਤਨ ਕਰ ਰਹੇ ਹੋ ਕੁਝ।
ਚਿੰਤਾ ਜੀ ਪਾਇਆ ਹੋਇਆ ਜੀ, ਜਦੋਂ ਪਾਰਟੀ ਨਾਲ ਜੁੜੇ ਉਦੋਂ ਦੇ ਚਿੰਤਾ ਜੀ ਪਾਇਆ
ਹੋਇਆ। ਚਲੋ ਮੋਟੀ ਮੋਟੀ ਗੱਲ ਸੁਰਖੀ ਦੱਸ ਦਈਏ ਖਬਰ ਦੀ ਕਿ ਛੋਟੇਪੁਰ ਦੀ ਆਪ ਦੇ ਕਨਵੀਨਰ ਅਹੁਦੇ ਤੋਂ ਛੁੱਟੀ, ਜਾਂਚ ਕਮੇਟੀ ਕਰੇਗੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੁਣਵਾਈ। ਇਹ ਹੈ ਜੀ ਮੁੱਖ ਖਬਰ ਜਿਹੜੀ ਆਪਾਂ ਗੁਰਪ੍ਰੀਤ ਗਿੱਲ ਹੋਣਾ ਨਾਲ ਸ਼ੇਅਰ ਕਰਨੀ ਆ, ਉਹਨਾਂ ਤੋਂ ਆਪਾਂ ਵਿਚਾਰ ਲੈਣੇ ਆ, ਇਹਦੀ ਬੈਕਗਰਾਉਂਡ ਤੱਕ ਜਾਣਾ ਤਹਿ ਤੱਕ ਕਿ ਅਸਲ ਦੇ ਵਿੱਚ ਹੋਇਆ ਕੀ। ਕੱਲ ਲਾਈਵ ਕਾਨਫਰੰਸ ਚੱਲ ਰਹੀ ਸੀ ਤੇ ਇਸ ਨੂੰ ਬਹੁਤ ਸਾਰੇ ਲੋਕਾਂ ਨੇ ਦੇਖਿਆ ਵੀ, ਛੋਟੇਪੁਰ ਹੋਣਾ ਨੇ ਇਸ ਤੇ ਮਤਲਬ ਕਾਫੀ ਬਿਆਨ ਦਿੱਤੇ ਨੇ। ਤੇ ਗੁਰਪ੍ਰੀਤ ਜੀ ਇੱਕ ਖਬਰ ਹੋਰ ਸੁਰਖੀ ਬਣੀ ਹੋਈ ਅੱਜ ਅਖਬਾਰ ਦੇ ਵਿੱਚ, ਉਹ ਵੀ ਮੈਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰਨਾ ਚਾਹੁੰਦਾ। ਅਮਰ ਸਿੰਘ ਹੋਣਾਂ ਨੇ ਸ਼ੈਪਟਨ ਤੋਂ ਭੇਜੀ ਸੀ, ਉਹ ਇਹ ਹੈ ਕਿ ਚੀਨ ਨੇ ਇੱਕ ਫੈਸਲਾ ਲਿਆ ਜੀ ਕਿ ਚੀਨ ਦੇ ਹੋਟਲਾਂ ਦੇ ਵਿੱਚ ਪਾਕਿਸਤਾਨ ਸਣੇ ਪੰਜ ਦੇਸ਼ਾਂ ਦੇ ਨਾਗਰਿਕਾਂ ਤੇ ਰੋਕ ਲਾਈ ਗਈ ਵੀ ਹੋਟਲ ਦੇਣੇ ਨਹੀਂ ਇਹਨਾਂ ਨੂੰ। ਮੈਂ ਥੋੜੀ ਜਿਹੀ ਖਬਰ ਦੀ ਹੋਰ ਵਿਸਤਾਰ ਦੇ ਦਵਾਂ ਆਪਣੇ ਸਰੋਤਿਆਂ ਨੂੰ। ਬੀਜਿੰਗ ਤੋਂ ਖਬਰ ਹੈ ਕਿ ਅੱਤਵਾਦ ਨੂੰ ਲੈ ਕੇ ਬਣੇ ਵਿਸ਼ਵ ਪੱਧਰੀ ਮਾਹੌਲ ਦਾ ਅਸਰ ਹੈ ਕਿ ਚੀਨ ਦੇ ਗੁਆਂਗਜੂ ਸ਼ਹਿਰ, ਜਿਹੜਾ ਕਿ ਚੀਨ ਦੀ ਕਹਿ ਲਓ ਕਿ ਇਕਾਨਮੀ ਦਾ ਹੱਬ ਮੰਨਿਆ ਜਾਂਦਾ, ਇੰਡਸਟਰੀਅਲ ਸੈਂਟਰ ਮੰਨਿਆ ਜਾਂਦਾ, ਉਹਨਾਂ ਦੇ ਹੋਟਲਾਂ ਨੇ ਪਾਕਿਸਤਾਨ ਸਮੇਤ ਪੰਜ ਜ਼ਿਆਦਾ ਮੁਸਲਿਮ ਤਦਾਦ ਵਾਲੇ ਦੇਸ਼ਾਂ ਦੇ ਨਾਗਰਿਕਾਂ ਨੂੰ ਆਪਣੇ ਇੱਥੇ ਕਮਰੇ ਦੇਣ ਤੇ ਰੋਕ ਲਾ ਦਿੱਤੀ ਹੈ। ਹਾਲਾਂਕਿ ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਸ ਦੀ ਸੂਚਨਾ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਉਸ ਨੂੰ ਹੋਟਲਾਂ ਦੀ ਇਸ ਨੀਤੀ ਦੀ ਜਾਣਕਾਰੀ ਨਹੀਂ ਹੈ ਜੀ। ਤੇ ਸ਼ਹਿਰ ਦੇ ਘੱਟ ਕੀਮਤ ਵਾਲੇ ਤਿੰਨ ਹੋਟਲਾਂ ਦੇ ਸੰਚਾਲਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਾਰਚ ਮਹੀਨੇ ਚ ਪੁਲਿਸ ਵਿਭਾਗ ਵੱਲੋਂ ਕਿਹਾ ਗਿਆ ਕਿ ਉਹ ਪਾਕਿਸਤਾਨ, ਸੀਰੀਆ, ਇਰਾਕ, ਤੁਰਕੀ ਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਲੋਕਾਂ ਨੂੰ ਕਮਰਾ ਨਾ ਦੇਣ। ਇਹ ਸਾਰੇ ਦੇਸ਼ ਤੇ ਕੁਝ ਵਰਿਆਂ ਤੋਂ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਹੋਏ ਨੇ। ਸੀਰੀਆ, ਇਰਾਕ ਤੇ ਅਫਗਾਨਿਸਤਾਨ ਤਾਂ ਖਾਨਾ ਜੰਗੀ ਹਾਲਾਤ ਵਿਚੋਂ ਗੁਜ਼ਰ ਰਹੇ ਨੇ। ਤੇ ਗੁਰਪ੍ਰੀਤ ਜੀ ਇਹ ਕਹਿ ਲੋ ਕਿ ਇੰਟਰਸਟਿੰਗ ਖਬਰ ਹੈ ਤੇ ਵੈਸੇ ਕੁਛ ਨਾ ਕੁਛ ਤਾਂ ਜ਼ਰੂਰ ਹੋਇਆ ਹੋਵੇਗਾ ਕਿ ਹੋਟਲ ਮਾਲਕਾਂ ਨੂੰ ਇਹੋ ਜਿਹੇ ਸਟੈਪ ਲੈਣੇ ਪਏ ਆ।
ਹਾਂਜੀ ਦੇਖੋ ਜੀ, ਜਿੱਦਾਂ ਆਪਣੇ ਜਿਹੜੇ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਜੋਨ ਹਾਵਰਡ, ਉਹਨਾਂ ਦਾ ਇੱਕ ਬੜਾ ਵਧੀਆ ਕੋਟ ਹੁੰਦਾ ਸੀ, ਉਹ ਕਹਿੰਦੇ ਹੁੰਦੇ ਇਟਸ ਬੈਟਰ ਟੂ ਬੀ ਸੇਫ ਦੈਨ ਸੌਰੀ। ਤੇ ਹੁਣ ਜੇ ਹੋਟਲ ਵਾਲਿਆਂ ਨੇ ਇਹ ਫੈਸਲਾ ਲਿਆ ਕਿਉਂਕਿ ਚਾਈਨਾ ਦੇ ਵਿੱਚ ਵੀ ਧਮਾਕੇ ਹੋ ਚੁੱਕੇ ਨੇ ਤੇ ਉਹਨਾਂ ਨੂੰ ਇੰਨੀ ਕੋਈ ਹਜੇ ਤੱਕ ਵੀ ਮੀਡੀਆ ਵੱਲੋਂ ਕਵਰੇਜ ਨਹੀਂ ਦਿੱਤੀ ਗਈ ਸੀ, ਪਰ ਉਹ ਮੁਸਲਿਮ ਇਲਾਕਿਆਂ ਦੇ ਵਿੱਚ ਹੀ ਹੋਏ ਸੀ ਇਹ ਬੰਬ ਧਮਾਕੇ। ਸੋ ਚਾਈਨਾ ਇਜ਼ ਅ ਵੈਰੀ ਕੰਟਰੋਲ ਸੋਸਾਇਟੀ ਆ, ਉਹ ਤਾਂ ਵੀ ਜੇ ਤੁਸੀਂ ਕੋਈ ਧਾਰਮਿਕ ਫੰਕਸ਼ਨ ਵੀ ਕਰਦੇ ਹੋ ਉਸ ਚੀਜ਼ ਤੇ ਵੀ ਅੱਖ ਰੱਖਦੇ ਆ। ਸੋ ਇਹ ਤਾਂ ਓਬਵੀਅਸ ਹੈ ਵੀ ਇਹਨਾਂ ਨੇ ਕਿਉਂਕਿ ਜਿਹੜਾ ਇੱਕ ਟੈਕਨੋਲੋਜੀ ਜਾਂ ਬਿਜ਼ਨਸ ਜਿਹੜਾ ਉਹਨਾਂ ਦਾ ਬੂਮ ਕਰ ਰਿਹਾ, ਇਕਨੋਮਿਕਸ ਜਿਹੜੀ ਬੂਮ ਕਰ ਰਹੀ ਆ, ਉਹਦੇ ਲਈ ਪੀਸਫੁਲ ਹੋਣਾ ਬਹੁਤ ਜ਼ਰੂਰੀ ਆ, ਤੇ ਉਹ ਇਸ ਕਰਕੇ ਉਹ ਇਸ ਚੀਜ਼ ਨੂੰ ਸੀਰੀਅਸ ਲੈ ਰਹੇ ਨੇ ਵੀ ਜਿਹੜੇ ਇਹ ਪੰਜ ਦੇਸ਼ਾਂ ਤੁਸੀਂ ਨਾਂ ਲਏ ਨੇ ਉਹਨਾਂ ਦੇ ਜਿਹੜੇ ਨਾਗਰਿਕ ਆ ਉਹਨਾਂ ਉੱਤੇ ਵੀ ਉਹ ਅੱਖ ਵੀ ਰੱਖਣ, ਜਿਹੜੇ ਹੋਟਲ ਵਾਲੇ ਨੂੰ ਕਿਹਾ ਹੋਇਆ ਵੀ ਇਹਨਾਂ ਨੂੰ ਕਮਰੇ ਨਹੀਂ ਦੇਣੇ. ਸੋ ਮੈਨੂੰ ਇਹਦੇ ਚ ਕੋਈ ਰੋਂਗ ਨੀ ਲੱਗਦਾ, ਠੀਕ ਹੈ ਜੇ ਸਰਕਾਰ ਨੇ ਇਹ ਫੈਸਲਾ ਲੈ ਰਿਹਾ, ਤੁਸੀਂ ਹੁਣ ਇਹਦੇ ਅਗੇਂਸਟ ਕਿੱਥੇ ਜਾ ਸਕਦੇ ਹੋ, ਕਿਤੇ ਵੀ ਨਹੀਂ ਜਾ ਸਕਦੇ. ਸੋ
ਜਿਹੜੇ ਗੁਰਪ੍ਰੀਤ ਜੀ ਪਹਿਲੋਂ ਆ ਜੀ, ਨਹੀਂ ਉਹ ਤਾਂ ਠੀਕ ਹੈ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਇਹ ਜ਼ਿੰਮੇਵਾਰੀ ਵੀਜ਼ਾ ਦੇਣ ਵੇਲੇ ਨਹੀਂ ਬਣਦੀ ਹੈਗੀ ਸਿਕਿਉਰਿਟੀ ਚੈੱਕ ਕਰਨ ਦੀ, ਕਿ ਜਦੋਂ ਹੁਣ ਆ ਹੀ ਗਿਆ ਕੋਈ, ਮਤਲਬ ਪਹਿਲੇ ਉਹਨੂੰ ਐਂਟਰੀ ਨਾ ਹੋਣ ਦਵੋ ਇਹਨਾਂ ਕੰਟਰੀਆਂ ਚ, ਜੇ ਬੈਨ ਉਸ ਲੈਵਲ ਤੇ ਬੈਨ ਕਰੋ ਫਿਰ ਉਹ ਇਹ ਹੋਟਲਾਂ ਵਾਲਿਆਂ ਤੇ ਕਿਉਂ ਜ਼ਿੰਮੇਵਾਰੀ ਸਿੱਟੀ ਜਾ ਰਹੀ ਹੈ, ਹਾਲਾਂਕਿ ਉਹਨਾਂ ਦੀ ਕੋਈ ਜੋਬ ਨਹੀਂ.
ਨਹੀਂ ਉਹ ਫਿਰ ਡਿਪਲੋਮੈਟਿਕ ਇਸ਼ੂ ਬਣ ਜੂਗਾ ਜੀ, ਵੀ ਪਾਕਿਸਤਾਨ ਵਾਲਿਆਂ ਨਾਲ ਚਾਈਨਾ ਦੇ ਜਿਹੜੇ ਹਾਲਾਤ ਨੇ ਉਹ ਖਰਾਬ ਹੋ ਜਾਣਗੇ, ਜੋ ਸਿੱਧਾ ਕਹਿ ਦੇਣੀ ਪਾਕਿਸਤਾਨ ਨਹੀਂ ਹੋਣ ਦਿੱਤਾ ਜਾਊਗਾ.
ਸੋ ਕਹਿਣ ਦਾ ਮਤਲਬ ਹੈ ਕਿ ਇਹਨਾਂ ਪੰਜਾਂ ਦੇਸ਼ਾਂ ਦੇ ਜਿਹੜੇ ਨਾਗਰਿਕ ਹੈ, ਜੇ ਉਹ ਵਧੀ ਨਹੀਂ, ਜੇ ਉਹ ਪੰਜਾਂ ਦੇਸ਼ਾਂ ਦੇ ਨਾਗਰਿਕ ਹੈ, ਜੇ ਉਹ ਚੀਨ ਦੇ ਵਿੱਚ ਆਣ ਵੀ ਤਾਂ ਆਪਣੇ ਆਪਣੇ ਟੈਂਟ ਨਾਲ ਲੈ ਕੇ ਆਣ, ਕਹਿਣ ਦਾ ਮਤਲਬ ਇਹ ਹੈ ਵੀ ਜਾ ਬਸ ਅੱਡਿਆਂ ਤੇ ਸੌਣ, ਹਨਾ. ਸੋ ਵੀਜ਼ਾ ਦੇਣਾ ਹੈ, ਬਿਜ਼ਨਸ ਕਰੋ ਸਾਡੇ ਨਾਲ, ਪਰ ਅਸੀਂ ਤੁਹਾਨੂੰ ਹਾਂ ਰਿਸ਼ਤੇਦਾਰ ਹੁਣ ਉੱਥੇ ਕਿਹੜੇ ਹੋਣੇ ਆ, ਉਹ ਤਾਂ ਤੁਹਾਨੂੰ ਆਹੋ ਤੇ ਨਹੀਂ, ਗੱਲ ਇਹ ਆ ਵੀ ਜਿਹੜੀ ਇਹ ਪਾਲਿਸੀ ਹੈ ਨਾ, ਪਾਲਿਸੀ ਕਿਸੇ ਵੀ ਪਾਸੇ ਮੈਂ ਉਹੀ ਤਾਂ ਗੱਲ ਹੈ ਨਾ ਵੀ ਮਤਲਬ ਮੈਨੂੰ ਤਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਜ਼ਿੰਮੇਵਾਰੀ ਸਰਕਾਰ ਦੀ ਹੈ, ਰਾਈਟ. ਉਹ ਐਂਟਰ ਜਦੋਂ ਬੰਦਾ ਹੋ ਗਿਆ, ਪਹਿਲੀ ਗੱਲ ਤਾਂ ਇਹ ਦੱਸੋ ਕੋਈ ਰੁਕ ਕਿੱਥੇ, ਜਦੋਂ ਉਹਨਾਂ ਨੂੰ ਹੋਟਲ ਕਮਰਾ ਹੀ ਨਹੀਂ ਦੇਣਾ ਜਾਂ ਰਹਿਣ ਲਈ ਉਹਨਾਂ ਨੂੰ ਫੈਸਿਲਿਟੀ, ਇਹ ਤਾਂ ਕੱਲੇ ਹੋਟਲ ਦੀ ਹੈ ਨਾ, ਹੋਰ ਵੀ ਕਈ ਫੈਸਿਲਿਟੀਆਂ ਜਿੱਥੋਂ ਗਰੇਜ਼ ਕਰਨਗੇ ਲੋਕ, ਹੈ ਨਾ, ਇਹਨੂੰ ਫੋਲੋ ਕਰਕੇ, ਤੇ ਫਿਰ ਜਿਹੜਾ ਬੰਦਾ ਆ ਗਿਆ ਉੱਥੇ, ਹੈ ਨਾ, ਕੋਈ ਜੈਨੂਅਨ ਬਿਜ਼ਨਸ ਹੈ. ਮੈਂ ਇਹ ਕਹਿਣਾ ਚਾਹੁੰਦਾ ਵੀ ਪਾਕਿਸਤਾਨ ਦੇ ਵਿੱਚ ਜਾਂ ਹੋਰ ਕੰਟਰੀਜ਼ ਦੇ ਵਿੱਚ ਜੈਨੂਅਨ ਰੀਅਲ ਬਿਜ਼ਨਸ ਪੀਪਲ ਹੈਗੇ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਇਹਨਾਂ ਗਤੀਵਿਧੀਆਂ ਨਾਲ, ਤੇ ਉਹਨਾਂ ਨੂੰ ਵੀ ਇਸ ਚੀਜ਼ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ. ਮੈਨੂੰ ਲੱਗਦਾ ਕਿ ਵੀਜ਼ਾ ਦੇਣ ਵੇਲੇ ਹੀ ਸਕਿਊਟਨੀ ਕਰਨੀ ਚਾਹੀਦੀ ਆ, ਰਾਧਾ ਦਿਨ ਜਦੋਂ ਦੇਸ਼ ਦੇ ਵਿੱਚ ਆ ਜਾਣ ਫਿਰ ਉਹਨਾਂ ਨੂੰ ਜਿਹੜੀਆਂ ਫੈਸਿਲਿਟੀਆਂ ਇੱਕ ਟੂਰਿਸਟ ਨੂੰ ਸਾਰਿਆਂ ਨੂੰ ਮਿਲਦੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ. ਇਹੋ ਜਿਹੀ ਕੋਈ ਫਤਵਾ ਜਿਹੜਾ ਜਾਰੀ ਕਰਨਾ ਉਹ ਵੀ ਮੈਨੂੰ ਲੱਗਦਾ ਕੋਈ ਵਧੀਆ ਗੱਲ ਨਹੀਂ ਹੈਗੀ. ਮੈਂ ਇੱਥੇ ਆਉਣਾ ਚਾਹੁੰਦਾ ਸੀ ਤੇ ਉਧਰ ਇੱਕ ਜੀ
ਵੀ ਟਾਰਗੇਟ ਕਰ ਰਹੇ ਇਹ ਪੰਜ ਦੇਸ਼ਾਂ ਦੇ ਨਾਗਰਿਕਾਂ ਨੂੰ, ਪਰ ਸਿੱਧੂ ਸਾਹਿਬ ਪ੍ਰੋਬਲਮ ਇਹ ਆ ਰਹੀ ਹੈ ਵੀ ਐਜ਼ ਅ ਬਿਜ਼ਨਸਮੈਨ ਚਾਈਨਾ ਦੇ ਵਿੱਚ ਐਂਟਰ ਹੋਣਾ ਬਹੁਤ ਸੌਖਾ ਹੈ. ਤੁਸੀਂ ਬਿਜ਼ਨਸਮੈਨ ਪਟੈਂਡ ਕਰ ਰਹੇ ਹੋ ਨਾ ਕਿਸੇ ਟੈਰਰਿਸਟ ਲਈ, ਐਜ਼ ਅ ਬਿਜ਼ਨਸਮੈਨ ਐਂਟਰ ਹੋਣਾ ਸੌਖਾ ਹੈ ਕਿਉਂਕਿ ਚਾਈਨਾ ਦੇ ਜਿਹੜੇ ਵੀਜ਼ਾ ਲਾਜ ਨੇ ਉਹ ਥੋੜੇ ਕੋ ਲੀਨੀਅਟ ਨੇ ਬਿਜ਼ਨਸਮੈਨ ਲਈ. ਸੋ ਉਹਨਾਂ ਨੂੰ ਇਹ ਕੰਸਰਨ ਹੈ ਵੀ ਜੇ ਇਸ ਤਰੀਕੇ ਨਾਲ ਕੋਈ ਸਾਡੇ ਦੇਸ਼ ਚ ਦਾਖਲ ਹੁੰਦਾ ਤੇ ਹੁਣ ਮੰਨ ਲਓ ਉਸੇ ਸ਼ਹਿਰ ਚ ਜਾ ਕੇ ਧਮਾਕਾ ਕਰ ਦੇਵੇ, ਬੰਬ ਧਮਾਕਾ ਕਰ ਦੇਵੇ, ਤੇ ਉਹਨਾਂ ਦੀ ਇਕੋਨਮੀ ਨੂੰ ਕਿੰਨਾ ਜ਼ਿਆਦਾ ਨੁਕਸਾਨ ਹੋਊਗਾ. ਪਰ ਉਹਨਾਂ ਨੇ ਹੋਟਲ ਮਾਲਕਾਂ ਦੇ ਰਾਸਤੇ ਮੈਨੂੰ ਥੋੜੀ ਜਿਹੀ ਵੀਅਰਡ ਲੱਗ ਰਹੀ ਵੀ ਹੋਟਲ ਚ ਨਾ ਰਹਿਣਗੇ, ਸੋ ਉਹਦੇ ਨਾਲ ਕੀ ਹੋਜੂਗਾ, ਕਿਉਂਕਿ ਅੱਜ ਕੱਲ ਤਾਂ ਜਿਹੜੀ ਟੈਕਨੋਲੋਜੀ ਹੈ ਏਅਰ ਬੀ ਐਨ ਬੀ ਜਾਂ ਹੋਰ ਜਿਹੜੇ ਅਪਾਰਟਮੈਂਟ ਸ਼ੇਅਰ ਕਰਨ ਵਾਲੀ ਟੈਕਨੋਲੋਜੀ ਆ ਉਹ ਤਾਂ ਉੱਥੇ ਵੀ ਰਹਿ ਸਕਦੇ ਨੇ. ਸੋ ਇਟਸ ਨੋਟ ਅ ਬਿਗ ਡੀਲ. ਪਰ ਜੋ ਇਸ ਚਾਈਨਾ, ਤੁਹਾਨੂੰ ਪਤਾ ਚਾਈਨਾ ਆ, ਚਾਈਨਾ ਦੇ ਫੈਸਲੇ ਇੱਦਾਂ ਦੇ ਹੁੰਦੇ ਆ ਵੀ ਅਸੀਂ ਆਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ. ਸੋ ਇਸ ਕਰਕੇ ਥੋੜਾ ਜਿਹਾ ਵੀਅਰਡ ਆ, ਪਰ ਉਹਨਾਂ ਨੇ ਆਪਣੇ ਆਪ ਨੂੰ ਡਿਪਲੋਮੈਟਿਕ ਇਸ਼ੂ ਤੋਂ ਬਚਾ ਲਿਆ. ਜੋ ਓਪਨਲੀ ਕਹਿੰਦੇ ਵੀ ਪਾਕਿਸਤਾਨ ਤੇ ਇੱਦਾਂ ਜਿਹੜੇ ਬਾਕੀ ਚਾਰ ਦੇਸ਼ ਨੇ ਉਹਨਾਂ ਦੇ ਜਿਹੜੇ ਬਸ਼ਿੰਦੇ ਉਹਨਾਂ ਨੂੰ ਐਂਟਰ ਨਹੀਂ ਹੋਣ ਦੇਵਾਂਗੇ, ਫਿਰ ਡਿਪਲੋਮੈਟਿਕ ਇਸ਼ੂ ਬਣ ਜਾਣਾ
ਜੀ. ਚਲੋ ਦੂਜੀ ਖਬਰ ਵੀ ਇਸੇ ਹੀ ਤਰਜ਼ ਤੇ ਆ, ਫਰਾਂਸ ਦੀ. ਫਰਾਂਸ ਤੁਹਾਨੂੰ ਪਤਾ ਕਿ ਅਕਸਰ ਕੁਛ ਫੈਸਲੇ ਇਹੋ ਜਿਹੇ ਲੈਂਦੇ ਨੇ ਉੱਤੇ ਕਈ ਉਹਨਾਂ ਦੇ ਨਾਗਰਿਕ ਜਾਂ ਉਹਨਾਂ ਦੀ ਸਰਕਾਰਾਂ ਜਿਹੜੀਆਂ ਕਿ ਜਿਹੜੀ ਅੰਤਰਰਾਸ਼ਟਰੀ ਪੱਧਰ ਤੇ ਸਿਰਦਰਦੀ ਦਾ ਕਾਰਨ ਬਣ ਜਾਂਦੀਆਂ ਨੇ. ਪਹਿਲਾਂ ਪੱਗ ਦਾ ਇਸ਼ੂ, ਧਾਰਮਿਕ ਚਿੰਨ੍ਹਾਂ ਦਾ ਇਸ਼ੂ ਸਕੂਲਾਂ ਦੇ ਵਿੱਚ ਜਾਂ ਸਰਕਾਰੀ ਦਰਬਾਰੇ ਸਰਕਾਰੀ ਜਿਹੜੇ ਇਨਫਰਾਸਟ੍ਰਕਚਰ ਉਹਦੇ ਵਿੱਚ ਵਰਤਣ ਦਾ ਸੀ, ਤੇ ਹੁਣ ਉਥੋਂ ਦੇ ਇੱਕ ਸ਼ਹਿਰ ਨੇ ਬੁਰਕੀਨੀ ਤੇ ਪਾਬੰਦੀ ਲਾਤੀ ਸੀ ਜੀ ਫਰਾਂਸ ਦੀ. ਪਰ ਹੁਣ ਜਿਹੜੀ ਅੱਜ ਖਬਰ ਆਈ ਹੈ ਉਹ ਹੈ ਕਿ ਫਰਾਂਸ ਦੀ ਸੁਪਰੀਮ ਕੋਰਟ ਨੇ ਬੁਰਕੀਨੀ ਤੋਂ ਪਾਬੰਦੀ ਹਟਾਈ ਹੈ. ਤੇ ਖਬਰ ਚਲੋ ਮੈਂ ਪੜ੍ਹਦਾ ਹਾਂ. ਕਹਿੰਦੇ ਕਿ ਮੰਨਿਆ ਮੌਲਿਕ ਅਧਿਕਾਰਾਂ ਲਈ ਗੰਭੀਰ ਤੇ ਖੁੱਲ੍ਹੇਆਮ, ਕਰੀਬ 30 ਸ਼ਹਿਰਾਂ ਨੇ ਸਵਿਮ ਸੂਟ ਦੀ ਵਰਤੋਂ ਤੇ ਲਗਾਈ ਸੀ ਰੋਕ ਜੀ. 30 ਸ਼ਹਿਰਾਂ ਨੇ ਇਕੱਠੇ ਹੋ ਕੇ ਲਾਈ ਸੀ ਇਹ ਰੋਕ. ਤੇ ਇਸ ਦੇ ਵਿੱਚ ਗੱਲ ਇਸ ਤਰ੍ਹਾਂ ਹੈ ਕਿ ਗੁਰਪ੍ਰੀਤ, ਕਿ ਇਹ ਹੁਣ ਸੁਪਰੀਮ ਕੋਰਟ ਨੇ ਇਸ ਨੂੰ ਹਟਾਇਆ ਆ. ਮੈਂ ਇਹ ਗੱਲ ਸੋਚ ਰਿਹਾ ਸੀ ਕਿ ਜਿਸ ਤਰ੍ਹਾਂ ਹੁਣ ਅਸੀਂ ਵੀ ਜਦੋਂ ਇੱਥੇ ਆਏ ਆ 80s ਦੇ ਵਿੱਚ ਆਏ ਆ, ਤਾਂ ਦੇਖੋ ਸਾਡਾ ਜਿਹੜਾ ਕਲਚਰ ਹੈ ਉੱਥੇ, ਹਨਾ, ਪੰਜਾਬੀਆਂ ਦਾ ਪੰਜਾਬਣਾ ਦਾ ਤੇ ਉਹ ਹੈ ਕਿ ਸੂਟ ਪਾਣਾ ਹਨਾ ਢੱਕ ਕੇ ਰੱਖਣਾ ਆਪਣੇ ਆਪ ਨੂੰ ਚਲੋ ਹੁਣ ਥੋੜਾ ਜਿਹਾ ਚੇਂਜ ਹੋ ਗਿਆ ਪਰ ਹਜੇ ਵੀ ਸਾਡੇ ਜਿਹੜੇ ਪੰਜਾਬੀ ਕਲਚਰ ਦੇ ਵਿੱਚ ਬਕੀਨੀ ਪਾਉਣੀ ਜਾਂ ਘੱਟ ਕੱਪੜੇ ਪਾਣੇ ਬੀਚਾਂ ਦੇ ਉੱਤੇ ਉਹ ਸਾਡੀਆਂ ਧੀਆਂ ਭੈਣਾਂ ਸ਼ਰਮ ਆਉਂਦੀਆਂ ਹਜੇ ਵੀ ਇਹ ਰਿਐਲਿਟੀ ਆ ਹਨਾ ਇਹ ਤਾਂ ਹੈ ਤੁਸੀਂ ਸਹਿਮਤ ਹੋਵੋਗੇ ਤੇ ਜੇ ਹੁਣ ਮੰਨ ਲਓ ਇੱਕ ਬੀਚ ਹੈ ਉੱਥੇ ਬਕੀਨੀਆਂ ਪਾ ਕੇ ਚਲੋ ਆਪਣਾ ਇੱਥੇ ਤਾਂ ਗੋਰਿਆਂ ਦਾ ਕਲਚਰ ਹੈ ਉਹ ਸਨ ਬੇਦਿੰਗ ਕਰਦੇ ਨਹਾ ਰਹੇ ਆ ਸਾਰੇ ਹਨਾ ਤੇ ਅੰਡਰਵੀਅਰ ਵਗੈਰਾ ਜੋ ਵੀ ਬੰਦੇ ਸਪੀਡੋਜ ਪਾਉਂਦੇ ਨੇ ਹੁਣ ਤੁਹਾਨੂੰ ਪਤਾ ਹੋਊਗਾ ਵੀ ਪੰਜਾਬੀ ਅਸੀਂ ਤਾਂ ਜਾ ਕੇ ਟਰੈਕ ਸੂਟ ਪਾ ਕੇ ਜਾਂਦੇ ਹੁੰਦੇ ਹਨਾ ਤੁਹਾਨੂੰ ਪਤਾ ਹੀ ਆ ਸ਼ਰਟ ਟੀ ਸ਼ਰਟਾਂ ਪਾਈਆਂ ਹੁੰਦੀਆਂ ਤੇ ਬੀਬੀਆਂ ਨੇ ਸੂਟ ਵੀ ਪਾਏ ਹੁੰਦੇ ਆ ਠੀਕ ਹੈ ਤੇ ਵੱਧ ਤੋਂ ਵੱਧ ਘੱਟ ਤੋਂ ਘੱਟ ਇਹ ਹੈ ਕਿ ਚਲੋ ਜਿਹੜੀ ਲੇਡੀਜ਼ ਆ ਉਹ ਟੀ ਸ਼ਰਟ ਪਾ ਲੈਂਦੀਆਂ ਹਨਾ ਜਾਂ ਲੌਂਗ ਜਿਹੜੀਆਂ ਸ਼ਾਰਟਸ ਪਾ ਲੈਂਦੀਆਂ ਜਾਂ ਆਪਣੇ ਪਰ ਜੇ ਫਿਰ ਉਹ ਇੱਦਾਂ ਕਹੇ ਲੇ ਕੈਪਰੀਜ ਜੇ ਹੁਣ ਇੱਥੇ ਇੱਥੇ ਤਾਂ ਕੋਈ ਐਡੀ ਪ੍ਰੋਬਲਮ ਆਈ ਨੀ ਪਰ ਮੈਂ ਇਹ ਸੋਚਦਾ ਵੀ ਇਹ ਕਿੱਥੇ ਦਾ ਕਾਨੂੰਨ ਹੈ ਕਿ ਬੀਚ ਦੇ ਉੱਤੇ ਤੁਸੀਂ ਸਿਰਫ ਮਤਲਬ ਘੱਟ ਕੱਪੜੇ ਹੀ ਪਾ ਕੇ ਜਾ ਸਕਦੇ ਆ ਕੋਈ ਆਪਣੇ ਆਪ ਨੂੰ ਢੱਕ ਕੇ ਨੀ ਜਾ ਸਕਦਾ ਇਹ ਮਤਲਬ ਰੱਬ ਨੇ ਲਿਖ ਕੇ ਦਿੱਤਾ ਹੈ ਕਾਨੂੰਨ ਮੈਨੂੰ ਤਾਂ ਇਹ ਨੀ ਸਮਝ ਆਉਂਦੀ ਫਰਾਂਸ ਵਾਲੇ ਮਤਲਬ ਕੀ ਸੋਚ ਰਹੇ ਬੀਚ ਦੇ ਉੱਤੇ ਸਿਰਫ ਨੰਗੇ ਹੀ ਹੋ ਕੇ ਜਾਣ ਦੀ ਮਤਲਬ ਪ੍ਰਥਾ ਆ
ਹਾਂਜੀ ਤੁਸੀਂ ਦੇਖੋ ਨਾ ਇਹ ਸਾਰਾ ਦੇਖੋ ਜਿਨ੍ਹਾਂ ਨੇ ਲਾਅ ਬਣਾਇਆ ਜਿਹੜੇ ਲਾਅ ਮੇਕਰਸ ਨੇ ਉਹਦੇ ਵਿੱਚ ਇੱਕ ਵੀ ਮੁਸਲਿਮ ਨਹੀਂ ਹੋਊਗਾ ਠੀਕ ਹੈ ਨਾ ਉਹ ਲਾਅ ਮੇਕਰਸ ਜਿਹੜੇ ਕੌਂਸਲਰਸ ਨੇ ਜਾਂ MLAs ਨੇ ਉਹਨਾਂ 'ਚ ਇੱਕ ਵੀ ਮੁਸਲਿਮ ਨਹੀਂ ਹੋਣਾ ਇੱਕ ਵੀ ਸਾਊਥ ਈਸਟ ਏਸ਼ੀਆ ਦਾ ਨਹੀਂ ਹੋਣਾ ਜਿਹੜਾ ਇਹ ਚੀਜ਼ ਉਹਨਾਂ ਨੂੰ ਪ੍ਰੋਟੈਸਟ ਕਰ ਸਕਦਾ ਜਾਂ ਉਹਨਾਂ ਨੂੰ ਦੱਸ ਸਕਦਾ ਸੀ ਉਹਨਾਂ ਨੇ ਆਪਣੇ ਵੱਲੋਂ ਲਾਅ ਬਣਾਇਆ ਕਿਉਂਕਿ ਉਹ ਸੋਚਦੇ ਨੇ ਵੀ ਇਹ ਸਾਡੀਆਂ ਵੈਲਿਊਜ਼ ਦੇ ਅਗੇਂਸਟ ਨੇ ਪਰ ਹੁਣ ਜੇ ਤੁਸੀਂ ਹਿਊਮਨ ਰਾਈਟਸ ਦੀ ਗੱਲ ਕਰੋ ਮੈਂ ਜੋ ਮਰਜ਼ੀ ਪਾ ਕੇ ਜਾਵਾਂ ਬੀਚ ਦੇ ਉੱਤੇ ਪਰ ਇਟ ਹੈਜ਼ ਟੂ ਬੀ ਡੀਸੈਂਟ ਵੀ ਆਪਾਂ ਵੀ ਬੱਚੇ ਵੀ ਹੁੰਦੇ ਨੇ ਹੋਰ ਵੀ ਹੁੰਦੇ ਇਟ ਹੈਜ਼ ਟੂ ਬੀ ਡੀਸੈਂਟ ਸੋ ਉਹਦੇ ਵਿੱਚ ਬਿਕਨੀ ਆ ਜਾਂਦੀ ਆ ਨੋ ਵਨ ਹੈਜ਼ ਅ ਪ੍ਰੋਬਲਮ ਠੀਕ ਹੈ ਨਾ ਉਹ ਠੀਕ ਚੱਲ ਰਿਹਾ ਹੈ ਬਹੁਤ ਚਿਰ ਤੋਂ ਚੱਲ ਰਿਹਾ 100 ਸਾਲ 150 ਸਾਲ ਤੋਂ ਪਰ ਹੁਣ ਜੇ ਕੋਈ ਬੰਦਾ ਕਹਿ ਰਿਹਾ ਮੈਂ ਪੈਂਟ ਕਮੀਜ਼ ਦੇ ਵਿੱਚ ਹੀ ਜਾਣਾ ਬੀਚ ਦੇ ਵਿੱਚ ਪਾਣੀ ਦੇ ਵਿੱਚ ਉਹਦੇ ਨਾਲ ਕਿਸੇ ਨੂੰ ਕੀ ਪ੍ਰੋਬਲਮ ਹੋ ਸਕਦੀ ਹੈ
ਗੁਰਪ੍ਰੀਤ ਜੀ ਬਕੀਨੀ ਵਾਲਾ ਤਾਂ 150 ਸਾਲ ਦੀ ਗੱਲ ਹੋਊਗੀ ਜਿਹੜੇ ਕੱਪੜੇ ਢੱਕ ਕੇ ਪਾਉਣਾ ਤਾਂ ਹਜ਼ਾਰਾਂ ਲੱਖਾਂ ਸਾਲਾਂ ਤੋਂ ਚੱਲਿਆ ਆ ਰਿਹਾ ਕੰਮ ਨਾਲੇ ਕੱਲੇ ਜਿਹੜੇ ਬੀਚ ਹੈ ਕੱਲੇ ਫਰਾਂਸ ਜਾਂ ਆਸਟ੍ਰੇਲੀਆ ਚ ਥੋੜੋ ਸਾਰੀ ਦੁਨੀਆਂ ਦੇ ਬੀਚ ਹੈ ਬਾਕੀ ਇੰਡੀਆ ਚ ਕਿਹੜੇ ਨਹੀਂ ਹੈਗੇ ਬੀਚ ਰਾਈਟ ਤੇ ਉਹ ਸਾਰੇ ਪਾਸੇ ਬੀਚ ਹੈ ਦੂਜੀ ਗੱਲ ਇਹ ਹੈ ਵੀ ਇਹੋ ਜਿਹੇ ਕਾਨੂੰਨ ਜਿਹੜੇ ਨੇ ਉਹ ਮਿਡਲ ਈਸਟ ਦੇ ਵਿੱਚ ਵੀ ਨੇ ਤੇ ਲੇਡੀਜ਼ ਜਿਹੜੀਆਂ ਉਹ ਬੀਚ ਤੇ ਨਹੀਂ ਜਾ ਸਕਦੀਆਂ ਆਮ ਬੀਚ ਦੇ ਉੱਤੇ ਹਨਾ ਉਹਨਾਂ ਨੇ ਆਪ ਵੀ ਬਣਾਇਆ ਉਹਨਾਂ ਲਈ ਪਰ ਵੱਖਰੀਆਂ ਬੀਚਾਂ ਬਣੀਆਂ ਹੋਈਆਂ ਨੇ ਇਹ ਵੀ ਗੱਲ ਹੈਗੀ ਆ ਸੋ ਕੁੱਲ ਮਿਲਾ ਕੇ ਜੇ ਮਤਲਬ ਇਹੋ ਜਿਹੇ ਕਾਨੂੰਨ ਲਿਆਣੇ ਆ ਤਾਂ ਉਹ ਅਲਟਰਨੇਟਿਵ ਕੀ ਦੇ ਰਹੇ ਨੇ ਇਹ ਵੀ ਸੋਚਣਾ ਪਏਗਾ ਨਾ
ਅਲਟਰਨੇਟਿਵ ਤਾਂ ਕੋਈ ਵੀ ਨਹੀਂ ਦੇ ਰਹੇ ਉਹਦਾ ਜਿੱਦਾਂ ਹੁਣ ਪੱਗ ਦਾ ਮਸਲਾ ਸੀ ਹੁਣ ਪੱਗ ਕਿਹਾ ਵੀ ਪੱਗ ਉਹਨਾਂ ਨੇ ਪੱਗ ਤੇ ਕਿਉਂ ਬੈਨ ਲਾਇਆ ਸੀ ਉਹਨਾਂ ਦਾ ਇਹ ਲੌਜਿਕ ਸੀ ਪੱਗ ਦੇ ਪਿੱਛੇ ਵੀ ਇਹ ਸਾਡੇ ਵਾਂਗੂ ਨਹੀਂ ਦੇਖਦੇ ਮੈਨੂੰ ਤਾਂ ਰੰਗ ਚਿੱਟਾ ਕਰਾਉਣਾ ਪੈਣਾ ਤੁਸੀਂ ਤਾਂ ਵੀ ਨੀ ਮੰਨਣਾ ਤੁਸੀਂ ਕਹੋਗੇ ਮੈਂ ਆਇਰਲੈਂਡ ਤੋਂ ਮੈਂ ਜਰਮਨੀ ਤੋਂ ਆ ਮੈਂ ਪੋਲੈਂਡ ਤੋਂ ਆ ਮੈਂ ਇੰਗਲੈਂਡ ਤੋਂ ਆ ਮੈਂ ਤਾਂ ਕਿਸੇ ਨੂੰ ਖੁਸ਼ ਕਰਕੇ ਤੁਸੀਂ ਜ਼ਿੰਦਗੀ ਸੁਖੀ ਨੀ ਜੀ ਸਕਦੇ ਸੋ ਇਹ ਇਹ ਤਾਂ ਗੱਲ ਹੀ ਗਲਤ ਹੋ ਜਾਂਦੀ ਵੀ ਤੁਹਾਨੂੰ ਸਾਡੇ ਵਾਂਗੂ ਦਿਖਣਾ ਪਊਗਾ ਦੈਨ ਵੀ ਵਿਲ ਐਕਸੈਪਟ ਯੂ ਵਾਈ ਇਹਦਾ ਕੋਈ ਲੌਜਿਕ ਹੀ ਹੈ ਨੀ ਨਾ ਇਹਦਾ ਤੁਸੀਂ ਕਾਰਨ ਦੇ ਹੀ ਨਹੀਂ ਸਕਦੇ ਵੀ ਤਾਂ ਤੁਸੀਂ ਆਹ ਕੱਪੜੇ ਪਾਓ ਜਾਂ ਤੁਸੀਂ ਉਹ ਕੱਪੜੇ ਪਾਓ ਇਹ ਤੁਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਇਹ ਗਵਰਨਮੈਂਟ ਦਾ ਕੰਮ ਨਹੀਂ ਹੁੰਦਾ ਕਿਸੇ ਨੂੰ ਦੱਸਣਾ ਵੀ ਤੁਸੀਂ ਕਿਹੜੇ ਕੱਪੜੇ ਪਾਉਣੇ ਤੁਸੀਂ ਕਿਹੜੀ ਚੀਜ਼ ਖਾਣੀ ਆ ਤੁਸੀਂ ਕਿੱਦਾਂ ਵਿਚਰਨਾ ਸਮਾਜ ਚ ਉਹ ਕਾਨੂੰਨ ਬਣਾ ਤੇ ਪਰ ਜਿਹੜੇ ਕਾਨੂੰਨ ਬਣਾਇਆ ਵੀ ਬਿਕਰਨੀ ਹੁਣ ਇਹਦੇ ਮੈਂ ਦੱਸਦਾ ਵੀ ਇਹ ਹੁੰਦੀ ਕੀ ਆ ਬੁਰਕਾਨੀ ਪਤਾ ਨਹੀਂ ਕਹਿੰਦੇ ਇਹਨੂੰ ਵੀ ਮੁਸਲਿਮ ਜਿਹੜੀ ਲੇਡੀ ਆ ਹਾਂਜੀ ਉਹ ਲਿਟਰਲੀ ਵੀ ਸਾਰਾ ਉਹਦਾ ਸਰੀਰ ਕਵਰ ਹੁੰਦਾ ਸਿਰਫ ਉਹਦਾ ਫੇਸ ਦੇਖਦਾ ਹੁੰਦਾ ਤੇ ਲਾਈਕ ਅ ਸਵਿਮ ਸੂਟ ਜਿੱਦਾਂ ਕਹਿ ਲਈਏ ਆਪਾਂ ਪੂਰਾ ਬੋਡੀ ਸਵਿਮ ਸੂਟ ਇਹ ਓਦਾਂ ਦਾ ਜੇ ਉਹ ਸਵਿਮ ਕਰ ਰਹੀ ਆ ਉਹ ਚ ਕੀ ਪ੍ਰੋਬਲਮ ਹੈ ਹੁਣ ਜੇ ਕੱਲ ਨੂੰ ਇਹ ਲਾਅ ਬਣਾ ਦੇਣਗੇ ਜੀ ਵੀ ਤੁਸੀਂ ਪੂਰੇ ਨੰਗੇ ਹੋ ਗਏ ਸਵਿਮ ਕਰ ਸਕਦੇ ਹੋ ਫਿਰ ਲੋਕ ਉਹ ਲਾਅ ਨੂੰ ਮੰਨਣਗੇ ਲਾਅ ਬਣਾਉਣੇ ਤਾਂ
ਇੱਕ ਪਾਸੇ ਤਾਂ ਗੁਰਪ੍ਰੀਤ ਜੀ ਜੇ ਸਿਹਤ ਪੱਖੋਂ ਵੀ ਦੇਖੀਏ ਤਾਂ ਇੱਥੇ ਕੈਂਪੇਨ ਚੱਲਦੀ ਹੈ ਵੀ ਆਪਣੇ ਆਪ ਨੂੰ ਢੱਕ ਕੇ ਜਾਓ ਜੀ, ਤੁਸੀਂ ਸਨਸਕ੍ਰੀਨ ਲਾਓ, ਤੁਸੀਂ ਆਹ ਕਰੋ, ਧੁੱਪ ਤੋਂ ਬਚੋ, ਕੈਂਸਰ ਹੁੰਦਾ। ਜਦੋਂ ਕੋਈ ਚਲੋ ਮੁਸਲਿਮ ਭਾਈਚਾਰਾ ਕੋਈ ਵੀ ਅਸੀਂ ਆ ਸਾਡੇ ਆ ਜਾਂ ਕੋਈ ਵੀ ਗੋਰੇ ਵੀ ਆ, ਮੈਂ ਬਹੁਤ ਸਾਰੀਆਂ ਕੁੜੀਆਂ ਦੇਖੀਆਂ ਨੇ ਆਪਣੇ ਆਪ ਨੂੰ ਟੀ ਸ਼ਰਟਾਂ ਪਾ ਕੇ ਕਲੋ ਕੈਪਰੀ ਪਾ ਕੇ ਉਹ ਸਵਿਮ ਕਰਦੀਆਂ ਨੇ ਤੇ ਬੋਡੀ ਸੂਟ ਪਾ ਕੇ ਕਰਦੀਆਂ ਨੇ, ਤੇ ਉਹਦੇ ਚ ਬੁਰਾ ਕੀ ਆ? ਉਹ ਤਾਂ ਸਮਾਂ ਕਿ ਕੁਦਰਤੀ ਕਾਨੂੰਨ ਨੂੰ ਫਾਲੋ ਕਰ ਰਹੀਆਂ ਕਿ ਜਿਹੜੀ ਸਨਬਰਨ ਹੁੰਦੀ ਆ ਜਾਂ ਉਹ ਤੋਂ ਬਚਾਉਂਦੇ ਨੇ ਆਪਣੇ ਆਪ ਨੂੰ, ਹਨਾ। ਤੇ ਇਹ ਤਾਂ ਮਤਲਬ ਬਹੁਤ
ਇਹ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਨਾ, ਮੋਦੀ ਵੀ ਤੁਹਾਨੂੰ ਦੱਸ ਰਿਹਾ ਵੀ ਤੁਸੀਂ ਬੀਫ ਖਾ ਸਕਦੇ ਕਿ ਨਹੀਂ ਖਾ ਸਕਦੇ। ਜਦੋਂ ਤੁਸੀਂ ਕਿਸੇ ਦੀ ਪਰਸਨਲ ਲਾਈਫ ਚ ਇੰਟਰਫੇਅਰ ਕਰਨਾ ਸ਼ੁਰੂ ਕਰ ਦਿੰਦੇ ਹੋ ਨਾ, ਦੈਨ ਯੂ ਸਟਾਰਟ ਟੂ ਫਾਲਿੰਗ ਅਪਾਰਟ, ਸਿੰਪਲ ਇਜ਼ ਦੈਟ। ਤੁਸੀਂ ਲਾਅ ਬਣਾ ਸਕਦੇ ਹੋ, ਤੁਸੀਂ ਲਾਅ ਟੈਕਸ ਲਈ ਬਣਾ ਸਕਦੇ ਹੋ, ਐਜੂਕੇਸ਼ਨ ਲਈ ਬਣਾ ਸਕਦੇ, ਹੈਲਥ ਲਈ ਬਣਾ ਸਕਦੇ ਹੋ, ਪਰ ਜੋ ਤੁਸੀਂ ਲੋਕਾਂ ਨੂੰ ਇਹ ਦੱਸਣਾ ਸ਼ੁਰੂ ਕਰ ਦਿੰਦੇ ਹੋ ਵੀ ਆਹ ਪਾਉਣਾ ਆ ਇਸ ਦਿਨ, ਇੱਥੇ ਆਹ ਪਾ ਕੇ ਜਾਣਾ, ਉੱਥੇ ਉਹ ਪਾ ਕੇ ਜਾਣਾ, ਉਹ ਫਿਰ ਉਹ ਡੈਮੋਕ੍ਰੇਸੀ ਨੀ ਰਹਿੰਦੀ, ਉਹ ਡਿਕਟੇਟਰਸ਼ਿਪ ਹੋ ਜਾਂਦੀ ਹੈ। ਤੇ ਫਰਾਂਸ ਵਾਲਿਆਂ ਨੇ ਪੱਗ ਦੇ ਮਾਮਲੇ ਵਿੱਚ ਵੀ ਇਹ ਕੀਤਾ, ਤੇ ਹੁਣ ਆਹ ਵਾਲੇ ਮਾਮਲੇ ਦੇ ਵਿੱਚ ਇਹ ਕਰ ਰਹੇ, ਤੇ ਹੁਣ ਸੁਪਰੀਮ ਕੋਰਟ ਨੇ ਝਾੜ ਪਾਈ ਇਹਨਾਂ ਨੂੰ, ਇਹ ਸਾਰੀਆਂ ਕੌਂਸਲਸ ਨੂੰ ਵੀ, ਇਹ ਕਿੱਦਾਂ ਦੇ ਲਾਅ ਬਣਾ ਰਹੇ ਤੁਸੀਂ? ਵਾਈ ਯੂ ਟਾਰਗੇਟਿੰਗ ਜਸਟ ਵਨ ਰਿਲੀਜਨ ਐਂਡ ਵਨ ਕਮਿਊਨਿਟੀ? ਇਹ ਫਰਾਂਸ ਇਸ ਵੈਲਿਊਜ਼ ਦੇ ਵਿੱਚ ਬਿਲੀਵ ਨਹੀਂ ਕਰਦਾ, ਕਿਉਂਕਿ ਜੋ ਫਰਾਂਸ ਦੇ ਵਿੱਚ ਅੱਜ ਸਿਸਟਮ ਆਇਆ ਉਹ ਰੈਵੋਲੂਸ਼ਨ ਤੋਂ ਬਾਅਦ ਆਇਆ, ਇਹਨਾਂ ਰਾਜੇ ਨੂੰ ਲਾ ਕੇ ਉੱਥੇ ਡੈਮੋਕ੍ਰੇਸੀ ਸਥਾਪਿਤ ਕੀਤੀ ਹੈ। ਤੇ ਉਹ ਉਹ ਕੋਰਟ ਨੇ ਕਿਹਾ ਵੀ ਜਿਹੜੀਆਂ ਵੈਲਿਊਜ਼ ਫਰਾਂਸ ਦੀ ਹੈਗੀਆਂ ਪਹਿਲਾਂ ਉਹਨਾਂ ਨੂੰ ਤਾਂ ਦੇਖ ਲਿਆ ਕਰੋ, ਯੂ ਜਸਟ ਟਾਰਗੇਟਿੰਗ ਮੁਸਲਿਮਸ ਕੌਜ਼ ਦੇ ਮੁਸਲਿਮ, ਦੈਟਸ ਦਾ ਓਨਲੀ ਰੀਜ਼ਨ, ਹੋਰ ਕੋਈ ਰੀਜ਼ਨ ਨਹੀਂ ਹੈ ਨੀ ਉਹਨਾਂ ਕੋਲ। ਇਸ ਕਰਕੇ ਮੁਸਲਿਮ ਨੂੰ ਕਹਿ ਰਹੇ ਤੁਸੀਂ ਉਹ ਜਿਹੜੀ ਉਹ ਵਾਲਾ ਬੋਡੀ ਸੂਟ ਪਾ ਕੇ ਜਾ ਨਹੀਂ ਸਕਦੇ ਬੀਚ ਤੇ।
ਪਰ ਮੈਨੂੰ ਮੈਨੂੰ ਨਾ ਇੱਕ ਗੱਲ ਨੀ ਇੱਕ ਗੱਲ ਨੀ ਮੈਨੂੰ ਸਮਝ ਆਉਂਦੀ ਕਿ ਇਹ ਸਾਰਿਆਂ ਨੇ ਚਲੋ ਪੋਲੀਟੀਕਲ ਸਾਇੰਸ ਜਿਹਨਾਂ ਜਿਹਨਾਂ ਨੇ ਪੜ੍ਹੀ ਆ ਉਹਨਾਂ ਨੂੰ ਪਤਾ ਹੋਏਗਾ ਕਿ ਫਰਾਂਸ ਨੂੰ ਮੰਨਿਆ ਜਾਂਦਾ ਕਿ ਫਰਾਂਸ ਨੇ ਦੁਨੀਆਂ ਨੂੰ ਡੈਮੋਕ੍ਰੇਸੀ ਦਿੱਤੀ ਆ, ਇਹ ਪਤਾ ਹੈ, ਰਿਟਨ ਹੈ, ਡਾਕੂਮੈਂਟਡ ਹੈ। ਤੇ ਫਰਾਂਸ ਦੇ ਵਿੱਚ ਖੁਦ ਡੈਮੋਕ੍ਰੇਟਿਕ ਰਾਈਟਸ ਜਿਹੜੇ ਨੇ, ਹਿਊਮਨ ਰਾਈਟਸ ਨੇ, ਉਹਨਾਂ ਦੀ ਹੁਣ ਬਾਰ ਬਾਰ ਕਦੇ ਉਹ ਪੱਗ ਦੇ ਇਸ਼ੂ ਚ ਫਸ ਜਾਂਦੇ ਨੇ ਜਾਂ ਧਾਰਮਿਕ ਚਿੰਨਾਂ ਦੇ, ਈਵਨ ਕ੍ਰਿਸਚਨ ਚਿੰਨ ਵੀ ਨੀ ਤੁਸੀਂ ਪਾ ਸਕਦੇ, ਹਨਾ, ਤੁਹਾਨੂੰ ਕੋਈ ਫਰੀਡਮ ਨੀ ਹੈਗੀ ਆਪਣੇ ਆਪ ਨੂੰ ਧਾਰਮਿਕ ਐਕਸਪ੍ਰੈਸ ਕਰਨ ਦੀ ਜਾਂ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦੀ। ਤੇ ਹੁਣ ਆ ਬੀਚਾਂ ਤੱਕ ਪਹੁੰਚ ਗਏ ਨੇ ਕੰਮ, ਮਤਲਬ ਕਿੱਥੋਂ ਫਰਾਂਸ ਸ਼ੁਰੂ ਹੋਇਆ ਸੀ ਤੇ ਅੱਜ ਕੱਲ ਉਸ ਦੀ ਇਮੇਜ ਯੂਰਪ ਦੇ ਵਿੱਚ ਕਿਹੋ ਜਿਹੀ ਬਣ ਰਹੀ ਹੈ, ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਜੀ।
ਉਹ ਦੇਖੋ ਨਾ ਵੀ ਹੁਣ ਇਹ ਸਾਰਾ ਕੁਛ ਇਹਨਾਂ ਨੇ ਜੋ ਇਹ ਕਰ ਰਹੇ ਨੇ, ਠੀਕ ਹੈ, ਮੁਸਲਿਮ ਧਰਮ ਨਾਲ ਤੁਹਾਨੂੰ ਪ੍ਰੋਬਲਮ ਹੈ, ਉਹ ਮੁਸਲਿਮ ਧਰਮ ਵਾਲੇ ਵੀ ਟੈਰਰਿਸਟ ਹੁੰਦੇ ਨੇ। ਜਿਹੜਾ ਇੱਕ ਟੈਰਰਿਸਟ ਬੰਦਾ ਹੈ ਉਹ ਮਾਨਸਿਕ ਰੋਗੀ ਹੁੰਦਾ, ਉਹਦਾ ਕੋਈ ਧਰਮ ਨਹੀਂ ਹੁੰਦਾ, ਪਹਿਲੀ ਗੱਲ ਤਾਂ ਇਹ ਕਲੀਅਰ ਕਰਨੀ ਚਾਹੀਦੀ ਹੈ। ਤੇ ਉਹ ਇਸ ਕਰਕੇ ਇਹਨਾਂ ਨੂੰ ਟਾਰਗੇਟ ਕਰ ਰਹੇ ਨੇ ਵੀ ਹਾਂ ਵੀ ਇਹ ਸਾਡੀ ਸੋਸਾਇਟੀ ਚ ਰਹਿ ਕੇ ਸਾਨੂੰ ਅਟੈਕ ਕਰ ਰਹੇ ਨੇ, ਪਰ ਕਿੰਨੇ ਕਰ ਰਹੇ ਨੇ? 0.001%। ਤੇ ਹੁਣ ਜਿਹੜੇ ਬਾਕੀ ਤੁਹਾਡੇ ਨਾਲ ਨੇ, ਫਰਾਂਸ ਦੇ ਵਿੱਚ ਕਾਫੀ ਜ਼ਿਆਦਾ ਪਾਪੂਲੇਸ਼ਨ ਹੈ ਮੁਸਲਮਾਨਾਂ ਦੀ, ਜਿਹੜੇ ਤੁਹਾਡੇ ਨਾਲ ਨੇ, ਜਿਹੜੇ ਲਾਅ ਅਬਾਰਡਿੰਗ ਸਿਟੀਜ਼ਨ ਨੇ, ਉਹਨਾਂ ਨੂੰ ਤੁਸੀਂ ਆਪ ਆਈਸੋਲੇਟ ਕਰ ਰਹੇ ਹੋ, ਫਿਰ ਇਹ ਸਿਸਟਮ ਚੰਗਾ ਥੋੜੀ ਕ੍ਰੀਏਟ ਹੋ ਰਿਹਾ। ਹੁਣ ਇਸ ਕਰਕੇ ਜੇ ਹਿਊਮਨ ਰਾਈਟਸ ਦਾ ਤੋੜਾ ਪਾਉਂਦੇ ਹੋ, ਦੈਨ ਯੂ ਆਰ ਥਿੰਕਿੰਗ ਮੁਸਲਿਮਸ ਆਰ ਨਾਟ ਹਿਊਮਨ, ਦੈਟਸ ਵਾਈ ਯੂ ਡੂਇੰਗ ਦੈਟ ਸੋਰਟ ਆਫ ਥਿੰਗ ਟੂ ਮੁਸਲਿਮ, ਤੁਸੀਂ ਆਹ ਨਾ ਪਾਓ ਜੀ, ਉਹ ਪਾਓ, ਫਿਰ ਉਹਨਾਂ ਦੇ ਬੀਚ ਤੇ ਜਾਣਾ ਬੰਦ ਕਰ ਦੂੰਗੇ, ਕੱਲ ਨੂੰ ਕਹੋਗੇ ਆਹ ਰੈਸਟੋਰੈਂਟ ਚ ਨਾ ਆਓ ਤੁਸੀਂ, ਦੱਸ
ਇਸ ਤਰ੍ਹਾਂ ਨੀ ਚੱਲਦਾ। ਸੋ ਇਸ ਕਰਕੇ ਮਤਲਬ ਇਹ ਜਿਹੜੀਆਂ ਕੋਈ ਵੀ ਕਾਨੂੰਨ ਹੈ ਨਾ, ਮਤਲਬ ਆਪਣਾ ਚਿੰਤਾ ਦਾ ਵਿਸ਼ਾ ਤਾਂ ਇਹੀ ਸੀਗਾ ਤੇ ਕਿਸੇ ਵੀ ਚਾਹੇ ਆਪਣੇ ਦੇਸ਼ ਚ ਲਾਗੂ ਹੁੰਦਾ ਕਿ ਅਸੀਂ ਜਿਹੜੇ ਹਿਊਮਨ ਰਾਈਟਸ ਨੇ ਉਹਨਾਂ ਨੂੰ ਫਾਲੋ ਕਰਨਾ ਹੈ ਜੀ, ਹਰੇਕ ਬੰਦਾ ਆਪਣਾ ਧਰਮ, ਆਪਣੀ ਦਿੱਖ, ਆਪਣੇ ਸਾਰਿਆਂ ਉਹਨਾਂ ਨੂੰ ਉਹਨਾਂ ਦਾ ਇੱਕ ਹਿਊਮਨ ਰਾਈਟ ਬਣਦਾ, ਉਹਨੂੰ ਆਪਾਂ ਮਤਲਬ ਰਿਸਪੈਕਟ ਕਰਨਾ ਹੈ। ਤੇ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜੇ ਨੇ ਜੀ, ਮੈਸੇਜ ਆਪਾਂ ਉਹਨਾਂ ਦੇ ਲਵਾਂਗੇ ਜੀ। ਅਮਰਦੀਪ ਜੀ ਤਤਲਾ ਤੇ ਤਰਸੇਮ ਰਟੋਲ, ਜਸਪ੍ਰੀਤ ਬੈਂਸ ਅਮਰੀਕਾ ਵਾਲੇ ਭਾਜੀ ਆ ਗਏ ਨੇ, ਕਰਨਵੀਰ ਸਿੰਘ ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਨੇ, ਤੇ ਅਮਰਜੀਤ ਸਿੰਘ ਗਰੇਵਾਲ ਜੀ ਸਾਡੇ ਸਤਿਕਾਰਯੋਗ ਭਾਜੀ ਹਾਂਗਕਾਂਗ ਤੋਂ ਕਹਿ ਰਹੇ ਨੇ ਕਿ ਚੀਨ ਚ G20 ਹੋ ਰਿਹਾ ਜੀ ਸ਼ਾਇਦ, ਇਸ ਕਰਕੇ ਇਹ ਵੀ ਹੋ ਸਕਦਾ ਜੀ। ਤੇ ਅਮਰਜੀਤ ਬਰਾੜ ਹੋਣੀ ਵੀ ਆ ਗਏ ਨੇ, ਤੇ ਅਮਰ ਸਿੰਘ ਹੁਣਾਂ ਨੇ ਵੀ ਇਨਫੋਰਮੇਸ਼ਨ ਭੇਜੀ ਹੈ, ਦਲਜੀਤ ਸਿੰਘ ਮਹਿਤਾ ਚੌਂਕ ਵੀ ਪ੍ਰੋਗਰਾਮ ਚ ਜੁਆਇਨ ਕਰ ਰਹੇ ਨੇ, ਤੇ ਜਸਵੰਤ ਘੁੰਮਣ ਵੀ ਸਾਡੇ ਨਾਲ ਜੁੜੇ ਹੋਏ ਨੇ। ਸੋ ਸਾਰੇ ਸੱਜਣਾ ਮਿੱਤਰਾਂ ਦੇ ਮੈਸੇਜ ਵੀ ਲਵਾਂਗੇ, ਤੇ ਛੋਟੇ ਪਰ ਦਾ ਜਿਹੜਾ ਸਕੈਂਡਲ ਹੈ, ਇਸ਼ੂ ਹੈ, ਉਸ ਤੇ ਆਪਾਂ ਗੱਲ ਕਰਾਂਗੇ, ਤੇ ਗੀਤ ਵੀ ਹੁਣ ਆਪਾਂ ਗੀਤ ਨਹੀਂ ਸੁਣਨਾ, ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ, ਤੇ ਜਿਹੜੇ ਸਾਡੇ ਕਮਰਸ਼ੀਅਲ ਸਪੌਂਸਰ ਨੇ ਸਾਡੇ
ਗੱਲ, ਹਾਂਜੀ ਗੱਲ ਕਰ ਹੀ ਲਈਏ, ਕਿਉਂਕਿ ਕਾਫੀ ਜਿਹੜੇ ਲੋਕ ਜੁੜੇ ਨੇ, ਦੇ ਵਾਂਟ ਟੂ ਨੋ ਵੀ ਵਾਟ ਇਜ਼ ਹੈਪਨਿੰਗ ਵਿਦ ਆਪ, ਉਸ ਤੋਂ ਬਾਅਦ ਤੁਸੀਂ ਲੌਂਗ ਬ੍ਰੇਕ ਲੈ ਲਿਓ, ਮੇਰੀ ਤੇ ਇਹ ਸਲਾਹ ਹੈ।
ਚਲੋ ਠੀਕ। अच्छा अच्छा पहले आप पहले आप चलो
पहले आप
जी ठीक ठीक है जी चलो आप जी का स्वागत है जी प्रोग्राम दे विच ते आप दी गल करन लगे हां ते हां जी आम आदमी पार्टी दे कन्वीनर सुच्चा सिंह छोटे पर काफी देर तो आम आदमी पार्टी दा मुड बन रहे ने पंजाब दे विच बन रहे सी ते काफी उन्होंने मेहनत की काफी फील्ड वर्क किया ते जो किदा कह लो कि इउं लग रहा है कि जो अज पंजाब दे विच पोजीशन है मेजर उन्होंने काम किया उन्होंने करके ही है क्योंकि भगवंत मान ते चार एमपी जिहड़े बने सन ਉਹ ਪਹਿਲਾਂ ਬਣੇ ਸਨ ਤੇ ਉਸ ਤੋਂ ਬਾਅਦ ਜਿਹੜੀ ਸਟੇਟ ਲੈਵਲ ਤੇ ਪਾਰਟੀ ਦਾ ਇੱਕ ਸਟਰਕਚਰ ਬਣਾਉਣਾ ਖੜਾ ਕਰਨਾ ਉਸ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਦਾ ਕਾਫੀ ਯੋਗਦਾਨ ਰਿਹਾ ਤੇ ਬਹੁਤ ਸਾਰੇ ਜਿਹੜੇ ਹੰਡੇ ਹੋਏ ਮੰਜੇ ਹੋਏ ਪੋਲੀਟੀਸ਼ੀਅਨਸ ਨੂੰ ਉਹ ਲੈ ਕੇ ਆਏ ਨੇ ਆਪਣੇ ਇਸ ਪਾਰਟੀ ਦੇ ਛਤਰਸ਼ਾਹ ਹੇਠਾਂ ਤੇ ਪਰ ਫਿਰ ਵੀ ਕਿਤੇ ਨਾ ਕਿਤੇ ਥੋੜੀ ਜਿਹੀ ਸ਼ੱਕ ਪੈਂਦੀ ਰਹਿੰਦੀ ਸੀ ਵਾਲੰਟੀਅਰਸ ਦੇ ਵਿੱਚ ਆਮ ਆਦਮੀ ਪਾਰਟੀ ਸਪੋਰਟਰਸ ਦੇ ਵਿੱਚ ਤੇ ਵਿਰੋਧੀ ਧਿਰਾਂ ਵੀ ਉਂਗਲੀ ਉਠਾਉਂਦੀਆਂ ਸਨ ਇਸ ਚੀਜ਼ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਕਿ ਉਨ੍ਹਾਂ ਦੀ ਜਿਹੜੀ ਬੈਕਗ੍ਰਾਉਂਡ ਹੈ ਬਾਕੀ ਪਾਰਟੀਆਂ ਦੇ ਨਾਲ ਜੁੜਨ ਦੇ ਵਿੱਚ ਰਹੀ ਹੈ ਸੋ ਹੁਣ ਇਹ ਜਿਹੜਾ ਕੱਲ ਪ੍ਰੈਸ ਕਾਨਫਰੰਸ ਹੋਈ ਹੈ ਉਸ ਦੇ ਵਿੱਚ ਇੱਕ ਤਾਂ ਖ਼ਬਰ ਇਹ ਆ ਰਹੀ ਹੈ ਕਿ ਪ੍ਰੈਸ ਕਾਨਫਰੰਸ ਛੋਟੇਪੁਰ ਨੇ ਬੇਨਕਾਬ ਕੀਤਾ ਕੇਜਰੀਵਾਲ ਦਾ ਸਿੱਖ ਵਿਰੋਧੀ ਚਿਹਰਾ ਹੈਰਾਨ ਕਰਦਾ ਸੱਚ ਸਾਹਮਣੇ ਲਿਆਂਦਾ ਸੋ ਇਹ ਖ਼ਬਰਾਂ ਇਹ ਵੀ ਛਪ ਰਹੀਆਂ ਨੇ ਤੇ ਪਹਿਲਾਂ ਤਾਂ ਇਹ ਦੱਸੋ ਜੀ ਗੁਰਪ੍ਰੀਤ ਗਿੱਲ ਜੀ ਕਿ ਇਹ ਤਿੰਨ ਚਾਰ ਇੰਸੀਡੈਂਟ ਹੋਏ ਨੇ ਤੇ ਇਹਦੀ ਥੋੜੀ ਬੈਕਗ੍ਰਾਉਂਡ ਦਿਓ ਕਿ ਅਸਲ ਦੇ ਵਿੱਚ ਡਿਸਿਪਲਿਨ ਹੋਇਆ ਕਿਉਂ ਹੈ ਤੇ ਕੀਤਾ ਕਿਨਾਂ
ਇਹ ਦੇਖੋ ਜੀ ਛੋਟੇਪੁਰ ਸਾਹਿਬ ਕਨਵੀਨਰ ਨੇ ਕਨਵੀਨਰ ਸੀ ਪਾਰਟੀ ਦੇ ਕਾਫੀ ਚਿਰ ਤੋਂ ਜੁੜੇ ਹੋਏ ਨੇ ਇਹਨਾਂ ਨੂੰ ਬਣਾਇਆ ਗਿਆ ਇਲੈਕਸ਼ਨ 2014 ਤੋਂ ਬਾਅਦ ਇਹਨਾਂ ਨੂੰ ਬਣਾਇਆ ਗਿਆ ਸੀ ਇਹ ਛੋਟੇਪੁਰ ਸਾਹਿਬ ਦੀ ਥੋੜੀ ਜਿਹੀ ਗਲਤੀ ਇੱਥੇ ਇਹ ਰਹੀ ਹੈ ਵੀ ਉਹ ਐਜ਼ ਅ ਕਨਵੀਨਰ ਐਕਟ ਨਹੀਂ ਕੀਤਾ ਉਹਨਾਂ ਨੇ ਉਹ ਜਸਟ ਕਹਿ ਲਿਓ ਆਰਡਰ ਫਾਲੋ ਕਰ ਰਹੇ ਸੀ ਤੇ ਉਹ ਓਦਾਂ ਹੀ ਆਰਡਰ ਇੰਪਲੀਮੈਂਟ ਕਰ ਰਹੇ ਸੀ ਜਦਕਿ ਜਿਹੜੀ ਆਪਣੀ ਪੋਜੀਸ਼ਨ ਹੁੰਦੀ ਨਾ ਵੀ ਮੈਂ ਪ੍ਰਧਾਨ ਹੈ ਪਾਰਟੀ ਦਾ ਮੈਂ ਪਾਰਟੀ ਲਈ ਕੰਮ ਕਰ ਰਿਹਾ ਤੇ ਮੈਂ ਪਾਰਟੀ ਨੂੰ ਡਿਵੈਲਪ ਕਰਨਾ ਪਾਰਟੀ ਦੀ ਤਰੱਕੀ ਕਰਨੀ ਹੈ ਉਹਦਾ ਸਭ ਤੋਂ ਮੇਨ ਕਾਰਨ ਇਹ ਸੀ ਵੀ ਜਿਹੜੇ ਵਲੰਟੀਅਰ ਸੀ ਨਾ ਉਹ ਇਸ ਗੱਲ ਤੋਂ ਖੁਸ਼ ਨਹੀਂ ਸੀ ਵੀ ਜਿਹੜੇ ਸਰੋਪੇ ਪਾਏ ਜਾ ਰਹੇ ਨਾ ਕਾਂਗਰਸ ਤੇ ਅਕਾਲੀਆਂ ਨੂੰ ਵਧੀਆ ਬੰਦੇ ਵੀ ਆ ਰਹੇ ਮਾੜੇ ਬੰਦੇ ਜਿਹੜੇ ਆ ਰਹੇ ਸੀ ਨਾ ਉੱਤੇ ਰੌਲਾ ਬਹੁਤ ਪੈ ਰਿਹਾ ਸੀ ਤੇ ਛੋਟੇਪੁਰ ਸਾਹਿਬ ਜਾਂਦਾ ਸੀ ਵਲੰਟੀਅਰ ਵੱਲੋਂ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ ਛੋਟੇਪੁਰ ਸਾਹਿਬ ਹਮੇਸ਼ਾ ਇਹ ਕਹਿੰਦੇ ਹੁੰਦੇ ਸੀ ਵੀ ਇਹ ਪਾਰਟੀ ਦਾ ਫੈਸਲਾ ਮੇਰਾ ਕੋਈ ਲੈਣਾ ਦੇਣਾ ਨੀ ਜਦੋਂ ਤੁਸੀਂ ਇਹ ਗੱਲ ਕਹਿੰਦੇ ਮੇਰਾ ਵਿੱਚ ਕੋਈ ਲੈਣਾ ਦੇਣਾ ਨੀ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਆਪੇ ਕਰ ਲੈਂਦੇ ਹੋ ਤੁਸੀਂ ਇੱਕ ਸੋਲਿਡ ਰੀਜ਼ਨ ਦਿਓ ਵੀ ਉਹ ਬੰਦਾ ਇਸ ਕਰਕੇ ਲੈ ਕੇ ਆਉਂਦਾ ਕਿਹੜੇ ਬੰਦੇ ਦੀ ਗੱਲ ਕਰ ਰਹੇ ਹੋ ਉਹ ਬੰਦਾ ਇਸ ਕਰਕੇ ਲੈ ਕੇ ਆਉਂਦਾ ਉਹ ਬੰਦੇ ਦੀ ਇਲਾਕੇ ਵਿੱਚ ਇੰਨੇ ਕੁ ਯੋਗਦਾਨ ਆ ਸਾਨੂੰ ਆਸ ਹੈ ਵੀ ਉਹ ਪਾਰਟੀ ਨੂੰ ਹੋਰ ਕਰੂ ਅੱਗੇ ਉਹ ਇਹ ਗੱਲ ਉਹਨਾਂ ਦਾ ਰਟਿਆ ਦਾ ਜਵਾਬ ਹੁੰਦਾ ਵੀ ਮੇਰਾ ਇਹ ਚ ਕੋਈ ਲੈਣਾ ਦੇਣਾ ਨੀ ਇਹ ਪਾਰਟੀ ਵਾਲੇ ਕਰ ਰਹੇ ਆ ਵੀ ਤੁਸੀਂ ਕਨਵੀਨਰ ਹੋ ਪਾਰਟੀ ਦੇ ਇੱਕ ਚਿਹਰਾ ਆ ਵੀ ਸਰੋਪੇ ਤੁਸੀਂ ਪਾ ਰਹੇ ਹੋ ਸਰੋਪਾ ਹੋਰ ਕੋਈ ਨੀ ਪਾ ਰਿਹਾ ਤੁਹਾਡੇ ਕੋਲ ਕਾਰਨ ਹੋਣਾ ਚਾਹੀਦਾ ਵੀ ਮੈਂ ਸਰੋਪਾ ਕਿਉਂ ਪਾਇਆ ਫਿਰ ਵਲੰਟੀਅਰ ਬਹੁਤ ਚਿਰ ਤੋਂ ਪਿੱਛੇ ਹਟੇ ਹੋਏ ਸੀ ਓਪਨਲੀ ਵਲੰਟੀਅਰ ਕਹਿ ਰਹੇ ਸੀ ਵੀ ਅਸੀਂ ਛੋਟੇਪੁਰ ਨੂੰ ਪਸੰਦ ਨੀ ਕਰਦੇ ਕਿਉਂਕਿ ਫੇਸਬੁੱਕ ਤੇ ਇਹੀ ਕਾਟੋਕਲੇ ਚੱਲਦਾ ਹੁੰਦਾ ਸੀ ਹਮੇਸ਼ਾ ਤੇ ਦੂਜੀ ਗੱਲ ਇਹ ਆਈ ਵੀ ਜਦੋਂ ਉਹ ਕਵਰ ਵਾਲਾ ਇਸ਼ੂ ਚੱਲਿਆ ਨਾ ਜਦੋਂ ਉਹਨਾਂ ਨੇ ਯੂਥ ਦਾ ਮੈਨੀਫੈਸਟੋ ਲਾਂਚ ਕੀਤਾ ਉਹਦੇ ਉੱਤੇ ਉਹ ਇੱਕ ਨਿੱਕੀ ਜਿਹੀ ਗਲਤੀ ਹੋਈ ਸੀ ਵੀ ਯੂਥ ਦਾ ਆਪਣਾ ਆਪ ਹੋਣ ਦਾ ਝਾੜੂ ਲੱਗ ਗਿਆ ਸੀ ਹਰਿਮੰਦਰ ਸਾਹਿਬ ਦੀ ਫੋਟੋ ਤੇ ਨਾ ਤੇ ਛੋਟੇਪੁਰ ਨੂੰ ਪੁੱਛਿਆ ਪੱਤਰਕਾਰਾਂ ਨੇ ਵੀ ਇਹ ਕੀ ਹੋਇਆ ਛੋਟੇਪੁਰ ਸਾਹਿਬ ਦਾ ਹੁਣ ਤੁਸੀਂ ਬਿਆਨ ਦੇਖੋ ਵੀ ਕਿੰਨੇ ਸੀਰੀਅਸ ਸੀ ਓ ਪਾਰਟੀ ਦੀ ਕਨਵੀਨਰਸ਼ਿਪ ਲਈ ਛੋਟੇਪੁਰ ਸਾਹਿਬ ਕਹਿੰਦੇ ਵੀ ਮੈਨੂੰ ਨੀ ਪਤਾ ਇਹ ਮੁੰਡਿਆਂ ਨੇ ਆਪੇ ਡਿਜ਼ਾਇਨ ਬਣਾ ਕੇ ਇਹ ਛਾਪਦਾ ਵੀ ਹੁਣ ਉਹ ਆਪਣੇ ਆਪ ਨੂੰ ਡਿਫੈਂਡ ਕਰ ਰਹੇ ਨੋਟ ਪਾਰਟੀ ਨੂੰ ਡਿਫੈਂਡ ਨੀ ਸੀ ਕਰ ਰਹੇ ਜਦਕਿ ਬਿਆਨ ਇਹ ਹੋਣਾ ਚਾਹੀਦਾ ਸੀ ਹਾਂ ਵੀ ਚਲੋ ਗਲਤੀ ਹੋ ਗਈ ਹੈ ਸਾਡੇ ਤੋਂ ਅਸੀਂ ਇਹਨੂੰ ਸੁਧਾਰ ਕਰ ਰਹੇ ਹਾਂ ਤੁਸੀਂ ਇਸ ਗੱਲ ਨੂੰ ਧਿਆਨ ਦੇਣ ਦੀ ਬਜਾਏ ਜਿਹੜੇ ਯੂਥ ਮੈਨੀਫੈਸਟੋ ਵਿੱਚ ਅਸੀਂ ਪੁਆਇੰਟ ਲਾਏ ਨੇ ਉਹਨਾਂ ਤੇ ਧਿਆਨ ਦਿਓ ਮੀਡੀਆ ਨੂੰ ਉਹਨਾਂ ਨੇ ਇਹ ਕਿਹਾ ਹੀ ਨੀ ਇਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੇ ਈਵਨ ਕਿ ਰੋਸ ਵੀ ਪ੍ਰਗਟਾਇਆ ਸੀ ਛੋਟੇਪੁਰ ਸਾਹਿਬ ਕੋਲ ਵੀ ਤੁਹਾਨੂੰ ਇਹ ਬਿਆਨ ਨਹੀਂ ਸੀ ਦੇਣਾ ਉਸ ਤੋਂ ਬਾਅਦ ਫਿਰ ਡ੍ਰਿਫਟਿੰਗ ਸ਼ੁਰੂ ਹੋਈ ਆ ਫਿਰ ਐਲੀਗੇਸ਼ਨ ਵੀ ਲੱਗੇ ਨੇ ਵੀ ਛੋਟੇਪੁਰ ਸਾਹਿਬ ਪੈਸੇ ਮੰਗ ਰਹੇ ਆ
ਪੈਸੇ ਗੁਰਪ੍ਰੀਤ ਜੀ ਇੱਕ ਕਾਫੀ ਦੇਰ ਤੋਂ ਐਲੀਗੇਸ਼ਨ ਲੱਗ ਰਹੇ ਸੀ ਕਿ ਇਹ ਉਹੀ ਜਿੱਦਾਂ ਪਾਰਟੀ ਲਈ ਪੈਸੇ ਇਕੱਠੇ ਕਰ ਰਹੇ ਨੇ ਤੇ ਫਿਰ ਉਹ ਚ ਗੱਡੀਆਂ ਖਰੀਦ ਰਹੇ ਨੇ ਇਹੋ ਜਿਹੀ ਗੱਲ ਵੀ ਚੱਲ ਰਹੀ ਸੀ ਬੈਕਗ੍ਰਾਉਂਡ ਤੇ ਕਿਤੇ ਨਾ ਕਿਤੇ ਹਨਾ ਤੇ ਇਹ ਵੀ ਇੱਕ ਕਾਰਨ ਬਣਿਆ
ਕਾਰਨ ਇਹ ਬਣਿਆ ਜੀ ਵੀ ਜਿੱਦਾਂ ਸ਼੍ਰੀ ਰਾਮ ਚੰਦਰ ਜੀ ਨੇ ਅਗਨੀ ਪ੍ਰੀਖਿਆ ਕਰਾਈ ਸੀ ਨਾ ਸੀਤਾ ਜੀ ਦੀ ਤੇ ਛੋਟੇਪੁਰ ਸਾਹਿਬ ਦੀ ਵੀ ਅਗਨੀ ਪ੍ਰੀਖਿਆ ਹੋਈ ਤੇ ਛੋਟੇਪੁਰ ਸਾਹਿਬ ਉਹ ਅਗਨੀ ਪ੍ਰੀਖਿਆ ਚ ਫੇਲ ਹੋ ਗਏ।
ਅੱਛਾ,
ਮੀਡੀਆ ਕੋਲ ਲੀਕ ਕੀਤਾ, ਕਈ ਕਹਿੰਦੇ ਨਹੀਂ ਕੀਤਾ, ਪਰ ਛੋਟੇਪੁਰ ਸਾਹਿਬ ਨੂੰ ਪਤਾ ਲੱਗ ਗਿਆ ਸੀ ਵੀ ਉਹ ਐਵੀਡੈਂਸ ਪਾਰਟੀ ਕੋਲ ਪਹੁੰਚ ਗਏ ਹੈ। ਤੇ ਤੀਜੀ ਗਲਤੀ ਛੋਟੇਪੁਰ ਸਾਹਿਬ ਨੇ ਕੀ ਕੀਤੀ ਵੀ ਆਪ ਪ੍ਰੈਸ ਕਾਨਫਰੰਸ ਕਰਤੀ।
ਇੱਕ ਮਿੰਟ, ਤੀਜੀ ਦੀ ਗਲਤੀ ਤੋਂ ਪਹਿਲਾਂ ਦੂਜੀ ਤੇ ਮੈਂ ਥੋੜੇ ਦੂਜੇ ਤੇ ਮੈਂ ਥੋੜਾ ਜਿਹਾ ਟਿੱਪਣੀ ਕਰਨਾ ਚਾਹਾਂਗਾ। ਤੇ ਖਬਰਾਂ ਇਹ ਛਪ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਸਟਿੰਗ ਆਪਰੇਸ਼ਨ ਕੀਤਾ ਛੋਟੇਪੁਰ ਤੇ ਉਹ ਸਟਿੰਗ ਆਪਰੇਸ਼ਨ ਹੋਇਆ ਜੀ, ਉਹਨਾਂ ਨੂੰ ਟੈਸਟ ਕਰ ਲਿਆ, ਅਗਲੀ ਪ੍ਰੀਖਿਆ ਜਿਹੜੀ ਤੁਸੀਂ ਕਹਿੰਦੇ ਨਾ।
ਹਾਂਜੀ ਹਾਂਜੀ ਹਾਂਜੀ, ਕਿਉਂਕਿ ਉਹ ਦੇਖੋ ਐਲੀਗੇਸ਼ਨ ਲੱਗ ਰਹੇ ਸੀ, ਉਹ ਕਹਿੰਦੇ ਵੀ ਕਲੀਅਰ ਕਰੀਏ ਗੱਲ ਇਹ ਵਾਲੀ ਵੀ ਇਹ ਹੋ ਰਿਹਾ ਕਿ ਨਹੀਂ ਹੋ ਰਿਹਾ। ਹੁਣ ਉਹਨਾਂ ਨੂੰ ਇਨਵੈਲਪ ਦੇ, ਹੁਣ ਦੇਖੋ ਜਿਹੜਾ ਸਟਿੰਗ ਆਪਰੇਸ਼ਨ ਜਿੰਨੇ, ਕਿਉਂਕਿ ਕਿਸੇ ਨੇ ਵੀਡੀਓ ਹਜੇ ਤੱਕ ਦੇਖੀ ਨੀ, ਜਸਟ ਉੜ ਜੀੜ ਦਾ ਹੀ ਖਬਰ ਚੱਲ ਰਹੀ ਵੀ ਕੀ ਹੋਇਆ ਕੀ ਨਹੀਂ ਹੋਇਆ। ਸੋ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਵੀ ਇਨਵੈਲਪ ਕਿਸੇ ਨੇ ਦਿੱਤਾ ਸੀ ਛੋਟੇਪੁਰ ਸਾਹਿਬ ਨੂੰ, ਤੇ ਉਹਦੇ ਵਿੱਚ ਪੈਸੇ ਸੀ ਕੁਛ ਕੁਛ ਰਕਮ ਸੀ ਲੱਖਾਂ ਵਿੱਚ। ਤੇ ਛੋਟੇਪੁਰ ਸਾਹਿਬ ਵੀਡੀਓ ਦੇ ਵਿੱਚ ਕਹਿੰਦੇ ਇਹ ਦਿਖਾਈ ਦੇ ਰਹੇ ਆ ਵੀ ਅਸੀਂ ਤੈਨੂੰ ਅਹੁਦਾ ਦਊਂਗੇ ਜਦੋਂ ਪਾਰਟੀ ਦੀ ਸਰਕਾਰ ਬਣੂ।
ਅੱਛਾ,
ਸੋ ਇਹ ਇੰਨੀ ਕੁ ਇਹ ਸੱਚਾਈ ਹੈ ਕਿ ਨਹੀਂ ਹੈ, ਪਰ ਇਹ ਜਿਹੜੀ ਖਬਰ ਚੱਲ ਰਹੀ ਹੈ ਸਾਰਾ ਜਿਹੜਾ ਕਾਟੋਕਲੇਸ਼ ਪਿਆ ਇਹਦੇ ਪਿੱਛੇ ਆਹੀ ਮੇਨ ਰੀਜ਼ਨ ਆ। ਛੋਟੇਪੁਰ ਸਾਹਿਬ ਨੇ, ਦੇਖੋ ਕੱਲ ਮੈਂ ਉਹਨਾਂ ਦੀ ਲਾਈਵ ਕਾਨਫਰੰਸ ਦੇਖੀ ਆ ਫੇਸਬੁੱਕ ਦੇ ਉੱਤੇ।
ਜਦਕਿ
ਤੁਸੀਂ ਵੇਟ ਕਰਨੀ ਚਾਹੀਦੀ ਤੁਹਾਨੂੰ ਵੀ ਜੋ ਵੀ ਜਾਂਚ ਹੋ ਰਹੀ ਆ ਉਹ ਤੋਂ ਬਾਅਦ ਉਹਦਾ ਰਿਜ਼ਲਟ ਆਉਂਦਾ, ਉਹ ਤੋਂ ਬਾਅਦ ਤੁਸੀਂ ਪੱਖ ਰੱਖੋ। ਤੁਸੀਂ ਪਹਿਲਾਂ ਹੀ ਕਹਿ ਰਹੇ ਹੋ ਫੇਰ ਪੱਖ ਵੀ ਚਲੋ ਠੀਕ ਰੱਖ ਰਹੇ ਹੋ, ਤੁਸੀਂ ਫੈਕਟ ਦੋ ਪੱਖ ਰੱਖ ਰਹੇ ਹੋ। ਦੇਖੋ ਮੈਂ ਤਾਂ ਪਾਰਟੀ ਦੀ ਸਪੋਰਟ ਕਰਦਾ, ਸੋ ਮੈਂ ਪਾਰਟੀ ਨੂੰ ਡਿਫੈਂਡ ਵੀ ਕਰੂੰਗਾ, ਪਰ ਮੈਂ ਜੇ ਨਿਊਟਰਲ ਹੋ ਕੇ ਗੱਲ ਕਰਾਂ, ਨਿਊਟਰਲ ਇੱਕ ਗੱਲ ਇਹ ਹੋ ਰਹੀ ਹੈ ਵੀ ਛੋਟੇਪੁਰ ਸਾਹਿਬ ਇਹ ਕਹਿ ਰਹੇ ਆ ਵੀ ਕੇਜਰੀਵਾਲ ਐਂਟੀ ਪੰਜਾਬੀ ਆ ਤੇ ਐਂਟੀ ਸਿੱਖ ਆ।
ਅੱਛਾ,
ਵੀ ਇਹਦੇ ਪਿੱਛੇ ਕੋਈ ਵੀ ਸੋਲਿਡ ਐਵੀਡੈਂਸ ਹੈ ਨੀਗਾ, ਕਿਸੇ ਕੋਲ ਵੀ ਨੀ ਹੈਗਾ। ਆਪਾਂ ਦੇਖ ਰਹੇ ਹਾਂ ਪਿਛਲੇ ਇੰਨੇ ਸਾਲ ਤੋਂ ਕੇਜਰੀਵਾਲ ਪਾਵਰ ਦੇ ਵਿੱਚ ਆ, ਉਹਦੀ ਇੱਕ ਵੀ ਐਕਟੀਵਿਟੀ ਹੈ ਨੀਗੀ ਵੀ ਜਿਹੜੀ ਉਹਨੂੰ ਐਂਟੀ ਸਿੱਖ ਪ੍ਰੂਵ ਕਰਦੀ ਹੋਵੇ।
ਬਰਗੜੀ
ਦੇ ਵਿਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਸੀ ਸਰਕਾਰ ਤੁਹਾਡੀ ਪਾਵਰ ਦੇ ਵਿਚ, ਤੁਸੀਂ ਉਹਦੇ ਵਾਸਤੇ ਇੱਕ ਕਮੇਟੀ ਬਣਾਈ ਆ ਜੋਰਾ ਸਿੰਘ ਦੀ ਚੇਅਰਮੈਨੀ ਵਿਚ, ਤੇ ਉਹ ਤੋਂ ਬਾਅਦ ਤੁਸੀਂ ਕਿਸੇ ਨੂੰ ਗ੍ਰਿਫਤਾਰ ਨੀ ਕਰਾਇਆ, ਤੁਹਾਡੀ ਪੁਲਿਸ ਨੇ ਗੋਲੀ ਚਲਾਈ ਆ, ਠੀਕ ਹੈ ਨਾ। ਤੇ ਉਹ ਤਾਂ ਫਿਰ ਐਂਟੀ ਸਿੱਖ ਉਹ ਤੁਸੀਂ ਐਕਟੀਵਿਟੀ ਕਹਿ ਸਕਦੇ ਹੋ। 84 ਵਿਚ ਜੋ ਉਹ ਸਾਰੇ ਨੂੰ ਪਤਾ, ਮੈਂ ਵੀ ਜਿਨ੍ਹਾਂ ਨੂੰ ਨਹੀਂ ਪਤਾ ਉਹ ਸਰਚ ਕਰ ਲੈਣ ਵੀ ਉਹ ਉਸ ਵੇਲੇ ਕੀ ਕਰ ਰਹੇ ਸੀ। ਪਰ ਕੇਜਰੀਵਾਲ ਨੂੰ ਇੱਕੋ ਗੱਲ ਤੇ ਪੰਜਾਬੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਨੀ, ਸਿੱਖਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਨੀ ਵੀ ਇਹ ਐਂਟੀ ਸਿੱਖ ਆ, ਇਹ ਐਂਟੀ ਪੰਜਾਬੀ ਆ, ਤੁਸੀਂ ਇੱਥੇ ਟਰੱਸਟ ਨਾ ਕਰੋ। ਇਹ ਤਾਂ ਬੜੀ ਵੀਕ ਤੁਸੀਂ ਇੱਕ ਆਪਣਾ ਆਰਗੂਮੈਂਟ ਦੇ ਰਹੇ ਹੋ।
ਫਿਲਹਾਲ ਤਾਂ ਕੋਈ ਆਧਾਰ ਨੀ ਹੈਗਾ ਇਹ ਗੱਲ ਕਹਿਣ ਦਾ ਜਾਂ ਇਹ ਗੱਲ ਮੰਨਣ ਦਾ ਕਿ ਆਮ ਆਦਮੀ ਪਾਰਟੀ ਐਂਟੀ ਸਿੱਖ ਹੈ, ਕਿਉਂਕਿ ਕਾਫੀ ਕੰਮ ਜਿਹੜੇ ਜਿੱਦਾਂ ਉਹਨਾਂ ਨੇ ਸਿੱਖ ਧਰਮ ਦੇ ਲਈ ਵੀ ਕੀਤੇ ਨੇ, ਜਿਸ ਤਰ੍ਹਾਂ ਹੁਣ ਦਿੱਲੀ ਦੇ ਵਿੱਚ ਮਤਲਬ ਫਲਾਈ ਓਵਰ ਦਾ ਨਾਂ ਵੀ ਬੰਦਾ ਬਹਾਦਰ ਦੇ ਨਾਂ ਤੇ ਰੱਖਿਆ ਹਨਾ, ਤੇ ਜਰਨੈਲ ਸਿੰਘ ਹੋਣਾ ਨੂੰ ਕਾਫੀ ਵਧੀਆ ਅਹੁਦਾ ਦਿੱਤਾ ਹੋਇਆ ਤੇ ਵਧੀਆ ਕੰਮ ਚੱਲ ਰਹੇ ਨੇ। ਸੋ ਉਹ ਕੋਈ ਐਡੀ ਗੱਲ ਨਹੀਂ, ਦਿੱਲੀ ਜਿਹੜੇ ਕਤਲੇਆਮ ਹੈ ਉਹਦੇ ਨਾਲ ਜਿਹੜੇ ਪੀੜਿਤ ਪਰਿਵਾਰ ਹੈ ਉਹਨਾਂ ਨੂੰ ਕਾਫੀ ਰਾਹਤ ਦਵਾਈ ਹੈ। ਸੋ ਫਿਲਹਾਲ ਤਾਂ ਸਾਰੇ ਪੋਜ਼ਿਟਿਵ ਹੀ ਜਾ ਰਹੇ ਨੇ, ਪਰ ਗੱਲ ਇਹ ਹੈ ਵੀ ਆਮ ਆਦਮੀ ਪਾਰਟੀ ਦੇ ਕਨਵੀਨਰ ਹੋ ਕੇ ਛੋਟੇਪੁਰ ਉਹਨਾਂ ਨੇ ਇਹ ਛੋਟੀ ਗੱਲ ਕੀਤੀ ਹੈ ਮੇਰੇ ਹਿਸਾਬ ਦੇ ਨਾਲ,
ਬਹੁਤ ਜ਼ਿਆਦਾ ਛੋਟੀ ਗੱਲ। ਦੇਖੋ ਇਹ ਸਾਰਾ ਤੁਸੀਂ ਆਪਣੀ ਗੱਲ ਦੱਸੋ ਨਾ ਵੀ ਤੁਹਾਡੇ ਨਾਲ ਕੀ ਹੋਇਆ, ਪਾਰਟੀ ਨੇ ਕੀ ਧੱਕਾ ਕੀਤਾ। ਤੁਸੀਂ ਕਹੋ ਵੀ ਹਾਂ ਵੀ ਮੇਰੇ ਨਾਲ ਆਹ ਪਾਰਟੀ ਨੇ ਧੱਕਾ ਕੀਤਾ, ਮੈਂ ਏਦਾਂ ਕਰ ਰਿਹਾ ਸੀ, ਪਾਰਟੀ ਮੈਨੂੰ ਏਦਾਂ ਕਹਿਣ ਨੂੰ ਕਰ ਰਹੀ ਸੀ। ਅਸੀਂ ਤਾਂ ਰੌਲਾ ਪਾਉਂਦੇ ਸੀ ਪਿਛਲੇ 5-6 ਮਹੀਨਿਆਂ ਦੇ ਵੀ ਤੁਸੀਂ ਕਰ ਕੀ ਰਹੇ ਹੋ, ਤੁਸੀਂ ਸਾਨੂੰ ਦੱਸੋ। ਅਸੀਂ ਪਾਰਟੀ ਦੇ ਕੋਲ, ਇਹਨਾਂ ਨੇ ਹਮੇਸ਼ਾ ਇਹੀ ਕਹਿ ਦੇਣਾ ਵੀ ਮੇਰੀ ਵੀ ਗੱਲ ਹੋਈ ਆ, ਮੈਂ ਕੁਛ ਨੀ ਕਰ ਰਿਹਾ ਜੀ, ਇਹ ਪਾਰਟੀ ਵਾਲੇ ਕਰਾ ਰਹੇ ਨੇ। ਜਦੋਂ 62 ਨੂੰ ਤੁਸੀਂ ਲੈ ਕੇ ਆ ਰਹੇ ਹੋ ਹਰਗੋਬਿੰਦ ਰਾਜਪੁਰ ਤੋਂ 3 ਹਲਕੇ ਤੋਂ, ਜਿਹੜਾ ਪੂਲੇ ਦਾ ਬਿਲਕੁਲ ਨਜ਼ਦੀਕੀ ਸੀ, ਇਹ ਤਾਂ ਹੁਣ ਤੁਸੀਂ ਦੱਸਣਾ ਨਾ ਪਾਰਟੀ ਨੂੰ ਵੀ ਉਹ ਬੰਦਾ ਟੇਂਟਡ ਆ ਕਿ ਨਹੀਂ ਟੇਂਟਡ। ਇਹ ਤਾਂ ਹੁਣ ਦੁਰਗੇਸ਼ਵਰ ਪਾਠਕ ਸੰਜੇ ਸਿੰਘ ਨੇ ਜਾ ਕੇ ਥੋੜੀ ਸਰਚ ਕਰਨੀ ਹੈ, ਇਸ ਲਈ ਤਾਂ ਤੁਹਾਨੂੰ ਪਾਰਟੀ ਦਾ ਕਨਵੀਨਰ ਲਾਇਆ ਗਿਆ। ਵੀ ਤੁਸੀਂ ਉਹਨਾਂ ਨੂੰ ਵਧੀਆ ਬੰਦੇ ਸਿਲੈਕਟ ਕਰਕੇ ਦਓਗੇ, ਤੁਸੀਂ ਵਲੰਟੀਅਰ ਰੌਲਾ ਨਾ ਲਓ, ਪਰ ਤੁਸੀਂ ਸਰੂਪੇ ਦੇ ਸਰੂਪਾ ਪਾ ਰਹੇ ਹੋ। ਇਸ ਲਈ ਹੁਣ ਵਲੰਟੀਅਰ ਦੀ ਕੋਈ ਇੰਨੀ ਜ਼ਿਆਦਾ ਸਪੋਰਟ ਨਹੀਂ ਹੈਗੀ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਦੀ, ਸੁੱਚੇ ਸਿੰਘ ਛੋਟੇਪੁਰ ਨੂੰ, ਕਿਉਂਕਿ ਇਹਨਾਂ ਨੇ ਆਪ ਲੂਜ਼ ਕੀਤੀ।
ਹੁਣ 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 ਜਿੰਨੇ ਸਰੂਪੇ ਇਹਨਾਂ ਨੇ ਪਾਏ ਆ ਰਿਕਾਰਡ ਤੋੜ, ਤੇ ਹੁਣ ਇਹ ਦੱਸੋ ਵੀ ਹੁਣ ਇਹਨਾਂ ਨੂੰ ਕਿਹੜਾ ਕਿਹੜੀ ਪਾਰਟੀ ਸਰੂਪਾ ਪਾਉਣ ਨੂੰ ਫਿਰਦੀ ਆ?
ਤੁਸੀਂ ਦੇਖੋ ਜੀ, ਸਭ ਤੋਂ ਜ਼ਿਆਦਾ ਤ੍ਰਾਸਦੀ ਵਾਲੀ ਗੱਲ ਇਹ ਆ ਵੀ ਕਿਸੇ ਨੇ ਨਾ ਕੱਲ ਸਟੇਟਸ ਸ਼ੇਅਰ ਕੀਤਾ ਸੀ ਵੀ ਇਹ ਜਿਹੜੇ ਪੁਰਾਣੇ ਸਿਆਸਤਦਾਨ ਨੇ ਨਾ 30-40 ਸਾਲ ਦੇ, ਇਹਨਾਂ ਨੂੰ ਆਪ ਗੈਰ ਵਰਗੀ ਲੱਗਦੀ ਆ, ਕਿਉਂਕਿ ਆਪ ਦੇ ਵਿੱਚ ਵਲੰਟੀਅਰ ਦੀ ਗੱਲ ਕੀਤੀ ਜਾਂਦੀ, ਕੁਸ਼ਚਨ ਪੁੱਛੇ ਜਾਂਦੇ ਵੀ ਆਹ ਕਿੱਦਾਂ ਹੋ ਗਿਆ, ਉਹ ਕਿੱਦਾਂ ਹੋ ਗਿਆ। ਜਿਹੜੀ ਰਵਾਇਤੀ ਪਾਰਟੀਆਂ ਸੀ ਉਹਦੇ ਵਿੱਚ ਕੰਮ ਨਹੀਂ ਸੀ ਹੁੰਦੇ, ਫੈਸਲਾ ਕਰਤਾ ਪੰਜ ਬੰਦੇ ਨੇ ਕਰਤਾ ਮੰਨਣਾ ਪੈਣਾ, ਤੇ ਨਹੀਂ ਤਾਂ 6 ਸਾਲ ਲਈ ਪਾਰਟੀ ਚੋਂ ਬਾਹਰ। ਇਹਨਾਂ ਦੇ ਸਾਹ ਘੁੱਟਦੇ ਨੇ ਏਦਾਂ ਦੇ ਸਟਰਕਚਰ ਦੇ ਵਿੱਚ, ਇਸ ਲਈ ਇਹ ਜ਼ਿੰਮੇਵਾਰੀ ਤੋਂ ਭੱਜਦੇ ਆ। ਮੇਰਾ ਕੋਈ ਲੈਣਾ ਦੇਣਾ ਨਹੀਂ ਪਾਰਟੀ ਕਰ ਰਹੀ ਹੈ।
ਨਹੀਂ ਨਹੀਂ ਦੇਖੋ, ਉਹ ਤਾਂ ਆਪਾਂ ਇਹਨੂੰ ਹੋਰ ਲਹਿਜੇ ਨਾਲ ਵੀ ਦੇਖਾਂਗੇ, ਡੈਮੋਕ੍ਰੇਟਿਕ ਤਰੀਕੇ ਨਾਲ ਪਾਰਟੀ ਫਿਲਹਾਲ ਚੱਲ ਰਹੀ ਆ। ਇਹ ਇਹ ਚੀਜ਼ ਅਕਾਲੀ ਦਲ ਚ ਨਹੀਂ ਹੁੰਦੀ ਹੈਗੀ, ਸਟਿੰਗ ਆਪਰੇਸ਼ਨ ਨਹੀਂ ਹੁੰਦੇ, ਕੱਢੇ ਨਹੀਂ ਜਾਂਦੇ, ਕੱਢੇ ਜਾਂਦੇ ਆ ਪਰ ਹੋਰ ਲਹਿਜੇ ਨਾਲ ਕੱਢੇ ਜਾਂਦੇ ਨੇ। ਪਰ ਕਈ ਲੋਕ ਕਹਿ ਰਹੇ ਨੇ ਲਓ ਜੀ ਆਮ ਆਦਮੀ ਦਾ ਕਾਟ ਆਫ ਕਲੇਸ਼ ਆ, ਇਹਨੂੰ ਮਤਲਬ ਨੁਕਸਾਨ ਹੋਏਗਾ, ਉਹ ਹੋ ਗਿਆ। ਮੈਂ ਇਹਨੂੰ ਹੋਰ ਡਿਫਰੈਂਟ ਐਂਗਲ ਤੋਂ ਦੇਖਦਾ ਹਾਂ ਕਿ ਜਿਹੜੇ ਲੋਕ ਹੈ ਨਾ ਉਹ ਇਹ ਦੇਖਦੇ ਨੇ ਕਿ ਚਾਹੇ ਉਹ ਵੱਡਾ ਕਨਵੀਨਰ ਹੈ, ਸਾਰਿਆਂ ਨੂੰ ਪਾਰਟੀ ਦਾ ਲੀਡਰ ਹੈ, ਤੇ ਉਹਦੇ ਉੱਤੇ ਵੀ ਉਹਨੂੰ ਓਨੈਸਟ ਰੱਖਣ ਦੇ ਲਈ ਮੈਕਾਨਿਜ਼ਮ ਹੈਗਾ ਆ, ਉਹਨੂੰ ਕੱਢਿਆ ਜਾ ਸਕਦਾ, ਉਹਨੂੰ ਡਿਸਿਪਲਿਨ ਕੀਤਾ ਜਾ ਸਕਦਾ। ਸੋ ਕੋਈ ਵੀ ਡਿਕਟੇਟਰ ਨਹੀਂ ਬਣ ਸਕਦਾ, ਮਤਲਬ ਫਿਲਹਾਲ ਤਾਂ ਜਿਹੜਾ ਆ ਇੰਡੀਕੇਸ਼ਨ ਇਹ ਆ ਰਹੀ ਹੈ ਇਸ ਪਾਰਟੀ ਵੱਲੋਂ ਜੋ ਅੰਦਰ ਅੰਦਰੂਨੀ ਘਟਨਾਕ੍ਰਮ ਚੱਲ ਰਿਹਾ। ਸੋ ਇਹਦੇ ਨਾਲ ਮੈਨੂੰ ਲੱਗਦਾ ਕਿ ਪਾਰਟੀ ਦੇ ਜੀ
ਇਹ ਜਿਹੜੇ ਜਿਹੜੇ ਸਿਆਣੇ ਨੇ ਨਾ, ਦੇਖੋ ਜਿਹੜਾ ਗਰਾਊਂਡ ਜਿਹੜੇ ਜਿਹੜੇ ਸਿਆਸਤ ਜਿੱਥੋਂ ਚੱਲਦੀ ਪਿੰਡਾਂ ਦੇ ਵਿੱਚੋਂ ਸੱਥਾਂ ਚ ਸਿਆਸਤ ਚੱਲਦੀ ਆ, ਉਹ ਇਸ ਗੱਲ ਨੂੰ ਬੜਾ ਵੀ ਵਧੀਆ ਤਰੀਕੇ ਨਾਲ ਦੇਖ ਰਹੇ ਆ। ਉਹ ਉਹਨਾਂ ਨੇ ਇਹੀ ਗੱਲ ਕਰਨੀ ਹੈ ਵੀ ਦੇਖਿਆ ਛੋਟੇਪੁਰ ਨੂੰ ਉਹਨੇ ਪੈਸੇ ਮੰਗੇ ਤੇ ਉਹਨਾਂ ਨੇ ਪਾਰਟੀ ਚ ਕੱਢਤਾ। ਹੁਣ ਇਹ ਜਿਹੜੀ ਗੱਲ ਆ, ਇਹ ਸੱਥਾਂ ਦੀ ਜਿਹੜੀ ਚੱਲਣੀ ਗੱਲ ਵੀ ਪਾਰਟੀ ਨੇ ਪਰਵਾਹ ਨੀ ਮੰਨੀ, ਦੇਖੋ ਕਿੰਨੀ ਡੈਮੇਜ ਰਿਸਕ ਲੈ ਰਹੀ ਪਾਰਟੀ ਆਪਣੇ ਕਨਵੀਨਰ ਨੂੰ ਕੱਢਣ ਲਈ, ਕਿਉਂਕਿ ਗੱਲ ਦਬਾ ਸਕਦੇ ਸੀ, ਸਟਿੰਗ ਕਰਾਉਣ ਦੀ ਲੋੜ ਹੀ ਨੀ ਸੀ ਕੋਈ, ਗੱਲ ਦੱਬੀ ਰਹੇ ਕੋਈ ਲੋੜ ਨੀ ਸੀ। ਪਰ ਉਹਨਾਂ ਨੇ ਫੇਰ ਵੀ ਇਹ ਚੈੱਕ ਕੀਤਾ, ਕਿਉਂਕਿ ਛੋਟੇਪੁਰ ਦੇ ਜਾਣ ਨਾਲ ਪਾਰਟੀ ਨੁਕਸਾਨ ਹੋਊਗਾ, ਪਾਰਟੀ ਦੀ ਬਦਨਾਮੀ ਜਿਹੜੀ 2-3 ਹਫ਼ਤੇ ਚੱਲਣੀ ਆ, ਇੰਸਟੈਡ ਆਫ ਜਿਹੜੀਆਂ ਚੰਗੀਆਂ ਖ਼ਬਰਾਂ ਲੱਗਣੀਆਂ ਨੇ, 9 ਸਤੰਬਰ ਨੂੰ ਕੇਜਰੀਵਾਲ ਸਾਹਿਬ ਕਿਸਾਨਾਂ ਲਈ ਚੋਣ ਮੈਨੀਫੈਸਟੋ ਜਾਰੀ ਕਰਨ ਆ ਰਹੇ ਨੇ, ਉਹਨੂੰ ਘੱਟ ਕਵਰੇਜ ਮਿਲੂਗੀ। ਛੋਟੇਪੁਰ ਤੇ ਜਸਵੀਰ ਜਿਹੜਾ ਜੱਸੀ ਜਸਰਾਜ, ਇਹਨਾਂ ਦੇ ਬਿਆਨਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਊਗੀ, ਪਰ ਇਹ ਰਿਸਕ ਲੈਣਾ ਜ਼ਰੂਰੀ ਆ। ਪਰਸੋਂ ਕੇਜਰੀਵਾਲ ਸਾਹਿਬ ਦਾ ਬਿਆਨ ਆਇਆ ਵੀ ਮੈਂ ਕਰਪਸ਼ਨ ਨਾਲ ਸਮਝੌਤਾ ਨਹੀਂ ਕਰ ਸਕਦਾ, ਜੇ ਮੈਨੂੰ ਕਰਪਸ਼ਨ ਨਾਲ ਸਮਝੌਤਾ ਕਰਨਾ ਪਿਆ ਤੇ ਮੈਂ ਪਾਰਟੀ ਬੰਦ ਕਰ ਦੂੰਗਾ। ਇਹ ਗੱਲ ਸਮਝਣ ਦੀ ਲੋੜ ਹੈ, ਕਿਉਂਕਿ ਉਹ ਬੰਦੇ ਨੇ ਬਹੁਤ ਪਹਿਲਾਂ ਕਹਿਤਾ ਸੀ ਵੀ ਕਰਪਸ਼ਨ ਹੀ ਜਿਹੜੀ ਅਨਡਿਵੈਲਪਮੈਂਟ ਆ, ਹੋਰ ਕੁਰੀਤੀਆਂ ਨੇ ਸਮਾਜ ਚ, ਕਰਪਸ਼ਨ ਹੀ ਉਹਦੀ ਜੜ ਆ, ਤੇ ਜੇ ਤੁਸੀਂ ਕਰਪਸ਼ਨ ਨਾਲ ਤੁਸੀਂ ਟੋਲਰੈਂਸ ਲੈਵਲ ਆਪਣਾ ਹਾਈ ਰੱਖਦੇ ਵੀ ਚਲੋ ਕੋਈ ਨੀ ਜਿਹੜਾ ਹੋ ਰਿਹਾ ਕੋਈ ਨੀ ਆਪਾਂ ਕਰ ਲਾਂਗੇ ਸੈੱਟ ਕਰ ਲਾਂਗੇ, ਉਹ ਸਾਰੀ ਚੀਜ਼ ਇਸ ਪਾਰਟੀ ਦੀ ਕੋਰ ਆ ਨਾ ਜਿਹੜੀ ਜਿੱਥੋਂ ਥਿੰਕਿੰਗ ਸ਼ੁਰੂ ਹੋਈ ਆ, ਉਹ ਸਾਰੀ ਨੂੰ ਡਿਸਟਰਬ ਕਰਦੀ ਆ। ਮੈਂ ਹੁਣ ਛੋਟੇਪੁਰ ਸਾਹਿਬ ਤੇ ਹੁਣ ਮੈਂ ਕਹਿੰਦਾ ਮੈਂ ਬੜਾ ਇਮਾਨਦਾਰ ਹਾਂ ਜੀ, ਬਹੁਤ ਇਮਾਨਦਾਰ ਹਾਂ ਮੈਂ। ਹੁਣ ਮੈਨੂੰ ਆ ਕੇ ਕੋਈ ਕਵੇ ਬਾਈ ਮੈਨੂੰ $1 ਲੈ ਲਾ ਤੇ ਮੇਰਾ ਆਹ ਕੰਮ ਕਰਾ ਦੇ, ਠੀਕ ਹੈ, ਹੁਣ ਮੇਰਾ ਸਟਿੰਗ ਕਰ ਲਵੇ ਉਹ, ਮੈਂ ਹੁਣ ਸਟਿੰਗ ਵਾਲੇ ਨੂੰ ਥੋੜੀ ਗਾਲਾਂ ਕੱਢੂੰਗਾ ਯਾਰ ਤੂੰ ਮੇਰਾ ਸਟਿੰਗ ਕਰ ਲੈ, ਮੈਨੂੰ ਦੱਸਿਆ ਨੀ ਉਹਦੇ ਵੀ ਇਸ ਗੱਲ ਤੇ ਨਾ, ਮੈਂ ਇਮਾਨਦਾਰ ਹਾਂ, ਦੈਨ ਯੂ ਹੈਵ ਟੂ ਪ੍ਰੂਵ ਇਟ ਐਨੀ ਟਾਈਮ, ਪਰ ਰਾਤ ਦੇ 2 ਵਜੇ ਤੁਹਾਨੂੰ ਕੋਈ ਪ੍ਰੂਵ ਕਰਨ ਨੂੰ ਕਵੇ, ਯੂ ਹੈਵ ਟੂ ਪ੍ਰੂਵ ਇਟ। ਪਰ ਜੇ ਤੁਸੀਂ ਉਸ ਪਾਰਟੀ ਦੇ ਲੀਡਰ ਹੋ ਜਿਹੜੀ ਐਂਟੀ ਕਰਪਸ਼ਨ ਚੋਂ ਨਿਕਲੀ ਆ, ਤਾਂ ਤੁਸੀਂ ਉਹਦੇ ਸਟਿੰਗ ਚ ਫੇਲ ਹੋ ਰਹੇ ਹੋ, ਦੈਨ ਯੂ ਹੈਵ ਟੂ ਲੀਵ, ਸਿੰਪਲ ਇਜ਼ ਦੈਟ।
ਨਹੀਂ ਨਹੀਂ ਯੂ ਹੈਵ ਟੂ ਲੀਵ, ਨਹੀਂ ਉਹ ਤਾਂ ਕੋਈ ਦੋ ਰਾਵਾਂ ਨਹੀਂ ਹੈਗੀਆਂ। ਤੇ ਸਾਡੇ ਸੱਜਣ ਮਿੱਤਰ ਵੀ ਜੁੜੇ ਨੇ ਜੀਤ ਤਤਲਾ, ਉਹਨਾਂ ਨੇ ਕਹਿੰਦੇ ਬਾਈ ਜੀ ਲੋਕ ਦੱਸੋ ਕੀ ਲੱਭ ਲੈਂਦੇ ਆ। ਉਹਨਾਂ ਨੇ ਇੱਕ ਨਾ ਚੁਟਕਲਾ ਭੇਜਿਆ, ਕਹਿੰਦੇ ਦੇਖੋ ਇਤਿਹਾਸ ਗਵਾਹ ਹੈ, ਰਾਮ ਨੇ ਰਾਵਣ ਨੂੰ ਮਾਰਿਆ ਆਰ ਇਕੁਅਲ ਆਰ, ਕ੍ਰਿਸ਼ਨ ਨੇ ਕੰਸ ਨੂੰ ਮਾਰਿਆ ਕੇ ਇਕੁਅਲ ਕੇ, ਓਬਾਮਾ ਨੇ ਉਸਾਮਾ ਬਿਨ ਲਾਦਨ ਨੂੰ ਮਾਰਿਆ ਓ ਇਕੁਅਲ ਓ, ਮੋਦੀ ਨੇ ਮਨਮੋਹਨ ਨੂੰ ਹਰਾਇਆ ਐਮ ਇਕੁਅਲ ਐਮ, ਹੁਣ ਕੇਜਰੀਵਾਲ ਨੇ ਕਿਰਨ ਬੇਦੀ ਨੂੰ ਹਰਾਇਆ ਕੇ ਇਕੁਅਲ ਕੇ, ਹੁਣ ਆਈ ਆ ਕਹਿੰਦੇ ਪੰਜਾਬ ਦੀ ਵਾਰੀ ਤੇ ਭਗਵੰਤ ਮਾਨ ਨੇ ਬਾਦਲ ਨੂੰ ਹਰਾਇਆ ਤਾਂ ਫਿਰ ਬੀ ਇਕੁਅਲ ਬੀ ਹੋ ਜਾਣਾ। ਤੇ ਦੇਖੋ ਇਹ ਸਮੇਂ ਜਿਹੜੇ ਕੈਲਕੂਲੇਸ਼ਨ ਆ ਇਹ ਤਾਂ ਕਾਫੀ ਚੱਲਦੀਆਂ ਰਹਿੰਦੀਆਂ ਨੇ। ਤੇ ਇੱਕ ਨਾ ਚੁਟਕਲਾ ਹੋਰ ਭੇਜਿਆ, ਚਲੋ ਆਪਾਂ ਥੋੜਾ ਜਿਹਾ ਟੋਪਿਕ ਵੀ ਚੇਂਜ ਕਰਦੇ ਆ। ਤੇ ਅਮਰਦੀਪ ਸਿੰਘ ਸਾਡੇ ਮੈਲਬਨ ਤੋਂ ਆ, ਤੇ ਕਹਿੰਦੇ ਨੇ ਕਿ ਇੱਕ ਬੰਦਾ ਨਾ 12 ਸਾਲ ਬਾਅਦ ਜੇਲ੍ਹ ਤੋਂ ਛੁੱਟਿਆ ਤੇ ਬਹੁਤ ਥੱਕਿਆ ਹੋਇਆ ਸੀ, ਮੈਲੇ ਕਚਾਲੇ ਕੱਪੜੇ ਤੇ ਘਰ ਪਹੁੰਚਿਆ, ਤੇ ਘਰ ਪਹੁੰਚਦੇ ਹੀ ਉਹਦੀ ਘਰ ਵਾਲੀ ਉੱਚੀ ਦਣੀ ਉਹਨੂੰ ਬੋਲੀ ਕਿੱਥੇ ਘੁੰਮ ਕੇ ਆਏ ਇੰਨੀ ਦੇਰ, ਤੁਹਾਡੀ ਰਿਹਾਈ ਦਾ 2 ਘੰਟੇ ਪਹਿਲਾਂ ਹੋ ਗਈ ਸੀ। ਬੇਚਾਰਾ ਕਹਿੰਦਾ ਮੁੜ ਗਿਆ ਵਾਪਸ, ਕਹਿੰਦਾ ਜੇਲਰ ਨੂੰ, ਕਹਿੰਦਾ ਜੀ ਮੈਂ ਦੁਬਾਰਾ, ਮੈਨੂੰ ਪਾ ਦਿਓ 12 ਕਦਮ। ਸੋ ਇਹ ਵੀ ਦੇਖੋ ਜੀ, ਇਹ ਵੀ ਕਿਤੇ ਨਾ ਕਿਤੇ ਫਿੱਟ ਹੁੰਦਾ। ਔਰ ਜਸਪ੍ਰੀਤ ਸਿੰਘ ਬੈਂਸ ਭਾਜੀ ਸਾਡੇ ਜੁੜੇ ਨੇ ਤੇ ਜੁੜੇ
ਰਾਤੀ ਮੈਂ ਕਾਲ ਕੀਤੀ ਆ, ਤੇਰੇ ਕਿਹੜਾ ਚੱਕਰ ਚੱਲਦਾ ਕਿਸੇ ਜਨਾਨੀ ਨਾਲ? ਕਹਿੰਦਾ ਮੇਰਾ ਕੋਈ ਚੱਕਰ ਨੀ ਚੱਲਦਾ, ਕੀ ਹੋਇਆ ਕੀ ਦੱਸਦਾ ਸਹੀ, ਫਿਰ ਫਿਰ ਠਾ ਲਿਆ। ਕਹਿੰਦੇ ਮੈਂ ਰਾਤੀ ਕਾਲ ਕੀਤੀ, ਅੱਗੇ ਜਨਾਨੀ ਨੇ ਕਿਹਾ ਵੀ ਜਿਹੜੇ ਬੰਦੇ ਨਾਲ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਇਸ ਵੇਲੇ ਬਿਜ਼ੀ ਆ,
ਆਪ ਜਿਸੇ ਬਾਤ ਕਰਨਾ ਚਾਹਤੇ ਹੋ ਇਸ ਸਮੇ ਬਿਜ਼ੀ ਹੈ। ਇੱਕ ਹੋਰ ਵੀ ਆ, ਮੈਨੂੰ ਕੱਲੇ ਭੇਜਿਆ, ਮੈਨੂੰ ਇੱਕ ਹੋਰ ਭੇਜਿਆ, ਇੱਕ ਨਾ ਲੜਕੀ ਕੁੜੀ ਬੈਠੀ ਹੁੰਦੀ ਆ ਪਾਰਕ ਦੇ ਵਿਚ ਬੈਂਚ ਦੇ ਉੱਤੇ, ਤੇ ਇੱਕ ਨਾ ਭਿਖਾਰੀ ਜਾਂਦਾ, ਜਾ ਕੇ ਕਹਿੰਦਾ ਕੈਸੇ ਹੋ ਡਾਰਲਿੰਗ, ਉਹ ਕਹਿੰਦੀ ਬਦਤਮੀਜ਼ ਤੂੰ ਭਿਖਾਰੀ, ਤੂੰ ਮੈਨੂੰ ਡਾਰਲਿੰਗ ਕਿਹਾ ਕਿੱਦਾਂ, ਤੇਰੀ ਹਿੰਮਤ ਕਿੱਦਾਂ ਬਈ? ਕਹਿੰਦਾ ਡਾਰਲਿੰਗ ਹੋਰ ਤੈਨੂੰ ਡਾਰਲਿੰਗ ਨਾ ਕਹਾਂ ਤਾਂ ਮੈਂ ਕੀ ਕਹਾਂ, ਤੂੰ ਕਹਿੰਦਾ ਮੇਰੇ ਬੈਡ ਤੇ ਬੈਠੀ ਆ ਜਿੱਥੇ ਮੈਂ ਸੌਂਦਾ ਆ। ਜਸਪ੍ਰੀਤ ਸਿੰਘ ਬੈਂਸ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਅਮਰੀਕਾ ਤੋਂ, ਤੇ ਕਹਿੰਦੇ ਸੋ ਦ ਟਾਈਮ ਵਿਲ ਟੈਲ ਇਫ ਦਿਸ ਪ੍ਰੂਵ ਟੂ ਬੀ ਡਾਊਨਫਾਲ ਫੋਰ ਆਮ ਆਦਮੀ ਪਾਰਟੀ, ਟੂ ਮੈਨੀ ਕਹਿੰਦੇ ਸਟਿੰਗ ਸੈਂਸੇਸ਼ਨਲਿਜ਼ਮ ਔਨ ਸੋਸ਼ਲ ਮੀਡੀਆ, ਐਂਡ ਕਹਿੰਦੇ ਕਿ ਏਦਾਂ ਲੱਗਦਾ ਜਿੱਦਾਂ ਕਿ ਫੇਸਬੁੱਕ ਤੇ ਜਾਂ ਵਟਸਐਪ ਤੇ ਸਾਰਾ ਯੂਨੀਵਰਸ ਐਗਜ਼ਿਸਟ ਕਰਦਾ, ਤੇ ਹਜੇ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਖਲਾਰਾ ਪਿਆ ਹੋਇਆ ਤੇ ਗਰਾਊਂਡ ਲੈਵਲ ਤੇ ਥੋੜਾ ਜਿਹਾ ਘੱਟ ਹੈ। ਤੇ ਕਹਿੰਦੇ ਮੈਂ ਆਮ ਆਦਮੀ ਪਾਰਟੀ ਦਾ ਫੈਨ ਨਹੀਂ, ਪਰ ਉਹ ਕਹਿੰਦੇ ਵੀ ਉਹਨਾਂ ਦੇ ਜਿਹੜੇ ਚਾਂਸਿਸ ਆ ਥੋੜੇ ਘੱਟਦੇ ਨਜ਼ਰ ਆ ਰਹੇ ਨੇ ਪੰਜਾਬ ਇਲੈਕਸ਼ਨ ਦੇ ਵਿੱਚ, ਤੇ ਇਹਦੇ ਬਾਰੇ ਮੈਂ ਥੋੜੀ ਜਿਹੀ ਟਿੱਪਣੀ ਕਰਨਾ ਚਾਹਾਂਗਾ ਜਸਪ੍ਰੀਤ ਜੀ। ਹਾਂਜੀ ਪਹਿਲਾਂ ਤੁਸੀਂ ਦਿਓ।
ਹਾਂਜੀ ਦੇਖੋ ਜੀ, ਇਹ ਮੈਂ ਵੀ ਕਾਫੀ ਡਿਪਰੈਸ ਚੱਲ ਰਿਹਾ 2-3 ਦਿਨ ਤੋਂ ਵੀ ਇਹ ਕੀ ਕਾੜੂ ਕਲੇਸ਼ ਪੈ ਰਿਹਾ ਨਾ। ਇਹ ਦੇਖੋ ਇਹ ਫੇਸਬੁੱਕ ਦੇ ਉੱਤੇ ਹੀ ਆ ਤੇ ਵਟਸਐਪ ਦੇ ਉੱਤੇ ਆ, ਤੇ ਜਿਹੜੀ ਗਰਾਊਂਡ ਲੈਵਲ ਦੀ ਰਿਪੋਰਟਿੰਗ ਆ ਰਹੀ ਹੈ, ਗਰਾਊਂਡ ਲੈਵਲ ਦੀ ਰਿਪੋਰਟਿੰਗ ਇਹ ਹੈ, ਕਿਉਂਕਿ ਮੈਂ ਹੁਣ ਫਿਰ ਮੈਂ ਨਵਾਂ ਸਿਸਟਮ ਲੱਭਿਆ, ਮੈਂ ਹੁਣ ਸਿੱਧੀਆਂ ਲੋਕਾਂ ਨੂੰ ਕਾਲਾਂ ਕਰਨ ਡਿਆ, ਉਹ ਵੀ ਉਹਨਾਂ ਦੇ ਹਲਕੇ ਤੋਂ ਨਾ, ਉਹ ਮੈਨੂੰ ਇਹ ਰਿਪੋਰਟ ਦੇ ਰਹੇ ਆ ਵੀ ਬਾਈ ਈਵਨ ਕਿ ਜਿਹੜੇ ਮਜ਼ਦੂਰ ਨੇ ਜਿਨ੍ਹਾਂ ਨੂੰ ਸਿਆਸਤ ਦਾ ਪਤਾ ਨੀ ਹੈਗਾ, ਉਹ ਵੀ ਕਹਿੰਦੇ ਵੀ ਅਸੀਂ ਖੱਟੀਆਂ ਪੱਗਾਂ ਵਾਲੇ ਨੂੰ ਵੋਟਾਂ ਪਾਉਣੀਆਂ ਐਤਕੀ, ਵੀ ਅਸੀਂ ਅੱਕੇ ਪਏ ਬਾਦਲਾਂ ਤੋਂ, ਈਵਨ ਕਿ ਬਾਦਲ ਦੇ ਪਿੰਡ ਦੇ ਵਿੱਚ, ਬਾਦਲ ਦੇ ਪਿੰਡ ਦੇ ਵਿੱਚ ਲੋਕਾਂ ਨੇ ਨਾਰੇ ਲਾਏ ਆ ਵੀ ਸਾਡੀ ਗੱਲ ਸੁਣੋ, ਨਹੀਂ ਤਾਂ ਅਸੀਂ ਭਗਵੰਤ ਮਾਨ ਨੂੰ ਇੱਥੇ ਸੱਦਾਂਗੇ ਰੈਲੀ ਕਰਨ ਲਈ। ਸੋ ਆਮ ਆਦਮੀ ਪਾਰਟੀ ਦੇ ਚਾਂਸਿਸ ਬਹੁਤ ਨੇ। ਕੱਲ ਵੀ ਜੀ ਪੰਜਾਬੀ ਨੇ ਕੁਐਸਚਨ ਪੁੱਛਿਆ ਸੀ ਵੀ ਇਹ ਕਾਟੋ ਕਲੇਸ਼ ਨਾਲ ਆਮ ਆਦਮੀ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਕੋਈ ਫਰਕ ਪਊਗਾ, ਤੇ ਜੀ ਪੰਜਾਬੀ ਦੇ ਵਿੱਚ 76% ਲੋਕਾਂ ਨੇ ਜਵਾਬ ਦਿੱਤਾ ਸੀ ਨਹੀਂ, ਕੋਈ ਫਰਕ ਨਹੀਂ ਪਊਗਾ। ਸੋ ਸਟਿਲ ਬਹੁਤ ਚਾਂਸਿਸ ਨੇ, ਵੋਟਾਂ ਪੈਣੀਆਂ ਸਿਰਫ ਤੇ ਸਿਰਫ ਕੇਜਰੀਵਾਲ ਦੇ ਨਾਂ ਨੂੰ, ਸਿੰਪਲ ਇਜ਼ ਦੈਟ, ਕਿਉਂਕਿ ਪੰਜਾਬ ਦੀ ਲੀਡਰਸ਼ਿਪ ਇੰਨੀ ਸਟਰੋਂਗ ਨਹੀਂ ਹੈਗੀ, ਪੰਜਾਬ ਨੇ ਲੀਡਰਸ਼ਿਪ ਨੇ ਕੋਈ ਪੰਜਾਬ ਦੇ ਵਿੱਚ ਹਜੇ ਕੰਮ ਨਹੀਂ ਕੀਤਾ, ਜਦੋਂ ਵੋਟਾਂ ਪੈਣਗੀਆਂ ਉਹ ਦਿੱਲੀ
ਦੇਖੋ ਉਹਦੇ ਬੇਸ ਤੇ ਪੈਣੀਆਂ। ਦੂਜੀ ਗੱਲ ਮੈਂ ਵੀ ਇਹਦੇ ਹੱਕ ਦੇ ਵਿੱਚ ਹੈ ਕਿ ਇਹ ਇਸ ਚੀਜ਼ ਨੂੰ ਨਾ ਮੈਂ ਪੋਜ਼ਿਟਿਵ ਦੇਖ ਰਿਹਾ, ਮੈਂ ਇਸ ਐਂਗਲ ਤੋਂ ਦੇਖ ਰਿਹਾ ਕਿ ਐਟਲੀਸਟ ਪਾਰਟੀ ਦੇ ਵਿੱਚ ਡਿਸਿਪਲਿਨ ਤਾਂ ਚੱਲ ਰਿਹਾ ਹੈ ਨਾ, ਕੋਈ ਡਿਕਟੇਟਰਸ਼ਿਪ ਤਾਂ ਨਹੀਂ ਚੱਲ ਰਹੀ ਨਾ, ਕਲੀਨ ਅਪ ਚੱਲ ਰਿਹਾ। ਸੋ ਇਸ ਕਰਕੇ ਮਤਲਬ ਇਹ ਹੋ ਸਕਦਾ ਹੈ ਟ੍ਰਾਂਸਲੇਟ, ਪਰ ਗਰਾਊਂਡ ਲੈਵਲ ਤੋਂ ਅਸੀਂ ਕਾਫੀ ਸੱਜਣਾ ਮਿੱਤਰਾਂ ਨਾਲ ਮਿਲਦੇ ਰਹਿੰਦੇ ਨੇ ਜਿਹੜੇ ਆਉਂਦੇ ਨੇ ਇੰਡੀਆ ਤੋਂ, ਉਹਨਾਂ ਨੂੰ ਵੀ ਪੁੱਛੀਦਾ ਆ ਤੇ ਫੋਨ ਵੀ ਕਰੀਦੇ। ਗਰਾਊਂਡ ਲੈਵਲ ਦੇ ਉੱਤੇ ਜਿਹੜੀ ਹਵਾ ਆ ਉਹ ਹਵਾ ਕਾਫੀ ਜਿਹੜੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ, ਤੇ ਕੋਸ਼ਿਸ਼ ਕਰ ਰਹੀਆਂ ਨੇ ਬਾਕੀ ਪਾਰਟੀਆਂ ਵੀ, ਅਕਾਲੀ ਦਲ ਵੀ, ਕਿ ਲੋਕਾਂ ਨਾਲ ਜੁੜਿਆ ਜਾਵੇ। ਕਾਫੀ ਕੰਮ ਵੀ ਕੀਤੇ ਜਾ ਰਹੇ ਨੇ ਹੁਣ ਵੱਡੇ ਪੱਧਰ ਤੇ, ਮੈਨੂੰ ਪਤਾ ਲੱਗਿਆ ਸੀ ਸਰਬਜੀਤ ਹੁਣੀ ਦੱਸ ਰਹੇ ਸੀ ਕਿ 3G ਦੇ ਜਿਹੜੇ ਫਾਸਟ ਬਰਾਡਬੈਂਡ ਦੇ ਕਾਫੀ ਕੰਮ ਚੱਲ ਰਿਹਾ। ਸੋ ਬਹੁਤ ਕੰਮ ਗਰਾਊਂਡ ਲੈਵਲ ਤੇ, 4G ਤੇ, ਸੋਰੀ ਨੋਟ 3G, ਤੇ 4G ਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ, ਦੇਸ਼ ਵਿਦੇਸ਼ ਤੋਂ ਮੈਸੇਜ ਆ ਰਹੇ ਨੇ ਵਟਸਐਪ ਤੇ ਵੀ, ਹੁਣੇ ਹੁਣੇ ਇੱਕ ਸੱਜਣਾ ਦਾ ਆਇਆ ਇੰਡੀਆ ਤੋਂ, ਤੇ ਇੱਧਰ ਅਮਰੀਕਾ ਤੋਂ ਵੀ ਆ ਰਹੇ ਨੇ, ਤੇ ਕਰਨਵੀਰ ਸਾਡੇ ਸ਼ੈਪਟਨ ਵਾਲੇ ਉਹਨਾਂ ਨੇ ਵੀ ਕਾਫੀ ਵੱਡੀ ਖਬਰ ਭੇਜੀ ਆ ਤੇ ਉਹ ਮੈਂ ਥੋੜੀ ਦੇਰ ਬਾਅਦ ਸ਼ੇਅਰ ਕਰਾਂਗਾ। ਤੇ ਅਮਰਜੀਤ ਬਰਾੜ ਵੀ ਆਪਣੇ ਜਿਹੜੇ ਚਾਈਨਾ ਤੇ ਐਂਟਰੀ ਦੀ ਗੱਲ ਚੱਲ ਰਹੀ ਸੀ ਜੀ, ਤੇ ਉਹ ਕਹਿ ਰਹੇ ਨੇ ਇਨਡਾਇਰੈਕਟ ਵੇ ਨਾਲ ਲੋਕਾਂ ਦੀ ਐਂਟਰੀ ਬੈਨ ਕੀਤੀ ਜਾ ਰਹੀ ਹੈ ਤੇ ਲੋਕ ਖੁਦ ਹੀ ਸੋਚਣਗੇ ਕਿ ਚਾਈਨਾ ਜਾਣ ਤੋਂ ਪਹਿਲਾਂ, ਸੋ ਇਹ ਵੀ ਇੱਕ ਸਿਗਨਲ ਹੈ। ਤੇ ਜਗਤਾਰ ਗਿੱਲ ਜੀ ਕਹਿ ਰਹੇ ਨੇ ਕਿ ਪਾਤਰ ਸਾਹਿਬ ਨੂੰ ਸਲੂਟ ਹੈ ਜੀ, ਕਿ ਅੱਜ ਪਾਤਰ ਸਾਹਿਬ ਨੂੰ ਰੇਡੀਓ ਤੇ ਲੈ ਕੇ ਆਓ, ਰੂਬਰੂ ਤਾਂ ਨਹੀਂ ਆਪਾਂ ਹੋ ਸਕਾਂਗੇ ਪਰ ਆਵਾਜ਼ ਹੀ ਸੁਣਾ ਦਿਓ। ਹਾਂਜੀ ਅਸੀਂ ਉਹਨਾਂ ਦੀ ਇੰਟਰਵਿਊ ਰਿਕਾਰਡ ਕਰਾਂਗੇ ਪ੍ਰੋਪਰ ਤੇ ਉਹ ਆਪਾਂ ਚਲਾਵਾਂਗੇ ਪ੍ਰੋਗਰਾਮ ਦੇ ਵਿੱਚ। ਤੇ ਬਾਕੀ ਛੋਟੇਪੁਰ ਨੇ ਆਪਣੀ ਬਰਖਾਸਤੀ ਦੀ ਨੀਂਹ ਪੱਥਰ ਉਸੇ ਦਿਨ ਰੱਖ ਲਿਆ ਸੀ ਜਿਸ ਦਿਨ ਮੈਨੀਫੈਸਟੋ ਦੀ ਫੋਟੋ ਬਾਰੇ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਬਿਲਕੁਲ ਉਸੇ ਤਰ੍ਹਾਂ ਜਗਤਾਰ ਗਿੱਲ ਉਹਨਾਂ ਨੇ ਵੀ ਇਹੀ ਗੱਲ ਕਹੀ ਆ।
ਇੱਕ ਦੂਜਾ ਕੰਮ ਇਹਨਾਂ ਨੇ ਇਹ ਕੀਤਾ ਸੀ ਵੀ ਜਦੋਂ ਪਹਿਲੀ ਲਿਸਟ ਜਾਰੀ ਹੋਈ ਆ ਤੇ ਛੋਟੇਪੁਰ ਸਾਹਿਬ ਉਦੋਂ ਵੀ ਨੀ ਗਏ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ, ਫੇਰ ਬਾਅਦ ਵਿੱਚ ਕਿਹਾ ਮੈਂ ਪੰਜ ਉਮੀਦਵਾਰਾਂ ਨੇ ਲਿਸਟ ਭੇਜੀ ਸੀ ਉਹਨਾਂ ਦੇ, ਇਹਨਾਂ ਨੇ ਕੰਸਰਨ ਗੌਰ ਵੀ ਨੀ ਫਰਮਾਇਆ। ਯੂਅਰ ਆ ਕਨਵੀਨਰ, ਤੁਸੀਂ ਇਹ ਗੱਲ ਮੀਡੀਆ ਚ ਨੀ ਕਹਿ ਸਕਦੇ, ਤੁਸੀਂ ਆਪਣਾ ਰੋਲ ਮੀਡੀਆ ਚ ਇੱਦਾਂ ਜ਼ਾਹਰ ਨੀ ਕਰ ਸਕਦੇ, ਤੁਸੀਂ PAC ਦੇ ਮੈਂਬਰ ਨੀ ਹੈਗੇ, ਤੁਸੀਂ ਟਿਕਟ ਕਿਸੇ ਨੂੰ ਇਸ਼ੂ ਨੀ ਕਰ ਸਕਦੇ। ਉਹ ਤੇ ਫਿਰ ਇਹਨਾਂ ਨੇ ਬਹਾਨਾ ਇਹ ਲਾਇਆ ਸੀ ਵੀ USA ਦੇ ਵਿੱਚ ਕੋਈ ਮੇਰਾ ਦੋਸਤ ਹੈ ਉਹਦਾ ਮੁੰਡਾ ਬਿਮਾਰ ਹੋ ਗਿਆ ਸੀ, ਉਹਨੂੰ ਮੈਂ ਦੇਖਣ ਗਿਆ ਸੀ, ਤੇ ਉਹ ਵੀ ਇਹਨਾਂ ਨੇ ਕੱਲ ਆਪਣੀ ਪ੍ਰੈਸ ਕਾਨਫਰੰਸ ਵਿੱਚ ਉਸੇ ਗੱਲ ਨੂੰ ਇਹਨਾਂ ਨੇ ਆਪ ਹੀ ਭੰਡਤਾ, ਇਹਨਾਂ ਨੇ ਹੋਰ ਕੋਈ ਬਹਾਨਾ ਲਾਇਆ ਉੱਥੇ। ਸੋ ਇਸ ਕਰਕੇ ਮੈਂ ਕਹਿੰਦਾ ਵੀ ਠੀਕ ਹੈ ਐਲੀਗੇਸ਼ਨ ਲਾਓ ਪਰ ਉਹ ਵਿਦ ਪ੍ਰੂਵਨ ਫੈਕਟ ਲਾਓ ਵੀ ਹਾਂ ਆਹ ਗੱਲ ਹੋਈ ਹੈ ਤਾਂ ਲੋਕ ਤੁਹਾਡੇ ਤੇ ਬਿਲੀਵ ਕਰਨਗੇ। ਪਰ ਜੇ ਤੁਸੀਂ ਉਹੀ ਪੁਰਾਣੀ 40 ਸਾਲ ਪੁਰਾਣੀ ਪੁਰਾਣੀ ਸਿਆਸਤ ਉਹਨਾਂ ਦੀ ਗੱਲਾਂ ਕਰਨੀਆਂ ਉਹਨਾਂ
ਜੀ। ਤੇ ਗੁਰਪ੍ਰੀਤ ਜੀ ਅਮਰਦੀਪ ਮੈਲਬਨ ਤੋਂ ਜੁੜੇ ਨੇ ਤੇ ਕਹਿੰਦੇ ਪਾਲਿਸੀ ਗਲਤ ਹੈ ਜੀ ਚਾਈਨਾ ਦੀ ਤੇ ਘਰ ਬੁਲਾ ਕੇ ਬੇਇੱਜ਼ਤੀ ਕਰਨ ਵਾਲੀ ਗੱਲ ਹੋ ਗਈ ਹੈ ਜੀ। ਚਲੋ ਇਸ ਦੇ ਹੋਰ ਗਰੁੱਪ ਨੇ। ਤੇ ਇਧਰ ਹਾਂਜੀ ਦਲਜੀਤ ਸਿੰਘ ਮਹਿਤਾ ਚੌਂਕ ਕਹਿ ਰਹੇ ਨੇ ਵੀਰੇ ਲੀਵ ਇਟ ਛੋਟੇਪੁਰ ਦੀ ਗੱਲ ਕਰੋ, ਬਾਕੀ ਗੱਲਾਂ ਛੱਡੋ ਕਰ ਲਈ ਹੈ ਜੀ। ਇਹਨੇ ਕਾਫੀ ਦੇਰ ਪਹਿਲਾਂ ਮੈਸੇਜ ਭੇਜਿਆ ਸੀ ਕਹਿੰਦੇ ਛੱਡੋ ਪਰੇ ਬਾਕੀ ਗੱਲਾਂ ਤੇ ਚਾਈਨਾ ਚੂਈਨਾ ਦੀਆਂ ਕਹਿੰਦੇ ਤੇ ਛੋਟੇਪੁਰ ਦੀ ਗੱਲ ਕਰੋ। ਤੇ ਬਾਕੀ ਕਹਿੰਦੇ ਅਮਰਜੀਤ ਬਰਾੜ ਕਹਿੰਦੇ ਨੇ ਕਿ ਬਾਈ ਜੀ ਜਿੱਥੋਂ ਕੋਈ ਚੀਜ਼ ਸਟਾਰਟ ਹੁੰਦੀ ਹੈ ਜੀ ਡਾਊਨਫਾਲ ਵੀ ਸਭ ਤੋਂ ਪਹਿਲਾਂ ਉੱਥੋਂ ਹੀ ਸ਼ੁਰੂ ਹੁੰਦੀ ਹੈ ਜੀ। ਠੀਕ ਹੈ ਜੀ, ਬਹੁਤ ਵਧੀਆ ਵਿਚਾਰ ਹੈ। ਤੇ ਜਸਵੰਤ ਘੁੰਮਣ ਕਹਿ ਰਹੇ ਨੇ ਵੰਸ ਆਈ ਮੈਟ ਭਾਈ ਗੁਰਸ਼ਰਨ ਸਿੰਘ ਭਾਈ ਮੰਨਾ ਸਿੰਘ ਵਾਲੇ ਤੇ ਹੀ ਟੋਲਡ ਅਸ ਕਿ ਆਈ ਵਿਜ਼ਿਟ ਫਰਾਂਸ ਤੇ ਹੀ ਟੋਲਡ ਦੈਟ ਪੀਪਲ ਸੇ ਵੀ ਵਾਂਟ ਟੂ ਸ਼ੋ ਵੀ ਆਰ ਵਨ ਰਿਲੀਜਨ ਸ਼ੋ ਅਪ ਸੈਪਰੇਟ। ਇਹ ਗੱਲ ਠੀਕ ਹੈ ਜੀ, ਸੋਸ਼ਲਿਸਟ ਇਸ ਵੇਲੇ ਸੋਸ਼ਲਿਸਟ ਜਿਹੜੇ ਡੋਮੀਨੇਟ ਕਰ ਰਹੇ ਨੇ ਫਰਾਂਸ ਦੇ ਵਿੱਚ। ਹਾਂਜੀ
ਨਹੀਂ ਇਹਦਾ ਇੱਕ ਵਰਡ ਹੈ ਕਲਟ ਕਹਿੰਦੇ ਇਹਨੂੰ, ਵੀ ਤੁਹਾਡੀ ਸੇਮ ਆਈਡੀਓਲੋਜੀ ਹੋਣੀ ਚਾਹੀਦੀ
ਕਲਟ,
ਸਾਡੀ ਸੇਮ ਆਈਡੀਓਲੋਜੀ ਕਿਦਾਂ ਅਸੀਂ ਭੇਡਾਂ ਥੋੜੀਆਂ ਵੀ ਆ ਹਿਊਮਨਸ, ਜੇ ਸੇਮ ਆਈਡੀਓਲੋਜੀ ਹੁੰਦੀ ਫਿਰ ਜਿਹੜੀਆਂ ਇੰਨੀਆਂ ਵੀ ਇਨਵੈਂਸ਼ਨਸ ਹੋਈਆਂ ਨੇ ਡਿਸਕਵਰੀਜ਼ ਹੋਈਆਂ ਨੇ ਉਹ ਹੋਣੀਆਂ ਨਹੀਂ ਸੀ, ਫੇਰ ਤਾਂ ਅਸੀਂ ਸੂਰਜ ਨੂੰ ਹੀ ਮੰਨੀ ਜਾਣਾ ਸੀ ਵੀ ਸੂਰਜ ਧਰਤੀ ਦੇ ਆਲੇ ਦੁਆਲੇ ਘੁੰਮਦਾ, ਏਦਾਂ ਨੀ ਹੋ ਸਕਦਾ ਵੀ ਵੀ ਹੈਵ ਟੂ ਵਨ, ਇਹ ਨੀ ਗੱਲ ਹੈ ਵੀ ਦਿਸ ਇਜ਼ ਟੋਟਲੀ ਰੋਂਗ ਆਈ ਡੋਨਟ ਥਿੰਕ ਸੋ।
ਹਾਂਜੀ ਹਾਂਜੀ ਚਲੋ। ਤੇ ਆਪਣੇ ਗਰੇਵਾਲ ਭਾਜੀ ਹਾਂਗਕਾਂਗ ਵਾਲੇ ਸਤਿ ਸ੍ਰੀ ਅਕਾਲ ਸਭ ਨੂੰ ਬੁਲਾ ਰਹੇ ਨੇ, ਕਹਿੰਦਾ ਕਿ ਜਿਹੜਾ ਇੱਕ ਦੂਜੇ ਕੇ ਲਈ ਵਾਲਾ ਗਾਣਾ ਸੀ ਨਾ ਉਹ ਬਹੁਤ ਖੂਬਸੂਰਤ ਸੀ ਤੇ ਕਾਲਜ ਦਾ ਜ਼ਮਾਨਾ ਕਿਤੇ ਤਾਂ ਲਾਇਆ ਸੀਗਾ, ਬਹੁਤ ਗੱਲਾਂ ਚੱਲਦੀਆਂ ਨੇ ਮਿੱਤਰ ਪਿਆਰਿਆਂ ਨਾਲ ਗੱਲਾਂ ਚੱਲਦੀਆਂ ਨੇ, ਜਾਣ ਤੋਂ ਪਿਆਰਿਆਂ ਨਾਲ ਗੱਲਾਂ ਚੱਲਦੀਆਂ ਨੇ। ਤੇ ਉਹ ਪਾਤਰ ਸਾਹਿਬ ਦੀ ਵੀ ਮੌਜੂਦਗੀ ਆ ਤੇ ਉਹਨਾਂ ਦੀ ਵੀ ਹਾਜ਼ਰੀ ਆ, ਤੇ ਦੇਖੋ ਉਹ ਮੈਨੂੰ ਕਵਿਤਾਵਾਂ ਉਹਨਾਂ ਨੇ ਕਾਫੀ ਮੇਰੇ ਨਾਲ ਸ਼ੇਅਰ ਵੀ ਕੀਤੀਆਂ ਤੇ ਮੈਨੂੰ ਵੀ ਲੱਗਿਆ ਵੀ ਇਹ ਗੀਤ ਮੇਰੇ ਜ਼ਿਹਨ ਦੇ ਵਿੱਚ ਆਇਆ ਤੇ ਮੈਂ ਪਲੇ ਕਰਾਂ। ਤੇ ਬਾਕੀ ਕਹਿੰਦੇ ਆਮ ਆਦਮੀ ਪਾਰਟੀ ਦਾ ਜਿਹੜਾ ਕਲੇਸ਼ ਆ ਬੁਰਾ ਹੈ ਪਰ ਕੁਰਸੀ ਲਈ ਸਭ ਕੁਛ ਹੋ ਰਿਹਾ, ਬਾਬੇ ਪੰਜਾਬ ਦਾ ਰੱਖ ਹੈ ਜੀ ਬਾਬਾ। ਤੇ ਉਹਨਾਂ ਨੇ ਫੋਟੋ ਭੇਜੀ ਹੈ ਜੀ ਸਾਈਕਲ ਦੀ ਪਾਰਕਿੰਗ ਦੀ ਹਾਂਗਕਾਂਗ ਦੀ, ਸਾਈਕਲ ਹੀ ਸਾਈਕਲ ਖੜੇ ਨੇ, ਏਦਾਂ ਲੱਗ ਰਿਹਾ ਜਿੱਦਾਂ ਸਿਨੇਮਿਆਂ ਚ ਨੀ ਸਾਈਕਲ ਲੱਗੇ ਹੁੰਦੇ ਫਿਲਮ ਦੇਖਣ ਜਾਂਦੇ ਹੁੰਦੇ ਸੀ ਉਸ ਤਰ੍ਹਾਂ। ਤੇ ਕਹਿੰਦੇ ਨੇ ਕਿ ਹਾਂਗਕਾਂਗ ਦੇ ਵਿੱਚ ਪਾਰਕਿੰਗ ਬਹੁਤ, ਹਾਂਜੀ ਹਾਂਜੀ ਰਤਨਜੋਤ ਠੀਕ ਹੈ ਜੀ, ਹਾਂਗਕਾਂਗ ਚ ਕਹਿੰਦੇ ਪਾਰਕਿੰਗ ਬਹੁਤ ਐਕਸਪੈਂਸਿਵ ਹੈ ਪਰ ਸਾਡੀ ਗੱਡੀ ਲਈ ਮੁਫ਼ਤ ਹੈ ਜੀ, ਉਸ ਸਾਈਕਲਾਂ ਲਈ ਉੱਥੇ ਮੁਫ਼ਤ ਪਾਰਕਿੰਗ ਹੈ, ਇਹ ਬੜੀ ਵਧੀਆ ਗੱਲ ਹੈ ਜੀ। ਤੇ ਰਾਜੀ ਪੰਗੂ ਸਿੰਘਾਪੁਰ ਤੋਂ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਚੱਲ ਰਿਹਾ ਪ੍ਰੋਗਰਾਮ ਜੀ, ਥੈਂਕ ਯੂ ਜੀ। ਤੇ ਜੋਗੇਸ਼ ਠਾਕੁਰ ਜਪਾਨ ਵਾਲੇ ਕੁਛ ਸਵਾਲ, ਸ਼ਾਇਦ ਤੁਹਾਨੂੰ ਕਰਨਗੇ ਕਿ ਅੱਜ ਜਾਂਚ ਕਮੇਟੀ ਦਾ ਗਠਨ ਕੀਤਾ 15 ਦਿਨ ਪਹਿਲਾਂ ਜਦੋਂ ਵੀਡੀਓ ਦੇਖੀ ਤਦ ਕਿਉਂ ਨਹੀਂ ਕੀਤਾ ਗਠਨ ਇੰਨੇ ਦਿਨ ਸੁੱਚਾ ਸਿੰਘ ਛੋਟੇਪੁਰ ਨੂੰ ਬਲੈਕਮੇਲ ਕਰਨ ਦੀਆਂ ਕੋਸ਼ਿਸ਼ਾਂ ਕਿਉਂ ਕੀਤੀਆਂ ਗਈਆਂ ਕੀ ਇਸ ਦਾ ਕਾਰਨ ਮਨਪਸੰਦਾਂ ਨੂੰ ਟਿਕਟ ਦੇਣਾ ਸੀ ਛੋਟੇਪੁਰ ਨੇ ਖੁਦ ਹੀ ਕਿਉਂ ਕਰਾਈ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਵਿਚ ਆਪਣੇ ਸਟਿੰਗਾਂ ਦੀ ਗੱਲਬਾਤ ਲੀਕ ਕੀ ਤੁਹਾਡੇ ਚ ਹੈ ਇਨ੍ਹਾਂ ਦਾ ਮੈਂ ਸਫਾਈ ਲੋਕਾਂ ਦੀ ਕਚਹਿਰੀ ਚ ਦਿੱਤੀ ਹੈ ਤੇ ਮੇਰਾ ਇਨਸਾਫ ਵੀ ਲੋਕ ਹੀ ਕਰਨਗੇ ਸੁੱਚੇਪੁਰ ਦਾ ਇਹ ਬਿਆਨ ਹੈ ਜੀ ਤੇ ਕੁਛ ਸਵਾਲ ਜਿਹੜੇ ਉਹਨਾਂ ਨੇ ਕੀਤੇ ਨੇ ਤੇ
ਮੈਂ ਪਹਿਲਾਂ ਕਹਿ ਚੁੱਕਾ ਵੀ ਵਿਰੋਧ ਕਰਨਾ ਪੈਂਦਾ ਸੀ ਕਰੋ ਸਾਰਾ ਕੁਛ ਕਰੋ ਬਟ ਵੇਟ ਫੋਰ ਦ ਇਨਵੈਸਟੀਗੇਸ਼ਨ ਜੇ ਪਾਰਟੀ ਚ ਬਿਲੀਵ ਕਰਦੇ ਹੋ ਜੇ ਕੇਜਰੀਵਾਲ ਦੀ ਸੋਚ ਨਾਲ ਜੁੜੇ ਤੇ ਪਰ ਉਹਨਾਂ ਨੇ ਵੇਟ ਨੀ ਕੀਤਾ ਉਹਨਾਂ ਨੇ ਆਪੇ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਜਵਾਬੀ ਹਮਲਾ ਕੀਤਾ
ਕਈ ਵਾਰੀ ਗੁਰਪ੍ਰੀਤ ਇੱਦਾਂ ਹੁੰਦੀ ਹੈ ਕਿ ਜੇ ਕੋਈ ਗਲਤੀ ਕਰੇ ਉਹਨੂੰ ਪਿਆਰ ਨਾਲ ਅੰਦਰ ਵੜ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੂੰ ਛੱਡ ਦੇ ਯਾਰ ਤੂੰ ਆਹ ਕਰ ਲੈ ਆਹ ਤੇਰਾ ਐਗਜ਼ਿਟ ਹੈ ਆਹ ਤੇਰਾ ਵੇ ਆਊਟ ਹੈ ਤੇ ਉਹ ਕਈ ਵਾਰੀ ਜਦ ਫਿਰ ਨਹੀਂ ਮੰਨਦਾ ਨਾ ਤੇ ਮੈਨੂੰ ਲੱਗਦਾ ਕਿ 15 ਦਿਨ ਤਾਂ ਇਹੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਇਹ ਵੀ ਇੱਕ ਸੰਜੀਦਗੀ ਆ ਰਾਦਰ ਦੈਨ ਨੂੰ ਸ਼ੌਕ ਦੇਣ ਦੇ ਕਿ ਉਹ ਪਰ ਜਦੋਂ ਨਹੀਂ ਮੰਨੇ ਹੋਣੇ ਤਾਂ ਫੇਰ ਇਹ ਕੀਤਾ ਹੋਣਾ ਕੰਮ ਤੇ ਕੁਲਦੀਪ ਔਲਖ ਵੀ ਸਾਡੇ ਨਾਲ ਜੁੜੇ ਨੇ ਉਹਨਾਂ ਨੇ
ਤੁਸੀਂ ਅਸਤੀਫਾ ਦੇ ਦੋ ਤੇ ਅਸੀਂ ਹੋਸਪਿਟਲ ਨੂੰ ਕਨਵੀਨਰ ਲਾਣੇ ਇਹ ਗੱਲ ਬਾਹਰ ਨੀ ਜਾਊਗੀ ਤੇ ਉਹਨਾਂ ਨੇ ਇਹ ਵੀ ਆਪਸ਼ਨ ਦਿੱਤੀ ਹੋਊਗੀ ਪਰ ਉਹ ਮੰਨੇ ਨੀ ਹੋਣੇ ਵੀ ਨਹੀਂ ਮੈਂ ਤਾਂ ਕੁਛ ਗਲਤ ਕੀਤਾ ਨੀ ਤੁਸੀਂ ਮੈਨੂੰ ਫਸਾ ਰਹੇ ਹੋ ਤੇ ਮੈਂ ਤਾਂ ਪ੍ਰੈਸ ਵਿੱਚ ਜਾਊਂਗਾ
ਜੀ ਤੇ ਸਤਿ ਸ੍ਰੀ ਅਕਾਲ ਸਾਨੂੰ ਬੁਲਾ ਰਹੇ ਨੇ ਬਲਰਾਜ ਸਿੰਘ ਵੀ ਜੀ ਤੇ ਕਹਿੰਦੇ ਨੇ ਕਿ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਗਿੱਲ ਸਾਹਿਬ ਤੁਹਾਡੇ ਵੀ ਸਿਫਤ ਉਹਨਾਂ ਨੇ ਕੀਤੀ ਹੈ ਕਹਿੰਦੇ ਸੋਰੀ ਜੀ ਲੇਟ ਹੋ ਗਏ ਕੋਈ ਗੱਲ ਨਹੀਂ ਜੀ ਪੋਡਕਾਸਟ ਤੁਸੀਂ ਸੁਣ ਸਕਦੇ ਹੋ ਤੇ ਗੁਰਪ੍ਰੀਤ ਗੰਡਾਰਾ ਸਾਡੇ ਨਾਲ ਜੁੜੇ ਨੇ ਜੀ ਤੇ ਉਹਨਾਂ ਨੇ ਵੀ ਇਹੀ ਜਿਹੜੇ ਛੋਟੇ ਪਰਦੇ ਨੂੰ ਕੁਛ ਸਵਾਲ ਕੀਤੇ ਨੇ ਕਿ ਜੇ ਉਹਨੂੰ ਯੂਥ ਮੈਨੀਫੈਸਟੋ ਦੇ ਕਵਰ ਪੇਜ ਬਾਰੇ ਪਹਿਲਾਂ ਨਹੀਂ ਸੀ ਪਤਾ ਪਰ ਰਿਲੀਜ਼ ਕਰਨ ਦੇ ਟਾਈਮ ਤਾਂ ਦੇਖਿਆ ਹੀ ਸੀ ਤੇ ਉਦੋਂ ਕਿਉਂ ਨਹੀਂ ਕਮੈਂਟ ਕੀਤਾ ਜੇ ਕੇਜਰੀਵਾਲ ਉਹਨੂੰ ਐਂਟੀ ਸਿੱਖ ਲੱਗਦਾ ਸੀ ਤਾਂ ਇਹ ਗੱਲ ਦਾ ਉਦੋਂ ਕਿਉਂ ਨਹੀਂ ਵਿਰੋਧ ਕੀਤਾ ਜਦੋਂ ਉਹਨੂੰ ਕਨਵੀਨਰ ਲਾਇਆ ਸੀ ਬਿਨਾਂ ਕਿਸੇ ਰਿਕਾਰਡ ਦੇ ਪੈਸੇ ਲੈਂਦਾ ਸੀ ਤੇ ਕਿਸੇ ਨੇ ਵੀਡੀਓ ਬਣਾ ਲਈ ਇਹ ਸਾਜਿਸ਼ ਕਿਵੇਂ ਹੈ ਹਨਾ ਪਾਰਟੀ ਦਾ ਕਨਵੀਨਰ ਹੋਣ ਦੇ ਬਾਵਜੂਦ ਵੀ ਕੋਈ ਰਸੀਦ ਨਹੀਂ ਦੇ ਸਕਦਾ ਸੀ ਸੋ ਜੇ ਕੇਜਰੀਵਾਲ ਵਰਗਾ ਜ਼ਿੰਮੇਵਾਰ ਬੰਦਾ ਸਿੱਖੀ ਪ੍ਰਤੀ ਇੰਨੀ ਮਾੜੀ
ਆਪ ਹੀ ਕਿਹਾ ਉਹਨਾਂ ਨੇ ਵੀ ਕੋਈ 5,000 ਦੇ ਦਿੰਦਾ ਕੋਈ 10,000 ਦੇ ਦਿੰਦਾ ਸੀ ਆਪ ਹੀ ਕਿਹਾ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਅਸੀਂ ਹਿਸਾਬ ਨਹੀਂ ਰੱਖ ਰਹੇ ਜਦਕਿ ਪਾਰਟੀ ਦੇ ਅਕੋਰਡਿੰਗ ਪਾਰਟੀ ਦੇ ਸੰਵਿਧਾਨ ਦੇ ਅਕੋਰਡਿੰਗ ਯੂ ਹੈਵ ਟੂ ਬੀ ਤੁਹਾਨੂੰ ਅਕਨੋਲੇਜ ਕਰਨਾ ਪੈਣਾ ਵੀ ਮੈਂ ਇਹ ਪੈਸੇ ਲਏ ਆ ਤੁਹਾਨੂੰ ਰਸੀਦ ਦੇਣੀ ਪੈਣੀ ਆ ਯੂ ਹੈਵ ਟੂ ਬੀ ਓਨੈਸਟ ਇਨ ਦਾ ਪਾਰਟੀ ਸਿਸਟਮ ਫਿਰ ਉਹ ਕਹਿੰਦੇ ਜੀ ਪੰਜਾਬ ਨੂੰ ਕੋਈ ਫੰਡ ਨਹੀਂ ਆ ਰਿਹਾ ਸਾਨੂੰ ਵੀ ਪਤਾ ਸੀ ਜਦੋਂ ਫੰਡ ਇੱਥੋਂ ਭੇਜਦੇ ਆ ਡਾਇਰੈਕਟਲੀ ਆਮ ਆਦਮੀ ਪਾਰਟੀ ਨੂੰ ਜਾਂਦਾ ਆ ਉਹ ਅੱਗੇ ਸਟੇਟ ਵਾਈਜ਼ ਡਿਸਟ੍ਰੀਬਿਊਟ ਕਰਦੇ ਨੇ ਜਿੱਥੇ ਲੋੜ ਹੈਗੀ ਹੈ ਤੋਂ ਪਤਾ ਨਹੀਂ ਉਹ ਕਿਹੜੇ ਕਿਹੜੇ ਐਜੂਕੇਸ਼ਨ ਲੱਗ ਗਏ ਨੇ ਵੀ ਜਿਨ੍ਹਾਂ ਦੇ ਬੇਸ ਨਹੀਂ ਹੈਗੇ
ਜੀ ਜੀ ਤੇ ਅਮਰਜੀਤ ਸਿੰਘ ਬਰਾੜ ਹੋਣਾ ਨੇ ਕਿਹਾ ਸੀਗਾ ਜਿਹੜਾ ਸਰੋਪਾ ਪਾਉਣ ਦੀ ਗੱਲ ਨਹੀਂ ਸੀ ਕੀਤੀ ਵੀ ਹੁਣ ਕਿਹੜੀ ਪਾਰਟੀ ਸਰੋਪਾ ਪਾਊਗੀ ਉਹ ਕਹਿੰਦੇ ਕਾਂਗਰਸ ਪਾਊਗੀ ਜੀ ਕਾਂਗਰਸ ਲੱਗਦਾ ਤਾਂ ਇੱਦਾਂ ਸੀ ਜੀ ਤੇ ਮੁਹਾਵਰੇ ਭੇਜੇ ਨੇ ਕਹਿੰਦੇ ਆਪਣੇ ਅੱਗੇ ਕੰਡੇ ਬੀਜਣਾ ਇਹਦਾ ਕਹਿੰਦਾ ਅਸਲੀ ਅਰਥ ਇਹ ਹੁੰਦਾ ਕਿ ਵਿਆਹ ਕਰਨਾ ਠੀਕ ਹੈ ਤੇ ਕਹਿੰਦਾ ਆ ਬਲਦ ਮੈਨੂੰ ਮਾਰ ਕਹਿੰਦੇ ਇਹਦਾ ਮਤਲਬ ਹੁੰਦਾ ਹੈ ਕਿ ਪਤਨੀ ਨਾਲ ਪੰਗਾ ਲੈਣਾ ਬਾਕੀ ਕਹਿੰਦੇ ਕੰਧ ਨਾਲ ਸਿਰ ਮਾਰਨਾ ਕਹਿੰਦੇ ਪਤਨੀ ਨੂੰ ਕੁਛ ਸਮਝਾਉਣਾ ਠੀਕ ਹੈ ਚਾਰ ਦਿਨਾਂ ਦੀ ਚਾਂਦਨੀ ਫਿਰ ਹਨੇਰੀ ਰਾਤ ਕਹਿੰਦੇ ਪੇ ਕਿਉਂ ਘਰ ਵਾਲੀ ਦਾ ਮੁੜਨਾ ਤੇ ਸਵਾਰਥੀ ਹੋਣਾ ਵਿਆਹ ਕਰਨਾ ਕਹਿੰਦਾ ਜਾਤ ਦੀ ਖੋੜ ਕਿਹੜੀ ਤੇ ਸ਼ਤੀਰਾਂ ਨੂੰ ਜੱਫੇ ਤੇ ਕਹਿੰਦੇ ਪਤਨੀ ਨੂੰ ਲਲਕਾਰਾ ਮਾਰਨਾ ਇਹਦੇ ਬਰਾਬਰ ਹੁੰਦਾ ਤੇ ਹੋਰ ਵੀ ਕਈ ਨੇ ਚਲੋ ਹੌਲੀ ਹੌਲੀ ਸ਼ੇਅਰ ਕਰਾਂਗੇ ਜੀ ਤੇ ਰਜਿੰਦਰ ਸਿੰਘ ਸਿੱਧੂ ਹਾਂਜੀ ਜਾਓ ਜੀ ਜਾਓ ਤੁਸੀਂ ਰਾਜਧਾਨੀ ਦੇ ਬੰਦੇ ਹਾਂਜੀ ਸ਼ੁਕਰੀਆ ਜੀ ਬਹੁਤ ਬਹੁਤ ਤੇ ਰਜਿੰਦਰ ਸਿੰਘ ਸਿੱਧੂ ਵੀ ਜੁੜੇ ਨੇ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਵੀ ਪਤੀ ਪਤਨੀ ਦੇ ਚੁਟਕਲੇ ਭੇਜੇ ਆ ਤੇ ਇੱਧਰ ਸਾਡੇ ਨਾਲ ਅਮਰੀਕ ਭਾਜੀ ਵੀ ਜੁੜਨ ਵਾਲੇ ਨੇ ਪਰ ਪਹਿਲਾਂ ਇੱਕ ਆਪਾਂ ਬ੍ਰੇਕ ਲੈਣੀ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਜੁੜਦੇ ਹਾਂ ਜੀ ਬਹੁਤ ਸਾਰੇ ਸੁਨੇਹੇ ਮਿਸ ਕਾਲਾਂ ਮੈਂ ਦੱਸਦਾ ਕਿ ਮੈਂ ਲਾਈਵ ਕਰ ਰਿਹਾ ਕਾਲ ਨਹੀਂ ਚੱਕ ਸਕਦਾ ਸੋ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ
The Imperial College of Australia proudly presents Ronak Tirinjana Di
4 सितंबर 2016 दोपहर 12:30 बजे एट स्प्रिंगवेल टाउन हॉल लेडीज ओनली इवेंट इस इवेंट की खास अट्रैक्शन होगी मिस एंड मिसेस तरिंजना 2016 सीनियर गिद्दा कॉम्पिटिशन टिकट सिर्फ $15 For tickets and inquiry, call Manjot Thaliwal 0415-263-936. Ronak Tirinjana di 4 September 2016.
Punjab Sports Club Shepton pesh karde ne dooja salana tournament. ਸ਼ੈਪਟਨ ਸਿਟੀ ਕਾਉਂਸਲ 17-18 ਸਤੰਬਰ ਨੂੰ ਵੀਬੈਟ ਰਿਜ਼ਰਵ ਆਰਚਰ ਸਟਰੀਟ ਵਿਖੇ ਜਿਸ ਵਿਚ ਹੋਣਗੇ ਕਬੱਡੀ ਸ਼ੋਕਰ ਵਾਲੀਬਾਲ ਤੇ ਸਭਿਆਚਾਰ ਪ੍ਰੋਗਰਾਮ ਇਸ ਤੋਂ ਇਲਾਵਾ ਬੱਚਿਆਂ ਦੀ ਦੌੜ ਗੱਤਕਾ ਤੇ ਸੀਪ ਦੀ ਬਾਜੀ ਵੀ ਹੋਵੇਗੀ ਸਿੰਘਸ ਸਵੀਟਸ ਵੱਲੋਂ ਸਾਰਾ ਦਿਨ ਮੁਫ਼ਤ ਖਾਣੇ ਦਾ ਵੀ ਪ੍ਰਬੰਧ ਹੈ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜਗਤਾਰ ਮਿੰਟੂ ਨੂੰ 0415-759-641 ਤੇ ਜਾਂ ਗੈਰੀ ਸਿੱਧੂ ਨੂੰ 0452-525-117 ਤੇ
ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟ੍ਰੈਵਲ ਕੇਅਰ ਸਾਡਾ ਫੋਨ ਨੰਬਰ ਹੈ 1300-724-903 1300-724-903 ਮੋਬਾਈਲ ਨੰਬਰ 0421-882733 0421-882733 ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ ਸਾਡੀ ਵੈਬਸਾਈਟ ਹੈ travelcare.net.au ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟ੍ਰੈਵਲ ਕੇਅਰ
ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ ਐਲ ਪੀ ਜੀ ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਜ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਟਾਊਨ ਸਿਡਨੀ
ਸਿਟੀ ਬੈਟਰੀਜ਼
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਰਿਸ਼ੀ ਗੁਲਾਟੀ ਉਂਜ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au ਯਾਦ ਰੱਖੋ ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਰਿਸਵੈਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411-726-348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਚਾਰ ਭਰਾਵਾਂ ਦੇ ਪਿਆਰ ਦੀ ਕਹਾਣੀ
ਭੱਲੇ ਵੱਡੇ ਬਾਈ ਸਾਡੇ ਨਾਂ ਤੇ ਦੋ ਰੇਡਾਂ ਪਾਈ ਜਾਣਾ
ਓ ਬਾਈ ਜੀ ਕੀ ਗੱਲ ਕਰਦੇ ਤੁਸੀਂ
ਜ਼ਮੀਨ ਤੇ ਸ਼ਰੀਕੇ ਬਾਜ਼ੀ ਦੀ ਕਹਾਣੀ
ਉਸ ਹਰਾਮਖੋਰ ਦੀ ਜ਼ਮੀਨ ਦਾ ਬਲੋ
ਜਮਾ ਬੰਦੀ ਚ ਜ਼ਮੀਨ ਜਿਹਦਾ ਨਾਮ ਬੋਲਦੀ ਹੋਵੇ ਪਟਵਾਰੀ ਸਾਹਿਬ ਜ਼ਮੀਨ ਦਾ ਮਾਲਕ ਕੋਈ ਹੁੰਦਾ
ਬੰਦੇ ਨੂੰ
ਮਿੱਟੀ ਨਾਲ ਬੜਾ ਮੋਹ ਹੁੰਦਾ ਮੈਨੂੰ ਵੀ ਹੈਗਾ ਪਰ ਬੰਦੇ ਨੂੰ ਇਹ ਨਹੀਂ ਪਤਾ ਉਹਨੇ ਇੱਕ ਦਿਨ ਮਿੱਟੀ ਹੋ ਜਾਣਾ
ਸਾਡਾ ਮਿਊਜ਼ਿਕਲ ਯੂਨੀਸਿਸ ਇਨਫੋ ਸੋਲੂਸ਼ਨਸ ਪ੍ਰੈਜ਼ੈਂਟਸ 25 ਕਿੱਲੇ ਕੀ ਹੋਏਗਾ ਜਦ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਹੋਣਗੇ ਆਮਣੇ ਸਾਹਮਣੇ
ਗੱਲਾਂ ਹੀ ਆ ਗਿਆ
ਤੁਹਾਡੇ ਮਨੋਰੰਜਨ ਦਾ ਪੂਰਾ ਪੂਰਾ ਇੰਤਜ਼ਾਮ ਕਰਕੇ ਆਏ
25 ਕਿੱਲੇ 25 ਅਗਸਤ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ
Accountant Smart, Accountant Smart, Glen Huntley, Melbourne, Melbourne, Melbourne.
Sariyan personal te business tax return, te har tarah da business setup, te business nu leke kise vi tarah di hove salah, prosayog kam te apna da ehsaas hove, ta bada sukoon milda hai. Je gal sade paise ate hisab kitab di hove, ta pahunch jao Glen Huntley, Melbourne, Accountant Smart. Accountant, Registered Tax Agent, Business Salahkar. Sampark karo Gursan Singh Kandola, Director Accountant Smart, Jan Jasbir Kaur, ate Accountant Smart di professional team no 03-99-95-94-36. Vadhere jankari layi tusi mail vi kar sakde ho admin@accountantsmart.com.au ya visit karo sadi website accountantsmart.com.au. Accountant Smart. ਜੀ ਹਾਂ ਚੰਗੀ ਸਲਾਹ ਹੋਵੇ ਚੰਗੇ ਸਲਾਹਕਾਰਾਂ ਤੋਂ
ਆਸਟ੍ਰੇਲੀਆ ਪਰਚ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ ਕੰਪਨੀ ਪਾਰਟਨਰਸ਼ਿਪ ਟਰੱਸਟ ਤੇ ਸੁਪਰਫੰਡ ਦੇ ਸੈਟਅਪ ਬਿਜ਼ਨਸ ਪਲਾਨਸ ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ ਮੋਬਾਈਲ ਨੰਬਰ 0470-430-650 ਆਫਿਸ ਨੰਬਰ 1300-886-518 ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ ਬਿੰਦਮਵੇਲ ਮੈਲਬਰਨ ਵੈਬਸਾਈਟ ਵਿਜ਼ਿਟ ਕਰੋ mmcpa.com.au
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780 90001 ਵੈਬਸਾਈਟ ਵਿਜ਼ਿਟ ਕਰੋ kularhospital.com
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923038
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਲਓ ਜੀ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਸਾਰੇ ਹੀ ਸਰੋਤਿਆਂ ਦਾ ਮਿੱਤਰਾਂ ਸੱਜਣਾਂ ਦਾ ਜਿਹੜੇ ਮੈਸੇਜ ਭੇਜ ਚੁੱਕੇ ਨੇ ਭੇਜਣ ਵਾਲੇ ਨੇ ਤੇ ਕੁਛ ਸੱਜਣ ਮਿੱਤਰ ਮੈਂ ਦੇਖ ਰਿਹਾ ਕਿ ਉਹ ਟਾਈਪ ਕਰ ਰਹੇ ਨੇ ਮੈਸੇਜ ਤੇ ਮੈਂ ਲਗਾਤਾਰ ਸਕਰੀਨ ਤੇ ਦੇਖ ਰਿਹਾ ਉਹਨਾਂ ਨੂੰ ਮੈਸੇਜ ਆ ਰਹੇ ਨੇ ਸੋ ਉਹਨਾਂ ਦਾ ਵੀ ਜੀ ਧੰਨਵਾਦ ਹੈ ਜੀ ਸਵਾਗਤ ਹੈ ਜੀ ਤੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੇ ਇਧਰ ਸਾਡੇ ਜਿਹੜੇ ਅੱਜ ਪ੍ਰੋਗਰਾਮ ਦੇ ਵਿਚ ਮੁੱਖ ਐਂਕਰ ਨੇ ਅਮਰੀਕ ਸਿੰਘ ਫਲੋਰਾ, ਉਹ ਥੋੜੇ ਜੇ ਲੇਟ ਹੋ ਗਏ ਸੀ ਤੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਅਮਰੀਕ ਜੀ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਅਮਰੀਕ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ। ਤੇ ਸੁਣਿਆ ਤੁਹਾਡੇ ਦੰਦ ਤੁਹਾਨੂੰ ਪ੍ਰੋਬਲਮ ਦੇ ਰਿਹਾ, ਟਰਬਲ ਦੇ ਰਿਹਾ, ਤੇ
ਡਾਕਟਰ
ਘਰੇਲੂ ਨੁਸਖੇ ਭੇਜੇ ਸੀਗੇ ਸਾਡੇ ਸੱਜਣਾ ਨੇ, ਮੈਂ ਸ਼ੇਅਰ ਵੀ ਕੀਤੇ ਸੀ। ਕਹਿੰਦੇ ਜੇ ਨਾ ਬੰਦੇ ਨੂੰ ਰਾਤ ਨੂੰ ਨੀਂਦ ਨੀ ਆਉਂਦੀ, ਉਹਦਾ ਵੀ ਇੱਕ ਘਰੇਲੂ ਨੁਸਖਾ ਸੀਗਾ। ਕਹਿੰਦੇ ਵੀ ਫੇਰ ਕਹਿੰਦੇ ਦਿਨੇ ਸੌ ਜਾਓ, ਇਹ ਚ ਕਿਹੜੀ ਪ੍ਰੋਬਲਮ ਹੈ, ਰਾਤ ਨੂੰ ਨੀਂਦ ਆਉਂਦੀ ਤਾਂ ਦਿਨੇ ਸੌ ਜਾਓ, ਇਹ ਵੀ ਘਰੇਲੂ ਨੁਸਖਾ ਆ। ਤੇ ਇੱਦਾਂ ਹੀ ਕਹਿੰਦੇ ਸੀਗੇ ਵੀ ਜੇ ਤੁਹਾਡਾ ਹੱਥ ਚ ਦਰਦ ਹੋ ਰਿਹਾ ਨਾ, ਤਾਂ ਉਹਦਾ ਉਹ ਹੱਥ ਦਾ ਦਰਦ ਦੂਰ ਕਰਨ ਦੇ ਇੱਕ ਬਹੁਤ ਵਧੀਆ ਤੇ ਸੌਖਾ ਤਰੀਕਾ ਵੀ ਇੱਕ ਹਥੌੜਾ ਲਓ, ਹਥੌੜਾ ਲੈ ਕੇ ਜ਼ੋਰ ਤੇ ਆਪਣੇ ਪੈਰ ਤੇ ਮਾਰੋ ਉਹਨੂੰ ਵੱਡਾ। ਫੇਰ ਕਹਿੰਦੇ ਤੁਹਾਡਾ ਪੈਰ ਇੰਨਾ ਦੁਖਣ ਲੱਗ ਪਊਗਾ, ਤੁਹਾਡਾ ਹੱਥ ਦਾ ਦਰਦ ਤੁਹਾਨੂੰ ਭੁੱਲ ਜਾਊਗਾ। ਤੇ ਉਹ ਵੀ ਇੱਕ ਤਰੀਕਾ ਹੈਗਾ। ਤੇ ਹਾਂਜੀ, ਦੰਦਾਂ ਦਾ ਵੀ ਹੈਗਾ, ਇੱਕ ਦੰਦ ਦਾ ਵੀ ਸੀਗਾ ਨੁਸਖਾ ਘਰੇਲੂ, ਤੇ ਜੇ ਨਾ ਤੁਹਾਡੇ ਦੰਦ ਨੂੰ ਕੀੜਾ ਲੱਗਾ ਆ ਤੇ ਉਹਨੂੰ ਮਾਰਨ ਦਾ ਇੱਕ ਤਰੀਕਾ ਇਹ ਹੈ ਕਿ ਤੁਸੀਂ 15-20 ਦਿਨ ਭੁੱਖ ਹੜਤਾਲ ਕਰ ਦੋ, ਖਾਓ ਨਾ। ਉਹ ਕਹਿੰਦੇ ਤੁਹਾਡਾ ਜਾਣੀ ਕਿ ਉਹ ਭੁੱਖੇ ਮਾਰ ਕੇ ਕੀੜੇ ਨੂੰ ਮਾਰ ਦਿਓ ਜੀ, ਉਹਨੂੰ ਖਾਣ ਨੂੰ ਨਾ ਦਿਓ ਕੁਛ ਤੇ ਉਹ ਮਰ ਜਾਏਗਾ। ਤੇ ਘਰੇਲੂ ਨੁਸਖੇ ਜੀ ਬੜੇ ਮਤਲਬ ਜ਼ਰੂਰੀ ਹੁੰਦੇ ਨੇ, ਇਹਨਾਂ ਨੂੰ ਅਪਣਾਉਣਾ ਚਾਹੀਦਾ। ਤੇ ਬਾਕੀ ਦੋਸਤੋ, ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜ ਚੁੱਕੇ ਨੇ ਤੇ ਅਸੀਂ ਕੁਛ ਹਲਕੀਆਂ ਫੁਲਕੀਆਂ ਗੱਲਾਂ ਕਰਾਂਗੇ। ਨਾਲ ਦੀ ਨਾਲ ਮੈਸੇਜ ਸਾਨੂੰ ਆ ਰਹੇ ਨੇ ਤੇ ਉਹ ਵੀ ਆਪਾਂ ਅਮਰੀਕ ਜੀ ਆਪਣੇ ਸਰੋਤਿਆਂ ਨੂੰ ਨਾਲ ਲੈਣਾ ਹੈ। ਤੇ ਸਾਡੇ ਨਾਲ ਮਨਦੀਪ ਸਿੰਘ ਵੀ ਜੁੜੇ ਨੇ। ਤੇ ਚਲੋ, ਪੋਲੀਟੀਕਲ ਇਹ ਗੱਲਾਂ ਹੋ ਰਹੀਆਂ ਨੇ ਤੇ ਆਪਾਂ ਉਹ ਪੋਲੀਟੀਕਲ ਗੱਲਾਂ ਦਾ ਕਾਫੀ ਕਰ ਚੁੱਕੇ ਆ। ਤੇ ਅਮਰੀਕ ਜੀ, ਸਿਡਨੀ ਦਾ ਪਹਿਲਾਂ ਵੈਦਰ ਦੱਸੋ, ਕਿਸ ਤਰ੍ਹਾਂ ਮਾਹੌਲ ਇੱਥੇ ਅੱਜ? ਠੰਡ ਕਹਿੰਦੇ ਦੱਸੀ ਗਈ ਹੈ ਕਾਫੀ।
ਕਾਫੀ ਠੰਡ ਹੈ ਸਵੇਰ ਤੋਂ, ਇਹ ਮੌਸਮ ਵੈਸੇ ਤਾਂ ਕਾਫੀ ਖੁਸ਼ਕਵਾਰ ਮੌਸਮ ਹੈ, ਆਸਮਾਨ ਦੇ ਵਿੱਚ ਕੋਈ ਬੱਦਲ ਨਹੀਂ ਆ, ਬਿਲਕੁਲ ਸਾਫ਼ ਆਸਮਾਨ ਆ ਤੇ ਧੁੱਪ ਵੀ ਬੜੀ ਸੋਹਣੀ ਟਿੱਕੀ ਹੋਈ ਆ ਤੇ ਹਲਕੀ ਹਲਕੀ ਹਵਾ ਵੀ ਚੱਲ ਰਹੀ ਆ, ਦਰਖਤਾਂ ਦੇ ਪੱਤੇ ਵੀ ਝੁੱਲ ਰਹੇ ਆ। ਸਵੇਰੇ ਬਹੁਤ ਵਧੀਆ ਮੌਸਮ ਸੀ ਸੈਰ ਕਰਨ ਦਾ, ਮਨਦੀਪ, ਡਿਊ ਡ੍ਰੌਪ ਵੀ ਪਈ ਹੋਈ ਸੀ ਦਰਖਤਾਂ ਦੇ ਉੱਪਰ, ਘਾਹ ਦੇ ਉੱਪਰ, ਆਲੇ ਦੁਆਲੇ ਜਿਹੜੀਆਂ ਬਨਸਪਤੀ ਬਹੁਤ ਖਿੜੀ ਹੋਈ ਸੀ, ਬਹੁਤ ਚੰਗਾ ਲੱਗਾ, ਬਹੁਤ ਸੋਹਣਾ ਮੌਸਮ ਹੈ ਅੱਜ ਇੱਥੇ ਸਿਡਨੀ ਦਾ, ਵੀ ਦੇਖਣ ਵਾਲਾ ਹੈ
ਜੀ। ਜੀ, ਬਹੁਤ ਵਧੀਆ। ਤੇ ਦੇਖੋ, ਇਹ ਲੇਟ ਠੰਡ ਹੋਈ ਆ ਥੋੜੀ, ਇਸ ਦਾ ਜਿਹੜਾ ਪ੍ਰੋਬਲਮ ਆ ਇਹ ਆਉਂਦੀ ਆ ਕਿ ਲੇਟ ਠੰਡ ਦੇ ਨਾਲ ਫਲੂ ਵਗੈਰਾ ਕਾਫੀ ਫੈਲਦਾ ਸੀ, ਅਕਸਰ ਆਪਣੇ ਸਰੋਤਿਆਂ ਨੂੰ ਆਗਰਾ ਕਰਦੇ ਆ। ਤੇ ਇਹ ਆਖਰੀ ਹਫਤਾ ਚੱਲ ਰਿਹਾ ਜੀ ਵਿੰਟਰ ਦਾ, ਤੇ ਸਪਰਿੰਗ ਜਿਹੜਾ ਆ ਉਹ ਸ਼ੁਰੂ ਹੋਣ ਵਾਲਾ ਹੈ ਜੀ ਕੁਛ ਹੀ ਦਿਨਾਂ ਦੇ ਵਿੱਚ, 1 ਸਪਤੰਬਰ ਨੂੰ ਆਸਟ੍ਰੇਲੀਆ ਦੇ ਵਿੱਚ ਸਪਰਿੰਗ ਆਏਗਾ। ਸੋ ਅਮਰੀਕ ਜੀ, ਕੁੱਲ ਮਿਲਾ ਕੇ ਮੈਂ ਇਹ ਵੀ ਦੇਖਿਆ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਬਿਜ਼ਨਸ ਹੈ ਉਹ ਕਾਫੀ ਡਾਊਨ ਹੈ, ਬਿਜ਼ਨਸਮੈਨ ਜਿਹੜੇ ਨੇ ਉਹ ਕਾਫੀ ਮਤਲਬ ਪਰੇਸ਼ਾਨ ਨੇ, ਤੇ ਵਿੰਟਰ ਦੇ ਵਿੱਚ ਕਾਫੀ ਡਾਊਨ ਰਿਹਾ। ਤੇ ਮੈਨੂੰ ਪਤਾ ਲੱਗਾ, ਕਾਫੀ ਬੰਦਿਆਂ ਨਾਲ ਗੱਲ ਵੀ ਕੀਤੀ, ਨੋਟ ਵੀ ਕੀਤਾ ਕਿ ਜਿਹੜੀ ਓਲੰਪਿਕਸ ਦਾ ਅਸਰ ਆਸਟ੍ਰੇਲੀਆ ਦੇ ਵਿੱਚ ਕਾਫੀ ਹੋਇਆ ਬਿਜ਼ਨਸਿਸ ਤੇ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਸਿੱਧੇ ਤੌਰ ਤੇ ਓਲੰਪਿਕ ਦਾ ਅਸਰ ਇੰਨਾ ਮੈਨੂੰ ਤਾਂ ਦਿਖਾਈ ਨਹੀਂ ਦਿੰਦਾ, ਓਲੰਪਿਕ ਦਾ ਇੰਨਾ ਅਸਰ ਹੋਊਗਾ, ਕਿਉਂਕਿ ਜਿੰਨੇ ਵੀ ਬਿਜ਼ਨਸ ਆ ਉਹਦੇ ਇਹਦੇ ਨਾਲ ਡਾਇਰੈਕਟਲੀ ਲਿੰਕ ਤਾਂ ਨਹੀਂ ਹੁੰਦੇ ਮੇਰੇ ਖਿਆਲ ਦੇ, ਪਤਾ ਨੀ ਕਿਸ ਐਂਗਲ ਤੋਂ ਕਹਿ ਰਹੇ ਕਿ ਓਲੰਪਿਕ ਦਾ ਇੱਥੇ ਅਸਰ ਆ। ਮੇਰੇ ਖਿਆਲ ਦੇ ਬਹੁਤ ਘੱਟ ਲੋਕਾਂ ਨੇ ਓਲੰਪਿਕ ਇਸ ਵਾਰ ਦੇਖਿਆ, ਬਹੁਤ ਘੱਟ ਪ੍ਰਪੋਰਸ਼ਨ ਨੇ ਓਲੰਪਿਕ ਗੇਮਾਂ ਨੂੰ ਦੇਖਿਆ। ਆਸਟ੍ਰੇਲੀਆ ਦੇ ਵਿੱਚ ਸਿਰਫ ਸਵਿਮਿੰਗ ਦੇ ਵਿੱਚ ਜ਼ਿਆਦਾ ਇੰਟਰਸਟ ਲੋਕ ਸੀਗੇ, ਲੇਕਿਨ ਸਵਿਮਿੰਗ ਦੇ ਉਹਨਾਂ ਦੀ ਪਰਫਾਰਮੈਂਸ ਇੰਨੀ ਅੱਛੀ ਨਹੀਂ ਰਹੀ। ਉੱਧਰ ਹਾਕੀ ਦੇ ਵਿੱਚ ਵੀ ਪਰਫਾਰਮੈਂਸ ਇਹਨਾਂ ਦੀ ਅੱਛੀ ਨਹੀਂ, ਬਹੁਤ ਹਾਕੀ ਮੈਨ ਤੇ ਵਿਮੈਨ ਦੇ ਵਿੱਚ ਵੀ ਇੰਨੀ ਪਰਫਾਰਮੈਂਸ ਅੱਛੀ ਨਹੀਂ ਰਹੀ। 8-7 ਮੈਡਲ ਇਹਨਾਂ ਨੂੰ ਸਾਰੇ ਮਿਲੇ ਆ। ਜੇਕਰ ਆਸਟ੍ਰੇਲੀਆ ਦੀ ਪਰਫਾਰਮੈਂਸ ਦੇਖਿਆ ਜਾਵੇ ਉਹਦੇ ਆਧਾਰ ਤੇ ਮੇਰੇ ਖਿਆਲ ਵਿੱਚ ਇਹਦਾ ਨੈਗੇਟਿਵ ਇੰਪੈਕਟ ਤਾਂ ਨਹੀਂ ਹੈ ਇਕਾਨਮੀ ਦੇ, ਪਤਾ ਨੀ ਕਿਹੜੇ ਐਂਗਲ ਤੋਂ ਕਹਿ ਰਹੇ ਆ
ਓਲੰਪਿਕਸ ਦੇ ਕਾਰਨ ਲੋਕੀ ਘਰੇ ਬੈਠੇ ਰਹਿੰਦੇ ਸੀ, ਦੇਖਦੇ ਰਹਿੰਦੇ ਸੀ ਸੋਫਿਆਂ ਦੇ ਉੱਤੇ, ਚਲੋ ਅੱਜ ਆਹ ਦੇਖ ਲੈਂਦੇ ਆਹ ਦੇਖ ਲੈਂਦੇ ਆ, ਇੱਕ ਫੀਲਿੰਗ ਲੈਂਦੇ ਸੀਗੇ ਚਾਹੇ ਉਹ ਜਿੱਤਦੇ ਸੀ ਜਾਂ ਨਹੀਂ ਜਿੱਤਦੇ ਸੀ। ਤੇ ਉਹ ਇੱਕ ਮਤਲਬ ਹੈਗਾ ਸੀ ਇਹਦਾ ਅੰਡਰਲਾਈਨ ਫੈਕਟ। ਤੇ ਪਰਸੋਂ ਹੀ ਮੈਂ ਗੱਲ ਕਰ ਰਿਹਾ ਸੀ ਸ਼ੋਪਸ ਦੇ ਉੱਤੇ ਜਾ ਕੇ, ਤੇ ਉਹ ਕਹਿੰਦੇ ਨੇ ਕਿ ਓਲੰਪਿਕ ਤੋਂ ਦੂਜੇ ਦਿਨ ਕਾਫੀ ਰਸ਼ ਹੋ ਗਿਆ, ਬੈਕ ਟੂ ਨਾਰਮਲ ਵਾਂਗਰ ਹੋਣ ਲੱਗ ਪਿਆ ਸੀ। ਸੋ ਇਹ ਇੱਕ ਫਰਕ ਪਾਉਂਦੀ ਹੈ ਸ਼ਾਇਦ, ਜਾਂ ਸਾਡੇ ਬਹੁਤ ਸਾਰੇ ਵੀਰ ਡਰਾਈਵਿੰਗ ਕਰਦੇ ਨੇ ਟੈਕਸੀ ਇੰਡਸਟਰੀ।
ਜੀ ਅਮਨਦੀਪ, ਜਿੱਥੋਂ ਤੱਕ ਓਲੰਪਿਕ ਹੈ, ਇਸ ਓਲੰਪਿਕ ਦਾ ਰਿਓ ਓਲੰਪਿਕ ਦਾ ਸਵਾਲ ਹੈ ਨਾ, ਇਹ ਜਿਹੜੀਆਂ ਗੇਮਸ ਹੁੰਦੀਆਂ ਸੀ ਇਹਦੇ ਪ੍ਰਾਈਮ ਟਾਈਮ ਜਾਂ ਸ਼ਾਮ ਨੂੰ ਹੁੰਦਾ ਸੀ ਜਾਂ ਇਹਦਾ ਟਾਈਮ ਸਵੇਰ ਨੂੰ ਹੁੰਦਾ ਸੀ, ਬਾਕੀ ਸਾਰਾ ਦਿਨ ਵਿਹਲਾ ਹੁੰਦਾ ਸੀ ਜਦੋਂ ਇੱਥੇ ਰਾਤ ਹੁੰਦੀ ਸੀ। ਮੈਂ ਇਹ ਓਲੰਪਿਕ ਦੀ ਗੇਮ ਦੇ ਕਾਰਨ ਕੋਈ ਜ਼ਿਆਦਾ ਪ੍ਰਭਾਵਿਤ ਨਹੀਂ ਹੋਇਆ, ਲੇਕਿਨ ਹੋ ਸਕਦਾ ਉਹ ਜੀ ਲੋਕ ਰਾਤੇ ਨੂੰ ਜਾ ਕੇ ਮੈਚ ਦੇਖਦੇ ਹੋਣ, ਆਪਣੇ ਉਹਨਾਂ ਦੇ ਜਿਹੜੇ ਦਿਨ ਨੂੰ ਸੌਂਦੇ ਹੋਣ, ਤੇ ਇਹ ਹੋ ਸਕਦਾ ਆ, ਲੇਕਿਨ ਇਹਦਾ ਜ਼ਿਆਦਾ ਇਹਨਾਂ ਇਕੋਨਮੀ ਤੇ ਬਹੁਤ ਜ਼ਿਆਦਾ ਇੰਪੈਕਟ ਨਹੀਂ ਹੋ ਸਕਦਾ, ਹੋ ਸਕਦਾ ਦੁਕਾਨਾਂ ਥੋੜਾ ਬਹੁਤਾ ਇੰਪੈਕਟ ਹੋਇਆ ਹੋਊਗਾ।
ਨਹੀਂ ਮੈਂ ਸਮਾਲ ਬਿਜ਼ਨਸ ਦੀ ਗੱਲ ਕਰ ਰਿਹਾ, ਜਿਸ ਤਰ੍ਹਾਂ ਹੁਣ ਚਲੋ ਕੋਈ ਦੁਕਾਨਾਂ ਨੇ, ਛੋਟੀਆਂ ਗਰੋਸਰੀ ਸ਼ਾਪਸ ਨੇ, ਜਾਂ ਈਵਨ ਕਿ ਟੈਕਸੀ ਇੰਡਸਟਰੀ ਨੂੰ ਵੀ ਕਾਫੀ ਇਫੈਕਟ ਮੈਨੂੰ ਲੱਗਦਾ ਪਿਆ ਹੋਊਗਾ। ਚਲੋ ਇਧਰ ਨਾਲ ਦੀ ਨਾਲ ਨਾ ਮੈਸੇਜ ਆ ਰਹੇ ਨੇ, ਤੇ ਛੋਟੇ ਭੋਰੇ ਸਾਹਿਬ ਦੀ ਜਿਹੜੀ ਕੱਲ ਪ੍ਰੈਸ ਕਾਨਫਰੰਸ ਕਾਫੀ ਹੌਟ ਹੈ, ਤੇ ਗੁਰਪ੍ਰੀਤ ਗਿੱਲ ਹੁਣੀ ਕਾਫੀ ਸਮਾਂ ਲਾਇਆ, ਤੇ ਬਲਰਾਜ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜੁੜੇ ਆ ਜੀ ਪ੍ਰੋਗਰਾਮ ਦੇ ਵਿਚ, ਲੇਟ ਹੋ ਗਏ ਥੋੜਾ ਜਿਹਾ, ਕੋਈ ਗੱਲ ਨੀ ਜੀ, ਸਵਾਗਤ ਹੈ ਤੁਹਾਡਾ। ਤੇ ਜਗਤਾਰ ਗਿੱਲ ਹੁਣੀ ਕਹਿ ਰਹੇ ਨੇ, ਕਹਿੰਦੇ ਸੁਣਨ ਚ ਆਇਆ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਚ ਕੋਈ ਕੈਸ਼ੀਅਰ ਨਹੀਂ ਹੈ, ਜਿਹੜੀਆਂ ਇੰਨੀਆਂ ਰੈਲੀਆਂ ਹੋ ਰਹੀਆਂ ਹਨ, ਛੋਟੇਪੁਰ ਗੱਡੀਆਂ ਚ ਘੁੰਮਦਾ ਸੀ, ਹੋਰ ਪੰਜਾਬ ਦੇ ਵਿਚ ਪਾਰਟੀ ਦੇ ਖਰਚੇ ਸੀ ਐਂਡ ਵਗੈਰਾ ਵਗੈਰਾ, ਉਸ ਦਾ ਹਿਸਾਬ ਕਿਤਾਬ ਕੌਣ ਰੱਖਦਾ ਹੈ। ਤੇ ਜਸਵੰਤ ਘੁੰਮਣ ਉਹਨਾਂ ਨੇ ਕਿਹਾ ਕਿ ਹਾਊ ਕੈਨ ਪਾਰਟੀ ਸਰਵਾਈਵ, ਜਾਂ ਪੋਲੀਟੀਸ਼ੀਅਨ ਜਿਹੜਾ ਪੈਸੇ ਤੋਂ ਬਿਨਾਂ ਕਿੱਦਾਂ ਸਰਵਾਈਵ ਕਰ ਸਕਦਾ, ਉਹਨਾਂ ਨੂੰ ਗੱਡੀ ਚਾਹੀਦੀ ਹੈ, ਗੱਡੀ ਚ ਪਾਉਣ ਲਈ ਤੇਲ ਚਾਹੀਦਾ, ਕਿਚਨ ਦੀ ਗਰੋਸਰੀ ਚਾਹੀਦੀ ਹੈ, ਦੇ ਕਾਂਟ ਰਨ ਬਿਜ਼ਨਸ, ਤੇ ਸਮ ਟਾਈਮ ਉਹਨਾਂ ਨੂੰ ਇਹੋ ਜਿਹਾ ਕਰਨਾ ਪੈਂਦਾ। ਸੋ ਅਮਰੀਕ ਜੀ, ਇਹ ਜਿਹੜਾ ਕਾਫੀ ਹਾਸੋਹੀਣੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ, ਐਲੀਗੇਸ਼ਨ ਲੱਗ ਰਹੇ ਨੇ ਕਿ ਉਹ ਪਾਰਟੀ ਦਾ ਜੀ ਕੋਈ ਕੈਸ਼ੀਅਰ ਨਹੀਂ, ਕੋਈ ਸਟਰਕਚਰ ਨਹੀਂ ਹੈਗਾ, ਉਹ ਤੇ ਜੇ ਹੈ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਕਨਵੀਨਰ ਦਾ ਕਸੂਰ ਹੈ, ਦੈਟਸ ਵਾਈ ਹੀ ਵਾਸ ਇਲੈਕਟਿਡ ਟੂ ਡੂ ਦੈਟ, ਹਨਾ, ਉਹਨਾਂ ਨੂੰ ਪ੍ਰੋਪਰ ਇਨਫਰਾਸਟ੍ਰਕਚਰ ਬਣਾਉਣ ਦੇ ਸਰੋਪੇ ਪੈ ਰਹੇ ਨੇ।
ਕੋਈ ਵੀ ਬਿਜ਼ਨਸ ਐਂਟੀਟੀ ਹੋਵੇ ਜਾਂ ਕੋਈ ਵੀ ਰਾਜਨੀਤਿਕ ਸੰਸਥਾ, ਉਹਦਾ ਇੱਕ ਪ੍ਰੋਟੋਕੋਲ ਹੁੰਦਾ, ਉਹਦਾ ਇੱਕ ਕੰਸਟੀਟਿਊਸ਼ਨ ਹੁੰਦਾ, ਉਹਦੇ ਵਿੱਚ ਹਾਇਰਾਰਕੀਕਲ ਸਟਰਕਚਰ ਹੁੰਦਾ, ਬਿਲਕੁਲ ਬਣਿਆ ਆ ਕਿ ਕਿਹੜੇ ਕਿਹੜੇ ਬੰਦੇ ਕਿਹੜੀ ਕਿਹੜੀ ਪੋਜੀਸ਼ਨ ਤੇ ਹੈਗੇ ਆ, ਤੇ ਉਹਨਾਂ ਦੀਆਂ ਡੀਟੇਲਸ ਕੀ ਆ, ਪ੍ਰੋਟੋਕੋਲ ਦੇ ਅਕੋਰਡਿੰਗਲੀ ਉਹਨਾਂ ਨੂੰ ਫੰਡ ਅਲਾਟ ਕੀਤੇ ਜਾਂਦੇ ਆ, ਉਹ ਫੰਡ ਕਿੱਥੇ ਯੂਜ਼ ਹੋਣੇ, ਉਹਨਾਂ ਦਾ ਰਿਕਾਰਡ ਕਿੱਦਾਂ ਰੱਖਣਾ, ਸਾਰੇ ਇੰਟਰੈਕਸ਼ਨ ਰਿਕਾਰਡਡ ਹੁੰਦੇ ਆ। ਅਗਰ ਆਮ ਆਦਮੀ ਪਾਰਟੀ ਕੋਲ ਇਹ ਨਹੀਂ ਸੀ, ਇਹਦਾ ਮਤਲਬ ਉਹ ਪੂਰੀ ਤਰ੍ਹਾਂ ਆਰਗੇਨਾਈਜ਼ਡ ਪਾਰਟੀ ਨਹੀਂ ਹੈਗੀ, ਕਿ ਅਗਰ ਉਹਨੇ ਇਲੈਕਸ਼ਨ ਤੋਂ ਪਹਿਲਾਂ ਹੀ ਉਹ ਆਰਗੇਨਾਈਜ਼ ਨਹੀਂ ਹੈਗੇ, ਤਾਂ ਉਹ ਜਿਸ ਵੇਲੇ ਪਾਵਰ ਦੇ ਵਿੱਚ ਆਉਣਗੇ ਜਿਹਦੀ ਕਾਫੀ ਸੰਭਾਵਨਾ ਆ, ਤੇ ਫਿਰ ਪੰਜਾਬ ਨੂੰ ਕਿੱਦਾਂ ਚਲਾਉਣਗੇ ਜਾਂ ਦੇਸ਼ ਨੂੰ ਕਿੱਦਾਂ ਚਲਾਉਣਗੇ, ਅਗਰ ਪਾਰਟੀ ਦੇ ਵਿੱਚ ਹੀ ਇੰਨੀਆਂ ਖਾਮੀਆਂ ਹਨ ਜਾਂ ਜਿਹਨੂੰ ਤੁਸੀਂ ਕਹਿੰਦੇ ਇਰੈਗੂਲੈਰਿਟੀਜ਼ ਹਨ। ਅਮਨਦੀਪ, ਇੱਥੇ ਕਈ ਵਾਰੀ ਇੱਦਾਂ ਵੀ ਹੋਇਆ ਹੈ ਕਿ ਜਿਹੜੀਆਂ ਬਹੁਤ ਵੱਡੀਆਂ ਪਾਰਟੀਆਂ ਹੁੰਦੀਆਂ ਹਨ, ਉਹਨਾਂ ਦੇ ਹੱਥ ਕੰਡੇ ਬਹੁਤ ਹੱਥ ਬੜੇ ਲੰਬੇ ਹੁੰਦੇ ਹਨ, ਅਤੇ ਜਿਹੜੀਆਂ ਛੋਟੀਆਂ ਪਾਰਟੀਆਂ ਹੁੰਦੀਆਂ ਜਿਹਨਾਂ ਤੋਂ ਉਹਨਾਂ ਨੂੰ ਖਤਰਾ ਹੁੰਦਾ, ਉੱਭਰ ਰਹੀਆਂ ਪਾਰਟੀਆਂ ਹੁੰਦੀਆਂ ਜਿੱਦਾਂ ਆਮ ਆਦਮੀ ਪਾਰਟੀ ਹੈ, ਉਹਨਾਂ ਨੂੰ ਥੱਲੇ ਲਾਉਣ ਦੇ ਲਈ ਜਾਂ ਉਹਨਾਂ ਨੂੰ ਡੀਰੇਲ ਕਰਨ ਦੇ ਲਈ ਜਾਂ ਉਹਨਾਂ ਨੂੰ ਉਹਨਾਂ ਦਾ ਮਾਣ ਘਟਾਉਣ ਦੇ ਲਈ ਕਈ ਵਾਰੀ ਕਈ ਹਿਡਨ ਏਜੰਡੇ ਵੀ ਹੁੰਦੇ ਆ, ਹੋ ਸਕਦਾ ਕਿਸੇ ਹਿਡਨ ਏਜੰਡੇ ਦੇ ਅਨੁਸਾਰ ਇਸ ਪਾਰਟੀ ਨੂੰ ਢਾਹ ਲੱਗੀ ਹੋਵੇ, ਕਿਹਾ ਤਾਂ ਨਹੀਂ ਜਾ ਸਕਦਾ, ਲੇਕਿਨ ਇੱਕ ਤਰ੍ਹਾਂ ਦੇ ਨਾਲ ਤੁਸੀਂ ਗੈਸ ਹੀ ਕਰ ਸਕਦੇ, ਕਿਆ ਤਰ੍ਹਾਂ ਹੀ ਲਾ ਸਕਦੇ ਆ, ਤਾਂ ਮੇਰੇ ਖਿਆਲ ਦੇ ਵਿੱਚ ਤਾਂ ਕੋਈ ਸਾਜਿਸ਼ ਹੋ ਰਹੀ ਹੈ ਪਾਰਟੀ ਤੋਂ ਬਾਅਦ ਬਾਹਰ, ਤੇ ਜਿਹੜੀ ਆਮ ਆਦਮੀ ਪਾਰਟੀ ਦੀ ਚਰਚ ਹੈ ਉਸਨੂੰ ਥੋੜੀ ਪਾਉਣ ਦੇ ਲਈ,
ਉਹ ਵੀ ਅਮਰੀਕੀ ਉਹ ਤਾਂ ਸੁਭਾਵਿਕ ਹੀ ਹੈ ਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਜਿਨ੍ਹਾਂ ਨੂੰ ਆਪਣੀ ਹੋਂਦ ਦਾ ਖਤਰਾ ਆ ਜਾਂ ਆਪਣੀ ਕੁਰਸੀ ਦਾ ਖਤਰਾ, ਪਾਵਰ ਦਾ ਖਤਰਾ ਆ, ਰਵਾਇਤੀ ਜਿਹੜੇ ਉਹ ਬੈਠੇ ਨੇ ਹਿਸਟੋਰੀਕਲ, ਮਤਲਬ ਜਿੱਦਾਂ ਚੱਲੀ ਜਾ ਰਿਹਾ ਉੱਤਰ ਕਾਟੋ ਮੈਚੜਾ ਵਾਲਾ ਕੰਮ, ਉਹਨਾਂ ਨੂੰ ਉਸ ਚੀਜ਼ ਤੋਂ ਸਾਈਕਲ ਤੋਂ ਖਤਰਾ ਆ, ਤੇ ਉਹ ਤਾਂ ਫਿਰ ਤਰਲੋ ਮੱਛੀ ਹੋਣਗੀਆਂ ਕਿ ਦੁਸ਼ਮਣ ਕਾ ਦੁਸ਼ਮਣ ਦੋਸਤ ਬਣਦੇ ਨੇ, ਤੇ ਆਪਣੇ ਬੰਦੇ ਵੀ ਇੰਸਰਟ ਕਰਦੇ ਨੇ, ਖਰੀਦੋ ਫਰੋਖਤ ਵੀ ਹੁੰਦੀ ਹੈ, ਇਸ ਦੇ ਵੀ ਕਈ ਐਲੀਗੇਸ਼ਨ ਲੱਗੇ ਆ ਕਿ ਪਾਰਟੀ ਦੇ ਵਿੱਚ ਕਈ ਬੰਦੇ ਬਾੜੇ ਗਏ ਨੇ, ਉਹਨਾਂ ਨੂੰ ਫਿਰ ਪੈਸੇ ਦੇ ਕੇ ਪ੍ਰੋਬਲਮ ਕ੍ਰੀਏਟ ਕੀਤੀ ਗਈ ਹੈ, ਖਰੀਦੇ ਗਏ ਨੇ। ਤੇ ਰਹੀ ਗੱਲ ਆ ਪੈਸਿਆਂ ਦੀ, ਜਿਹੜੀ ਪਾਰਟੀ ਦਾ ਚੱਲਣਾ, ਫੰਡ ਇਕੱਠੇ ਕਰਨੇ, ਉਹਨਾਂ ਦੇ ਬਿੱਲ ਦੇਣੇ, ਹੁਣ ਇੰਨੀਆਂ ਕਨਾਤਾਂ, ਇੰਨੇ ਟੈਂਟ, ਇੰਨਾ ਸਾਰਾ ਕੁਛ ਖਰਚ ਹੁੰਦਾ ਆ ਰੈਲੀਆਂ ਦੇ ਉੱਤੇ, ਤੇ ਮੈਨੂੰ ਤਾਂ ਥੋੜੀ ਜਿਹੀ ਗੱਲ ਨਾ ਇਹ ਹਾਸੋਹੀਣੀ ਲੱਗਦੀ ਆ ਤੇ ਕੋਈ ਕੈਸ਼ੀਅਰ ਹੈ ਨਹੀਂ ਜੀ। ਸੋ ਜੇ ਮੈਂ ਤਾਂ ਇਹ ਕਹਾਂਗਾ ਉਲਟਾ ਸੁੱਚਾ ਸਿੰਘ ਛੋਟੇਪੁਰ ਨੂੰ ਇਹ ਪੁੱਛਣਾ ਚਾਹੀਦਾ ਸੀ ਕਿ ਜੇ ਕੈਸ਼ੀਅਰ ਹੈ ਨਹੀਂ ਤਾਂ ਫਿਰ ਤੁਸੀਂ ਕਨਵੀਨਰ ਸੀਗੇ ਜਦ ਤੁਸੀਂ ਸਰੋਪੇ ਪਾਉਂਦੇ ਸੀ, ਉਹ ਸਰੋਪੇ ਕਿੱਥੋਂ ਲਿਆਏ ਜਾਂਦੇ ਸੀ, ਉਹਨੂੰ ਕੌਣ ਖਰੀਦਦਾ ਸੀ? ਫਿਰ ਤਾਂ ਉਹ ਆਪਣੇ ਆਪ ਹੀ ਮਤਲਬ ਕਰਪਸ਼ਨ ਦੇ ਸੈਂਟਰ ਬਣਦੇ ਜਾ ਰਹੇ ਨੇ, ਆਪਣੇ ਆਪ ਐਡਮਿਟ ਕਰ ਰਹੇ ਨੇ ਸਾਡੇ ਕੋਈ ਹਿਸਾਬ ਕਿਤਾਬ ਨਹੀਂ। ਫਿਰ ਤਾਂ ਮੈਨੂੰ ਲੱਗਦਾ ਫਿਰ ਉਹ ਛੋਟੇਪੁਰ ਦੀ CBI ਇਨਕੁਆਇਰੀ ਵੀ ਹੋਣੀ ਚਾਹੀਦੀ ਹੈ, ਵਟ ਹੈਪਨ ਟੂ ਦੈਟ ਕੈਸ਼, ਡਿਕਲੇਅਰ ਕਿਉਂ ਨਹੀਂ ਕੀਤੇ ਗਏ, ਹਨਾ, ਕਿੱਥੋਂ ਆਇਆ ਪੈਸਾ?
ਬਿਲਕੁਲ ਬਿਲਕੁਲ ਹਾਸੇ ਵਾਲੀ ਗੱਲ ਹੈ। ਛੋਟੇ ਪਰ ਕਨਵੀਨਰ ਸੀਗੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ, ਤੇ ਉਹਨਾਂ ਤੇ ਹੀ ਸਾਰਾ ਬਲੇਮ ਆਉਣਾ ਚਾਹੀਦਾ ਤੇ ਆਇਆ ਵੀ ਹੈ, ਕਿਉਂਕਿ ਅਗਰ ਕੈਸ਼ੀਅਰ ਹੀ ਨਹੀਂ ਆਇਆ ਫਿਰ ਕਿੰਨੀ ਦੇਰ ਤੋਂ ਕਿੱਦਾਂ ਕੰਮ ਚੱਲ ਰਿਹਾ ਸੀ? ਅਗਰ ਕੈਸ਼ੀਅਰ ਹੀ ਨਹੀਂ ਆਇਆ ਤਾਂ ਮਤਲਬ ਜਿਹੜੀ ਇਨਫਲੋ ਆਫ ਮਨੀ ਤੁਹਾਡੇ ਕੋਲ ਆਉਂਦੀ ਸੀ ਉਹਦਾ ਕੋਈ ਹਿਸਾਬ ਕਿਤਾਬ ਹੈ ਹੀ ਨਹੀਂ ਸੀ, ਜਿੱਥੇ ਮਰਜ਼ੀ ਤੁਸੀਂ ਯੂਜ਼ ਕਰ ਲਓ, ਜਿੱਥੇ ਮਰਜ਼ੀ ਤੁਸੀਂ ਨਾ ਯੂਜ਼ ਕਰ ਲਓ। ਤੇ ਜਿੱਦਾਂ ਹੁਣ ਛੋਟੇ ਪੋਤੇ ਇਲਜ਼ਾਮ ਲੱਗੇ ਆ, ਕਈ ਹੋਰ ਵੀ ਨੇਤਾ ਜਿਹੜੇ ਆਮ ਆਦਮੀ ਪਾਰਟੀ ਜਿਹੜੇ ਕਾਫੀ ਇਨਐਕਸਪੀਰੀਅੰਸ ਹੈ, ਇਹਨਾਂ ਨੂੰ ਬਿਲਕੁਲ ਐਕਸਪੀਰੀਅੰਸ ਨਹੀਂ ਹੈ, ਦੂਜੀਆਂ ਲਾਈਨਾਂ ਦੇ ਵਿੱਚੋਂ ਉੱਥੇ ਆਏ ਆ, ਤੇ ਕੇਵਲ ਪਾਪੂਲੈਰਿਟੀ ਆਮ ਆਦਮੀ ਪਾਰਟੀ ਦੀ ਇੰਨੀ ਜ਼ਿਆਦਾ ਸੀ ਕਿ ਉਹਨਾਂ ਨੂੰ ਐਕਸੈਪਟ ਕੀਤਾ ਗਿਆ ਪਾਰਟੀ ਦੇ ਵਿੱਚ। ਜਿਸ ਵੇਲੇ ਗਰਾਸ ਰੂਟ ਤੇ ਸਾਨੂੰ ਕੰਮ ਕਰਨਾ ਪੈਂਦਾ, ਉਹਦੇ ਉਸ ਵੇਲੇ ਤੁਹਾਡੇ ਕੋਲ ਮੈਨੇਜੀਰੀਅਲ ਸਕਿੱਲ ਵੀ ਹੋਣੇ ਚਾਹੀਦੇ, ਤੁਹਾਡੀ ਆਰਗੇਨਾਈਜੇਸ਼ਨਲ ਸਕਿੱਲ ਵੀ ਹੋਣੇ ਚਾਹੀਦੇ, ਤੁਹਾਡੀਆਂ ਰਿਸਰਚ ਕਰਨ ਦੇ ਸਕਿੱਲ ਵੀ ਹੋਣੇ ਚਾਹੀਦੇ, ਲੋਕਾਂ ਨੂੰ ਮੈਨੇਜ ਕਰਨ ਦੇ ਸਕਿੱਲ ਹੋਣੇ ਚਾਹੀਦੇ ਆ। ਮੇਰੇ ਖਿਆਲ ਵਿੱਚ ਕਾਫੀ ਜਿਹੜੇ ਲੀਡਰ ਹੈ ਇਸ ਪਾਰਟੀ ਦੇ ਵਿੱਚ ਉਹ ਇਹਨਾਂ ਸਾਰਿਆਂ ਸਕਿੱਲਸ ਤੋਂ ਵਾਂਝੇ ਆ, ਤੇ ਕੇਵਲ ਪਾਪੂਲੈਰਿਟੀ ਜਿਹੜੀ ਪਾਰਟੀ ਦੀ ਆ ਇੱਕ ਤਰ੍ਹਾਂ ਦੇ ਨਾਲ, ਜਿਸ ਤਰ੍ਹਾਂ ਦਿੱਲੀ ਵਿੱਚ ਪਾਰਟੀ ਜਿੱਤੀ ਕਾਫੀ ਸੀਟਾਂ ਜਿੱਤੀਆਂ, ਜਾਂ ਕੇਜਰੀਵਾਲ ਸਾਹਿਬ ਦੇ ਇਨਫਲੂਐਂਸ ਦੇ ਥੱਲੇ ਉਹਨਾਂ ਨੂੰ ਪਾਰਟੀ ਵਿੱਚ ਐਕਸੈਪਟ ਕੀਤਾ ਗਿਆ। ਹੁਣ ਜਿੱਦਾਂ ਜਿੱਦਾਂ ਉਹਨਾਂ ਨੂੰ ਉਹਨਾਂ ਦਾ ਕਾਰਜਕਾਲ ਦੇਖਿਆ ਜਾਊਗਾ, ਉਹਨਾਂ ਦੀ ਪਰਫਾਰਮੈਂਸ ਦੇਖੀ ਜਾਊਗੀ, ਮੇਰੇ ਖਿਆਲ ਦੇ ਵਿੱਚ ਕਈ ਹੋਰ ਚਿੱਠੀਆਂ ਵੀ ਬਾਹਰ ਆਉਣਗੀਆਂ, ਜਾਂ ਹੋਰ ਗੱਲਾਂ ਵੀ ਨਿਕਲ ਕੇ ਬਾਹਰ ਆਉਣਗੀਆਂ, ਉਹਨਾਂ ਦੇ ਸਕਿੱਲ ਬਾਹਰ ਆਉਣਗੇ, ਕਿੱਥੋਂ ਤੱਕ ਕਿੰਨੇ ਕਾਬਲ ਹਨ। ਅਮਨਦੀਪ, ਇਹ ਤਾਂ ਉਦੋਂ ਹੀ ਪਤਾ ਲੱਗਦਾ ਜਦੋਂ ਤੁਸੀਂ ਕਿਸੇ ਚੀਜ਼ ਨੂੰ ਕਰਨਾ ਸ਼ੁਰੂ ਕਰੋ। ਗੱਲਾਂ ਕਰਨੀਆਂ ਤਾਂ ਜੋ ਮੈਂ ਗੱਲਾਂ ਕਰੀ ਜਾਵਾਂ, ਤੁਸੀਂ ਗੱਲਾਂ ਕਰੀ ਜਾਓ, ਕੋਈ ਵੀ ਗੱਲਾਂ ਕਰੀ ਜਾਵੇ ਕਰ ਸਕਦਾ, ਲੇਕਿਨ ਜਿਸ ਵੇਲੇ ਕਰਨਾ ਕੰਮ ਪੈਂਦਾ ਉਸ ਵੇਲੇ ਫਿਰ ਦੇਖੀ ਜਾਂਦੀ ਹੈ ਕਿ ਤੁਹਾਡੇ ਕੋਲ ਸਕਿੱਲ ਕਿੰਨੇ ਆ। ਮੇਰੇ ਖਿਆਲ ਵਿੱਚ ਥੋੜੇ ਜਿਹੇ ਇੱਥੇ ਕੁਝ ਵਿਚਾਰ ਕਰਨ ਦੀ ਲੋੜ ਹੈ।
ਜੀ ਜੀ ਬਿਲਕੁਲ, ਔਰ ਤੁਸੀਂ ਥੋੜਾ ਲੇਟ ਆਏ ਤੇ ਧੰਨਵਾਦ ਤੁਹਾਡਾ, ਤੁਸੀਂ ਟਾਈਮ ਕੱਢ ਲਿਆ ਸਾਡੇ ਲਈ। ਤੇ ਅਮਰੀਕ ਜੀ, ਤੇ ਹੁਣ ਆਪਾਂ ਵਿਦਾ ਲੈਣੀ ਆ, ਪਰ ਉਹ ਤੋਂ ਪਹਿਲਾਂ ਆਪਾਂ ਕੁਛ ਜ਼ਰੂਰੀ ਅਨਾਊਂਸਮੈਂਟਸ ਕਰਨੀ ਆ ਕਿ ਕਈ ਫੰਕਸ਼ਨ ਹੋ ਰਹੇ ਨੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਸਾਰਿਆਂ ਦੀ ਜਾਣਕਾਰੀ ਹਰਮਨ ਰੇਡੀਓ ਦੇ ਉੱਤੇ ਜਿੰਗਲਸ ਦੇ ਰੂਪ ਦੇ ਵਿੱਚ ਚੱਲਦੀ ਆ, ਸੋ ਉੱਥੋਂ ਤੁਸੀਂ ਲੈ ਸਕਦੇ ਹੋ। ਅੱਜ ਸ਼ਾਮ ਨੂੰ ਪਾਤਰ ਸਾਹਿਬ ਦਾ ਪ੍ਰੋਗਰਾਮ ਹੈ ਬ੍ਰਿਸਬਨ ਦੇ ਵਿੱਚ, ਸੋ ਕੁਈਨਜ਼ਲੈਂਡ ਦੇ ਵਿੱਚ ਜਿੰਨੇ ਵੀ ਸਾਊਥ ਕੁਈਨਜ਼ਲੈਂਡ ਦੇ ਵਿੱਚ ਸੱਜਣ ਮਿੱਤਰ ਨੇ, ਦੂਰ ਦਰੇਡੇ, ਟਬੂੰਬਾ, ਗੋਲਡ ਕੋਸਟ, ਸਨਸ਼ਾਈਨ ਕੋਸਟ, ਬ੍ਰਿਸਬਨ, ਤੇ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਅੱਜ ਸ਼ਾਮ ਨੂੰ ਜ਼ਰੂਰ ਇਸ ਫੰਕਸ਼ਨ ਤੇ ਪਹੁੰਚਣ ਤੇ ਪਾਤਰ ਸਾਹਿਬ ਨੂੰ ਸੁਣਨ, ਉਹਨਾਂ ਨੂੰ ਮਿਲੋ, ਫੋਟੋਆਂ ਖਿਚਾਓ, ਉਹਨਾਂ ਨੂੰ ਜਾਣੋ, ਤੇ ਉਹ ਲੈਜੈਂਡ ਆ ਜੀ ਉਹ ਬੰਦੇ, ਤੇ ਇੱਕ ਯਾਦਗਾਰੀ ਪਲ ਜ਼ਰੂਰ ਉਹਨਾਂ ਦੇ ਨਾਲ ਫੋਟੋ ਜਾਂ ਆਪਣੀ ਮੈਮਰੀ ਦੇ ਵਿੱਚ ਕੈਪਚਰ ਕਰੋ। ਤੇ ਅੱਜ ਸ਼ਾਮ ਨੂੰ ਮਿਲਾਂਗੇ ਜੀ, ਮੈਂ ਵੀ ਉੱਥੇ ਹੋਵਾਂਗਾ, ਸਾਡੀ ਸਾਰੀ ਟੀਮ ਉੱਥੇ ਹੋਏਗੀ ਬ੍ਰਿਸਬਨ ਵਾਲੀ, ਤੇ ਜ਼ਰੂਰ ਚਾਹ ਪਾਣੀ ਦਾ ਵੀ ਪ੍ਰਬੰਧ ਮਿਲਾਂਗੇ। ਤੇ ਨਾਲ ਦੀ ਨਾਲ ਕਈ ਹੋਰ ਫੰਕਸ਼ਨ ਆ ਰਹੇ ਨੇ, ਮਲਡੂਰੇ ਦੇ ਵਿੱਚ ਲੇਡੀਜ਼ ਵਾਸਤੇ ਫੰਕਸ਼ਨ ਆ ਰਿਹਾ, ਉਹਦੀ ਜਾਣਕਾਰੀ ਵੀ ਆਏਗੀ। ਸ਼ੈਪਟਨ 'ਚ ਟੂਰਨਾਮੈਂਟ ਹੋ ਰਿਹਾ, ਮੈਲਬਨ 'ਚ ਟੂਰਨਾਮੈਂਟ ਇੱਕ ਹੋ ਰਿਹਾ, ਐਡਲੇਡ 'ਚ ਦੋ ਹੋ ਰਹੇ ਨੇ, ਰੈਨਮਾਰਕ ਹੋ ਰਿਹਾ, ਉਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੀਆਂ ਅਸੀਂ ਹਰਮਨ ਰੇਡੀਓ 'ਤੇ ਫ੍ਰੀ ਦੱਸਦੇ ਹਾਂ, ਤੇ ਛੇਤੀ ਹੀ ਹੋਰ ਅਨਾਊਂਸਮੈਂਟ ਆਈਆਂ ਉਹ ਵੀ ਆਪਾਂ ਸ਼ੇਅਰ ਕਰਾਂਗੇ। ਤੇ ਅਮਰੀਕ ਜੀ ਲਈਏ ਆਪਾਂ ਇਜਾਜ਼ਤ, ਤੇ ਮਿਲਦੇ ਹਾਂ ਜੀ ਕੱਲ ਨੂੰ ਫਿਰ ਪ੍ਰੋਗਰਾਮ ਦਿਲ ਵਾਲੀ ਗੱਲ ਚ।
ਜੀ ਅਮਰੀਕ, ਸਾਰੇ ਸੋਤਨ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ
ਠੀਕ, ਸਤਿ ਸ੍ਰੀ ਅਕਾਲ ਜੀ। ਤੇ ਜਾਂਦੇ ਜਾਂਦੇ ਅਸੀਂ ਇੱਕ ਖੂਬਸੂਰਤ ਗੀਤ ਦੇ ਨਾਲ ਛੱਡ ਕੇ ਜਾ ਰਹੇ ਹਾਂ, ਪ੍ਰੋਗਰਾਮ 24 ਘੰਟੇ 7 ਦਿਨ ਚੱਲਦੇ ਨੇ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਮਿਲਦੇ ਹਾਂ ਜੀ ਕੱਲ ਸਵੇਰ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ ਮਿੰਟੂ ਬਰਾੜ ਦੇ ਨਾਲ। ਧੰਨਵਾਦ ਜੀ।